And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਓ ਕੀ ਹਾਲਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਯਾ, ਯੂ ਸਾਊਂਡ ਬੈਟਰ।
ਯਾ, ਆਈ ਐਮ ਫੀਲਿੰਗ ਬੈਟਰ।
ਚਲੋ, ਦੈਟਸ ਵੈਰੀ ਗੁੱਡ। ਥੈਂਕ ਯੂ ਵੈਰੀ ਮਚ। ਦੈਟਸ ਵੈਰੀ ਗੁੱਡ।
ਹਾਊ ਇਜ਼ ਯੂਰ ਵੀਕਐਂਡ ਵਿਜੇ ਜੀ?
ਵੀਕਐਂਡ ਵਧੀਆ ਸੀ। ਕਾਰ ਤੋਂ ਉੱਤੀ ਵੀਕਐਂਡ ਦੇ।
ਓ ਬਸ ਛੱਡ ਗਏ। ਕਿਆ ਬਾਤ।
ਬਾਕੀ ਚਲੋ ਠੀਕ ਹੈ, ਰੂਟੀਨ ਚੀਜ਼ਾਂ ਚੱਲਦੀਆਂ ਰਹੀਆਂ।
ਫਿਰ ਤਾਂ ਕਾਰ ਦਾ ਵੀਕਐਂਡ ਵਧੀਆ ਹੋਇਆ।
ਕਾਰ ਦਾ ਵੀਕਐਂਡ ਵਧੀਆ ਹੋਇਆ। ਮੇਰਾ ਤਾਂ ਬਹੁਤ ਟਾਈਮ ਲੱਗਾ,
ਮੈਂ ਵੀ ਨਾ ਲਿਆ ਸੀ।
ਮੇਰਾ ਤਾਂ ਬਹੁਤ, ਉਹ ਤਾਂ ਰੋਜ਼ ਹੀ ਨਹੀਂ ਆਈਦਾ। ਉਹ ਜੈ ਕਹਿਤਾ ਫਿਰ ਲੱਗਦਾ ਵਿੱਚ ਵੀਕਐਂਡ ਤੇ ਹੀ ਨਾ ਆਉਂਦਾ।
ਅੱਛਾ ਅੱਛਾ ਅੱਛਾ, ਤਾਂ ਕਰਕੇ
ਜੀ ਜੀ ਕਾਰ ਪਰ ਬੜੇ ਚਿਰਾਂ ਬਾਅਦ ਹੋਈ।
ਅੱਛਾ ਜੀ
ਜੀ ਜੀ, ਪਰ ਵਧੀਆ ਸੀ। ਚਲੋ ਖੈਰ,
ਤੁਹਾਨੂੰ ਪਸੰਦ ਆ ਨਾ ਤੁਹਾਡਾ ਜਿਹੜਾ ਕਾਰ ਵਾਸ਼ਰ? ਰੀਲੀ ਤੁਹਾਨੂੰ ਪ੍ਰੈਸ਼ਰ ਵਾਸ਼ਰ ਤੁਹਾਨੂੰ ਬੜਾ ਪਸੰਦ ਆ?
ਹਾਂ ਨਹੀਂ, ਵਧੀਆ ਚੀਜ਼ ਆ ਉਹ। ਜਦੋਂ ਤੁਸੀਂ ਕੋਈ ਚੀਜ਼ ਖਰੀਦ ਕੇ ਤੁਸੀਂ ਉਹਨੂੰ ਵਰਤਦੇ ਹੋ, ਤੁਹਾਨੂੰ ਖੁਸ਼ੀ ਹੁੰਦੀ ਹੈ ਯਾਰ ਆਹ ਪੈਸੇ ਵਧੀਆ ਖਰਚੇ।
ਖੁਸ਼ੀ ਦੇਖੋ ਨਿਕਲ ਰਹੀ ਅੰਦਰ, ਸਮਾਨ ਹੀ ਪਾ ਰਹੀ ਖੁਸ਼ੀ। ਵਾਹ,
ਸਹੀ ਗੱਲ ਆ।
ਵਾਹ, ਏਦਾਂ ਹੁਣ ਪੈਸੇ
ਬੰਦਾ ਖੁਸ਼ ਰਹਿਣਾ ਚਾਹੀਦਾ।
ਬਿਲਕੁਲ,
ਹਾਂ,
ਵੈਰੀ ਨਾਈਸ।
ਬਿਲਕੁਲ, ਮੈਂ ਤਾਂ ਯਾਰ ਇੱਕ ਵਾਰੀ ਦੀ ਗੱਲ ਹੈ, ਬੋਕਸਿੰਗ ਡੇ ਸੇਲ ਸੀ।
ਅੱਛਾ ਜੀ।
ਅਤੇ ਇੱਕ ਟਾਈਮ ਸੀ ਕਿ ਇਹ ਵੀ ਇੱਕ ਰਿਵਾਇਤ ਹੀ ਸੀ ਨਾ ਕਿ ਬੋਕਸਿੰਗ ਡੇ 'ਤੇ ਤੁਸੀਂ ਮੌਲ ਜਾਣਾ ਹੀ ਜਾਣਾ। ਸਾਰੀ ਤਾਂ ਮਸਾਂ ਹੀ ਪਾਰਕਿੰਗ ਲੱਭੀ। ਚਲੋ, ਉਸ ਤੋਂ ਬਾਅਦ ਇਹ ਹੋ ਗਈ 12 ਸਾਲ ਪਹਿਲਾਂ ਦੀ ਗੱਲ ਹੋ ਗਈ ਆ, ਮੇ ਬੀ ਉਸ ਤੋਂ ਵੀ ਸ਼ਾਇਦ ਪੁਰਾਣੀ ਹੋ ਗਈ ਹੋਵੇ। ਉੱਥੇ ਜਾ ਕੇ ਮੌਲ ਦੇ ਵਿੱਚ ਘੁੰਮ ਫਿਰ ਕੇ ਕੱਖ ਨਾ ਲੱਭੇ, ਮੈਨੂੰ ਲੱਗਿਆ ਨਾ ਯਾਰ ਕਦੇ ਇਜ਼ ਨਥਿੰਗ ਰੀਅਲੀ ਅਵੇਲੇਬਲ। ਇੱਕ ਸ਼ੂ ਹੋਰਨ ਸੀ।
ਅੱਛਾ ਜੀ,
50 ਸੈਂਟ ਦਾ। ਉਹ ਮੈਂ ਅੱਜ ਵੀ ਵਰਤਦਾ।
ਵਾਹ, 50 ਸੈਂਟ ਦਾ?
50 ਸੈਂਟ ਦਾ ਮਿਲ ਗਿਆ ਸ਼ੂ ਹੋਰਨ।
ਵਾਹ ਜੀ ਵਾਹ।
ਅਤੇ ਉਹ ਇਹੋ ਜਿਹੀ ਕਮਾਲ ਦੀ ਚੀਜ਼ ਆ, ਇਹੋ ਜਿਹੀ ਸਹੂਲਤ ਆ ਉਹਦੀ।
ਵਾਹ ਵਾਹ।
ਹਾਂ, ਸੋ ਗੱਲ ਇਹ ਨਹੀਂ ਹੁੰਦਾ ਤੁਸੀਂ ਪੈਸੇ ਕਿੰਨੇ ਖਰਚੇ, ਗੱਲ ਇਹ ਹੈ ਵੀ ਜਿਹੜੇ ਤੁਸੀਂ ਪੈਸੇ ਖਰਚੇ ਉਹਦੀ ਯੂਟਿਲਿਟੀ ਕੀ ਹੈ।
ਮੈਂ ਤਾਂ ਵੀ ਜੀ ਤੁਹਾਨੂੰ ਦੇਖ ਕੇ ਬੜਾ ਖੁਸ਼ ਹੋ ਰਿਹਾ।
ਤੁਹਾਡੇ ਪੈਸੇ ਪੂਰੇ ਹੋਣੇ ਚਾਹੀਦੇ। ਅੱਛਾ ਵਾਸੂ ਜੀ, ਹੁਣ ਗੱਲ ਕਰੀਏ ਵੀ ਅੱਜ ਜਿਹੜੇ ਬਾਏ ਇਲੈਕਸ਼ਨ ਹੋਣੇ ਨੇ, ਉਹ ਬਾਏ ਇਲੈਕਸ਼ਨ ਕਿਹਦੇ ਕਿਹਦੇ ਵਾਸਤੇ ਖੁਸ਼ੀ ਦੀ ਵਜ੍ਹਾ ਬਣਨਗੇ? ਕਿਉਂਕਿ ਅੱਜ
ਪੈਸੇ ਪੂਰੇ ਹੋਣਗੇ,
ਪੈਸੇ ਪੂਰੇ ਹੋਣਗੇ ਤੇ ਕਿਹਦੇ ਨਹੀਂ
ਜੀ, ਕਿਹਦੇ ਜ਼ਬਤ ਹੋਣਗੇ,
ਕਿਹਦੇ ਜ਼ਬਤ ਹੁੰਦੇ ਆ? ਕਿਉਂਕਿ 343 ਸੀਟਾਂ ਦੇ ਵਿੱਚੋਂ ਜਿਹੜੀਆਂ ਕਰੰਟ ਸਟੈਂਡਿੰਗਸ ਨੇ ਇਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ, ਲਿਬਰਲਸ ਦੀਆਂ 170 ਸੀਟਾਂ ਨੇ, ਪਰ ਇਹ 170 ਘੱਟ ਕੇ 169 ਰਹਿ ਜਾਣੀਆਂ, ਕਿਉਂਕਿ ਸਟੀਵਨ ਗਿਬੋ ਨੇ ਜਿਹੜਾ ਆਪਣਾ ਅਸਤੀਫਾ ਐਲਾਨਿਆ ਸੀ, ਉਹਨਾਂ ਨੇ ਤਾਂ ਆਹ ਐਂਡ ਆਫ ਆਗਸਟ ਹੀ ਉਹ ਲਾਗੂ ਹੋਣਾ ਸੀ।
ਇਹਨਾਂ ਦੀਆਂ ਦੇਖੋ ਸੀਟਾਂ ਵੱਧ ਕੇ 174 ਹੋ ਗਈਆਂ ਸੀ।
ਹਾਂ,
ਅਤੇ ਉਹਨਾਂ ਦੇ ਵਿੱਚੋਂ ਇੱਕ ਨੈਥਾਨੀਅਲ ਅਰਸਕਿਨ ਸਮਿਥ,
ਜੀ ਜੀ,
ਇੱਕ ਜੋਨਥਨ ਵਿਲਕਿਨਸਨ, ਅਤੇ ਇੱਕ ਜਿਹੜੇ ਹੈਗੇ ਨੇ ਵਾਟਸ ਇਜ਼ ਨੇਮ, ਜਿਹੜੇ ਰੀਸੈਂਟਲੀ ਚੈਨ, ਵਾਟ ਵਾਜ਼ ਇਜ਼ ਨੇਮ,
ਸ਼ੌਨ ਚੈਨ,
ਸ਼ੌਨ ਚੈਨ, ਅਤੇ ਇੱਕ ਸਟੀਵਨ ਗਿਬੋ। ਸੋ ਇਹ ਚਾਰ ਜਣੇ ਵਿੱਚੋਂ ਛੱਡ ਗਏ। 174 ਚੋਂ ਚਾਰ ਮਨਫੀ ਹੋ ਕੇ 170 ਹੋਈ,
170 ਹੋਈਆਂ,
ਅਤੇ ਉਹਨਾਂ ਦੇ ਵਿੱਚੋਂ ਹੁਣ 2 ਸੀਟਾਂ 'ਤੇ ਅੱਜ ਬਾਈ ਇਲੈਕਸ਼ਨ ਹੈ,
3 'ਤੇ।
ਸੋ
ਅੱਛਾ, ਹਾਂ, ਲਿਬਰਲ ਵਾਲੀਆਂ, ਯੈਸ ਯੈਸ।
ਤੇ ਸੋ ਇੱਕ ਸੀਟ ਜਿਹੜੀ ਆ ਉਹ ਕੁਬੈਕ ਦੀ ਆ, ਇੱਥੇ ਅੱਜ ਬਾਈ ਇਲੈਕਸ਼ਨ ਆ। ਸੋ ਇਹ ਤਿੰਨ ਬਾਈ ਇਲੈਕਸ਼ਨ ਤਾਂ ਇਹ ਹੋ ਗਏ, ਇੱਕ ਜਿਹੜਾ ਲਿਬਰਲਸ ਦਾ ਰਹਿ ਗਿਆ ਉਹ,
ਜੀ ਜੀ।
ਉਸ ਤੋਂ ਬਾਅਦ ਫਿਰ ਹੋਰ ਜਿਹੜੇ ਬਾਈ ਇਲੈਕਸ਼ਨ ਪੈਂਡਿੰਗ ਨੇ, ਇੱਕ ਸ਼ੌਨ ਚੈਨ ਵਾਲਾ ਜਿਹੜਾ ਰਹਿ ਜਾਏਗਾ ਓਨਟੈਰੀਓ ਵਾਲਾ, ਇੱਕ ਸਟੀਵਨ ਗਿਬੋ ਵਾਲਾ ਵੀ ਰਹਿ ਜਾਏਗਾ ਜਿਹੜਾ ਕਿ ਕੁਬੈਕ ਤੋਂ ਹੋਏਗਾ, ਅਤੇ 2 ਬਲੋਕ ਦੇ ਹੋਣਗੇ ਬਾਈ ਇਲੈਕਸ਼ਨ ਜਿਹੜੇ ਰਹਿ ਜਾਣਗੇ, ਇੱਕ ਕੈਥੇ ਵੈਗਨ ਟੌਲ ਵਾਲਾ ਜਿਹੜਾ ਸਸਕੈਚਵਨ ਤੋਂ। ਸੋ 5 ਬਾਈ ਇਲੈਕਸ਼ਨ ਰਹਿ ਜਾਣਗੇ, 3 ਅੱਜ ਹੋ ਰਹੇ ਨੇ
ਜੀ,
ਤੇ ਜਿਹੜੇ ਅੱਜ 3 ਹੋ ਰਹੇ ਨੇ, ਇੱਕ ਨੇਟਰਸਕਿਨ ਸਮਿਥ ਵਾਲਾ
ਜੀ,
ਇੱਕ
ਕਿਬੈਕ ਵਾਲਾ,
ਕਿਬੈਕ ਵਾਲਾ
ਜੀ, ਤੇ ਇੱਕ ਕੈਪਲਨੋ ਨਾਰਥ ਵੈਨਕੂਵਰ।
ਸੋ ਯੂ ਆਰ ਰਾਈਟ ਕਿ ਲਿਬਰਲਸ ਜਿਹੜੇ ਨੇ ਉਹ ਟੋਟਲ 5 ਛੱਡ ਕੇ ਗਏ ਨੇ।
ਹਾਂਜੀ,
ਤੇ ਸੀਟਾਂ ਜਿਹੜੀਆਂ ਨੇ 170 ਹੀ ਅਜੇ ਕਾਊਂਟ ਹੋ ਰਹੀਆਂ ਨੇ,
ਜਦਕਿ
ਘੱਟ ਕੇ 169 ਹੋਣੀਆਂ ਚਾਹੀਦੀਆਂ। ਸੋ ਇੱਕ ਜਿਹੜੀ ਸ਼ਾਇਦ ਸਟੀਵਨ ਗਿਬੋ ਵਾਲੀ ਜਿਹੜੀ ਸੀਟ ਆ ਉਹ ਜੇ ਫੈਕਟਰ ਇਨ ਨਹੀਂ ਹੋਈ।
ਸਟੀਵਨ ਗਿਬੋ ਵਾਲੀ ਜਿਹੜੀ ਸੀਟ ਆ ਨਾ ਵਾਸੂ ਜੀ, ਸਟੀਵਨ ਗਿਬੋ ਵਾਲੀ ਸੀਟ ਦਾ ਚੱਕਰ ਇਹ ਆ ਵੀ ਉਹਨਾਂ ਨੇ ਜੋ ਮੇਰੇ ਯਾਦ ਆ ਉਹਨਾਂ ਦਾ 27-28 ਅਗਸਤ ਤੋਂ ਅਸਤੀਫਾ ਲਾਗੂ ਹੋਣਾ ਸੀ। ਜਦੋਂ ਤੁਸੀਂ ਹਾਊਸ ਆਫ ਕਾਮਨਸ ਦੀ ਵੈਬਸਾਈਟ ਚੈੱਕ ਕਰਦੇ ਹੋ ਉੱਤੇ ਹਜੇ ਉਹ ਵੇਕੈਂਟ ਸੀਟਾਂ 7 ਹੀ ਦਿਖਾਉਂਦੇ ਆ, ਪਰ ਇਸ ਤੋਂ ਬਾਅਦ ਅਜੇ 5 ਪੋਸੀਬਲ ਬਾਏ ਇਲੈਕਸ਼ਨ, 5 ਬਾਏ ਇਲੈਕਸ਼ਨ ਹੋਣੇ ਆ ਜਿਨ੍ਹਾਂ ਦੇ ਵਿੱਚੋਂ 3 ਕਿਬੈਕ 'ਚ ਹੋਣੇ ਆ, 1 ਓਨਟੈਰੀਓ 'ਚ, 1 ਸਸਕੈਚੂਅਨ 'ਚ ਹੋਣਾ, ਕੈਥੇ ਵੈਗਨਟੌਲ ਵਾਲਾ। ਜਿਹੜੇ ਜਿਹੜੇ ਬਾਕੀ 5 ਉਹ ਕਦੋਂ ਹੁੰਦੇ ਅੱਜ ਤਾਂ ਉਹ ਅਨਾਊਂਸ ਹੋਣੇ ਵੀ ਬਾਕੀ ਨੇ, ਪਰ ਜਿਹੜੇ ਅੱਜ 3 ਹੋਣੇ ਨੇ ਉਹਦੇ ਵਿੱਚੋਂ ਵਾਸੂ ਜੀ ਇੱਕ ਤਾਂ ਹੈਗਾ ਜਿਹੜੀ ਕਿਬੈਕ ਵਾਲੀ ਰਾਈਡਿੰਗ ਆ ਸ਼ਿਕੁਟਮੇ ਲੇ ਫਜੋਰਡ, ਜਿਹੜੀ ਉਹ ਰਾਈਡਿੰਗ ਆ ਸ਼ਿਕੁਟਮੇ ਵਾਲੀ ਰਾਈਡਿੰਗ, ਜਿੱਥੋਂ ਦੇ ਕੰਜ਼ਰਵੇਟਿਵ ਐਮ ਪੀ ਰਿਚਰਡ ਮਾਰਟਲ ਨੂੰ ਸੈਨੇਟ ਦੇ ਵਿੱਚ ਅਪੁਆਇੰਟ ਕਰ ਦਿੱਤਾ ਸੀ ਮਾਰਕ ਕਾਰਨੀ ਨੇ, ਤਾਂ ਉਹ ਸੀਟ ਖਾਲੀ ਹੋਈ ਆ।
ਹਾਂਜੀ, ਸੋ ਇਹ ਕੰਜ਼ਰਵੇਟਿਵ ਸੀਟ ਸੀ ਰਿਚਰਡ ਮਾਰਟਲ, ਸੋ ਇੱਥੇ ਕਨਵਰਟ ਕਰਨ ਦੀ ਕੋਸ਼ਿਸ਼ ਕਰਨਗੇ ਲਿਬਰਲਸ, ਅਤੇ ਜਿੰਨੇ ਵੀ ਸਰਵੇਖਣ ਵਗੈਰਾ ਹੋ ਰਹੇ ਨੇ ਉਹਨਾਂ ਦੇ ਵਿੱਚ ਲਿਬਰਲਸ ਕਿਬੈਕ ਦੇ ਵਿੱਚ ਇਸ ਵੇਲੇ ਲੀਡ ਕਰ ਰਹੇ ਨੇ, ਬਲੋਕ ਤੋਂ ਵੀ ਅੱਗੇ ਚੱਲ ਰਹੇ ਨੇ। ਅਤੇ ਇੱਕ ਇਲੈਕਸ਼ਨ ਜਿਹੜਾ ਹੈ ਉਹ ਬੀਚਿਸ ਈਸਟ ਯੋਰਕ ਵਾਲਾ ਹੈ, ਜਿਹੜਾ ਨੇਟ ਅਰਸਕਿਨ ਸਮਿਥ ਵਾਲਾ। ਨੇਟ ਅਰਸਕਿਨ ਸਮਿਥ ਜਿਹੜੇ ਪਹਿਲਾਂ ਲਿਬਰਲ ਕੈਬਨਿਟ ਦੇ ਵਿੱਚ ਮਿਨਿਸਟਰ ਰਹੇ, ਹਾਊਸਿੰਗ ਮਿਨਿਸਟਰ ਵੀ ਰਹੇ, ਹਾਊਸਿੰਗ ਮਿਨਿਸਟਰ ਰੱਖਿਆ ਲਿਬਰਲ ਜਸਟਿਨ ਟਰੂਡੋ ਨੇ, ਅਤੇ ਉਸ ਤੋਂ ਬਾਅਦ ਫਿਰ ਜਦੋਂ ਮਾਰਕ ਕਾਰਨੀ ਆਏ, ਅਤੇ ਸੋ ਪਹਿਲਾਂ ਜਸਟਿਨ ਟਰੂਡੋ ਦੀ ਕੈਬਨਿਟ ਉਹਨਾਂ ਦੀ ਕਾਕਸ ਦੇ ਵਿੱਚ ਵੀ ਉਹਨਾਂ ਦਾ ਜੀ ਨਹੀਂ ਸੀ ਲੱਗਦਾ, ਅਤੇ ਉਹ ਕਹਿੰਦੇ ਮੈਂ ਤਾਂ ਛੱਡ ਕੇ ਚੱਲਿਆ, ਅਤੇ ਫਿਰ ਜਸਟਿਨ ਟਰੂਡੋ ਨੇ ਕਿਹਾ ਵੀ ਤੁਹਾਨੂੰ ਹਾਊਸਿੰਗ ਮਿਨਿਸਟਰ ਬਣਾ ਦਿੰਦੇ ਹਾਂ, ਇਹ ਕੈਬਨਿਟਰੀ ਸ਼ਫਲ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ। ਨੇਟ ਅਰਸਕਿਨ ਸਮਿਥ ਕਹਿੰਦੇ ਵੀ ਹੁਣ ਮੇਰਾ ਜੀ ਲੱਗਣ ਲੱਗ ਗਿਆ, ਅਤੇ ਉਹ ਫਿਰ ਕੈਬਨਿਟ ਦੇ ਵਿੱਚ ਬੜੇ ਖੁਸ਼ੀ ਖੁਸ਼ੀ ਰਹੇ, ਪਰ ਫਿਰ ਜਸਟਿਨ ਟਰੂਡੋ ਹੀ ਛੱਡ ਕੇ ਚਲੇ ਗਏ,
ਅਤੇ
ਫਿਰ ਜਦੋਂ ਮਾਰਕ ਕਾਰਨੀ ਆਏ, ਮਾਰਕ ਕਾਰਨੀ ਨੇ ਉਹਨਾਂ ਨੂੰ ਆਪਣੀ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਦਿੱਤੀ,
ਫਿਰ ਉਹਦਾ ਫਿਰ ਜੀ ਲੱਗਣਾ ਹਟ ਗਿਆ।
ਫਿਰ ਉਹ ਕਹਿੰਦੇ ਵੀ ਇੱਦਾਂ ਕਿ ਹੁਣ ਤੁਸੀਂ ਜਿਹੜੀ ਉਹ ਡੋਲੀ ਬੇਗਮ ਵਾਲੀ ਸੀਟ ਖਾਲੀ ਹੋਈ ਆ ਓਨਟੈਰੀਓ ਦੇ ਵਿੱਚ, ਕਿਉਂਕਿ ਉਹ ਪਹਿਲਾਂ ਉੱਥੇ ਐੱਮ ਐੱਲ ਏ ਸਨ, ਤੁਸੀਂ ਉਹਨਾਂ ਨੂੰ ਐੱਮ ਪੀ ਬਣਾਤਾ, ਜਿਹੜੀ ਹੁਣ ਐੱਮ ਐੱਲ ਏ ਵਾਲੀ ਸੀਟ ਖਾਲੀ ਹੋਈ ਆ, ਮੈਂ ਉੱਥੋਂ ਜਾ ਕੇ ਇਲੈਕਸ਼ਨ ਲੜਾਂਗਾ, ਅਤੇ ਮੈਂ ਤਾਂ ਓਨਟੈਰੀਓ ਲਿਬਰਲਸ ਦਾ ਲੀਡਰ ਬਣਨਾ ਚਾਹੁੰਦਾ, ਕਿਉਂਕਿ ਬੋਨੀ ਕ੍ਰੋਮਬੀ ਅਸਤੀਫਾ ਦੇ ਗਏ ਸੀ, ਪਰ ਚੱਕਰ ਕੀ ਹੋਇਆ ਕਿ ਉਹਨਾਂ ਨੂੰ
ਨੋਮੀਨੇਸ਼ਨ
ਹੀ ਉਹਨਾਂ ਨੂੰ ਨਹੀਂ ਮਿਲੀ ਓਨਟੈਰੀਓ ਲਿਬਰਲਸ ਵੱਲੋਂ, ਅਤੇ ਫਿਰ ਹੁਣ ਉਹ ਅਲਟੀਮੇਟਲੀ ਟੋਰੋਂਟੋ ਦੇ ਵਿੱਚ
ਸਿਟੀ ਕਾਊਂਸਲ
ਦਾ ਇਲੈਕਸ਼ਨ ਲੜ ਰਹੇ ਨੇ, ਮੇਅਰ ਦਾ ਵੀ ਨਹੀਂ, ਉਹ ਕਾਊਂਸਲਰ ਹੀ ਬਣਨਾ ਚਾਹੁੰਦੇ ਨੇ
ਜੀ ਜੀ,
ਵੀ ਕਹਿੰਦੇ ਜਿਹੜਾ ਆਉਂਦਾ ਉਹ ਤਾਂ ਆਣ ਦਿਓ।
ਨੇਟ ਅਰਸਕਿਨ ਸਮਿਥ ਦਾ ਨਾਮ ਨਟਖਟ ਅਰਸਕਿਨ ਸਮਿਥ,
ਚੰਚਲ ਕਿਸਮ ਦੇ ਵਿਅਕਤੀ ਨੇ, ਉਹਨਾਂ ਦਾ ਜੀ ਨਹੀਂ ਕਿਤੇ ਇੱਕ ਜਗ੍ਹਾ 'ਤੇ ਲੱਗਦਾ, ਇੱਕ ਜਿਹਨੂੰ ਕਹਿੰਦੇ ਭੌਰੇ ਵਾਂਗ, ਸੋ ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਉਹਨਾਂ ਦਾ ਤਾਸੀਰ ਆ।
ਉਸ ਰਾਈਡਿੰਗ 'ਤੇ ਹੁਣ ਜਿਹੜੇ ਲਿਬਰਲ ਕੈਂਡੀਡੇਟ ਹੋਣਗੇ ਉਹ ਹਨ ਤਨਵੀਰ ਸ਼ਾਹਨਵਾਜ਼, ਜਿਹੜੇ ਕਿ ਨੇਟ ਅਰਸਕਿਨ ਸਮਿਥ ਦੇ ਸਾਬਕਾ ਕੰਸਟੀਚੁਐਂਸੀ ਅਸਿਸਟੈਂਟ ਨੇ, ਉਹਨਾਂ ਦੇ ਆਫਿਸ ਮੈਨੇਜਰ ਰਹੇ ਨੇ, ਅਤੇ ਸਪੈਸ਼ਲ ਮਿਨਿਸਟੀਰੀਅਲ ਅਸਿਸਟੈਂਟ ਵੀ ਰਹੇ ਥੋੜ੍ਹੀ ਦੇਰ, ਜਿੰਨਾ ਕੁ ਚਿਰ ਨੇਟ ਅਰਸਕਿਨ ਸਮਿਥ ਕੋਲ ਹਾਊਸਿੰਗ ਮਿਨਿਸਟਰੀ ਸੀ ਜਸਟਿਨ ਟਰੂਡੋ ਦੇ ਜਿਹੜੀ ਪ੍ਰਾਈਮ ਮਿਨਿਸਟਰਸ਼ਿਪ ਦੇ ਅਖੀਰਲੇ ਦਿਨਾਂ ਦੇ ਵਿੱਚ। ਫਿਰ ਵਾਸੂ ਜੀ ਗੱਲ ਆਉਂਦੀ ਆ ਆਪਣਾ ਇੱਥੇ ਜਿਹੜਾ ਨੌਰਥ ਵੈਨਕੂਵਰ ਕੈਪੀਲੈਨ ਵਾਲਾ ਇਲੈਕਸ਼ਨ, ਇੱਥੇ ਜੋਨਾਥਨ ਵਿਲਕਿਨਸਨ ਸਾਨੂੰ ਪਤਾ ਕਿ ਉਹ ਰਿਜ਼ਾਈਨ ਕਰ ਗਏ ਸੀ ਕਿਉਂਕਿ ਉਹਨਾਂ ਨੂੰ ਇਸ ਸਾਲ ਯੂਰੋਪੀਅਨ ਯੂਨੀਅਨ ਦੇ ਅੰਬੈਸਡਰ ਵਜੋਂ ਮਾਰਕ ਕਾਰਨੀ ਨੇ ਨਿਯੁਕਤ ਕਰ ਦਿੱਤਾ ਸੀ, ਤਾਂ ਇਹ ਸੀਟ ਖਾਲੀ ਹੋਈ ਆ। ਅਤੇ ਇਸ ਥਾਂ 'ਤੇ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਹਨ ਬ੍ਰੈਡਨ ਕੇਲੀ, ਜਿਹੜੇ ਕਿ ਡੈਪਟੀ ਚੀਫ ਆਫ ਸਟਾਫ ਰਹੇ ਨੇ ਮਾਰਕ ਕਾਰਨੀ ਦੇ। ਮਾਰਕ ਕਾਰਨੀ ਦੇ ਇਲੈਕਸ਼ਨ ਕੈਂਪੇਨ ਦੇ ਵਿੱਚ ਇਹਨਾਂ ਨੇ ਸੀਨੀਅਰ ਭੂਮਿਕਾ ਵੀ ਨਿਭਾਈ, ਅਤੇ ਉਸ ਤੋਂ ਪਹਿਲਾਂ ਗ੍ਰੈਗਰ ਰੌਬਰਟਸਨ ਜਦੋਂ ਵੈਨਕੂਵਰ ਦੇ ਮੇਅਰ ਹੁੰਦੇ ਸੀ, ਇਹ ਉਹਨਾਂ ਦੇ ਵੀ ਐਗਜ਼ੈਕਟਿਵ ਵਜੋਂ ਇਹਨਾਂ ਨੇ ਸੇਵਾ ਨਿਭਾਈ ਹੋਈ ਆ। ਸੋ ਇੱਥੋਂ ਬ੍ਰੈਂਡਨ ਕੇਲੀ ਹੋਣਗੇ ਲਿਬਰਲ ਪਾਰਟੀ ਦੇ
ਉਮੀਦਵਾਰ, ਅਤੇ ਕੰਜ਼ਰਵੇਟਿਵਸ ਵੱਲੋਂ ਸਟੀਫਨ ਕਰਨ ਹੋਣਗੇ ਉਮੀਦਵਾਰ, ਜਿਹੜੇ ਕਿ ਪਿਛਲੇ ਸਾਲ ਵਿਲਕਿਨਸਨ ਦੇ ਖਿਲਾਫ ਇਲੈਕਸ਼ਨ ਲੜੇ ਵੀ ਸੀ ਪਰ ਹਾਰ ਗਏ ਸੀ, ਅਤੇ ਇਹ ਕਮਰਸ਼ਲ ਲਾਇਰ ਨੇ। ਅਤੇ ਐਨ ਡੀ ਪੀ ਵੱਲੋਂ ਇੱਕ ਲੋਕਲ ਐਮ ਐਲ ਏ ਦੇ ਪਾਰਟੀ ਸਟਾਫਰ ਸਟੀਵਨ ਟਵੀਡੇਲ ਹੋਣਗੇ, ਅਤੇ ਇਹ ਐਨ ਡੀ ਪੀ ਵਾਸਤੇ ਔਖਾ ਵਿਜੇ ਜੀ, ਇਸ ਰਾਈਡਿੰਗ ਦੇ ਵਿੱਚ ਇਹਨਾਂ ਨੂੰ ਪਿਛਲੇ ਸਾਲ 4% ਵੋਟ ਹੀ ਪਈ ਸੀ, ਨੈਸ਼ਨਲੀ ਵੀ ਇਹਨਾਂ ਨੂੰ ਕੋਈ ਬਹੁਤੀਆਂ ਵੋਟਾਂ ਨਹੀਂ ਪਈਆਂ,
ਉਹਨਾਂ ਤੋਂ ਵੀ ਜ਼ਿਆਦਾ ਔਖਾ ਹੈਗਾ ਗ੍ਰੀਨ ਪਾਰਟੀ ਦਾ।
ਹਾਂ, ਉਹ ਤਾਂ ਚਲੋ
ਕਿਉਂਕਿ ਗ੍ਰੀਨ ਪਾਰਟੀ ਦੇ ਵੀ ਉਮੀਦਵਾਰ ਸ਼ੈਲੀ ਲਿਊਸ, ਉਹ ਵੀ
ਐਨਵਾਇਰਮੈਂਟਲ
ਸਾਇੰਟਿਸਟ ਨੇ,
ਤੇ ਸੋ ਉਹ ਗ੍ਰੀਨ ਪਾਰਟੀ ਵੱਲੋਂ ਉਮੀਦਵਾਰ ਹੋਣਗੇ। ਸੋ ਇਹ ਜਿਹੜੇ ਇਲੈਕਸ਼ਨ ਆ ਵਿਜੇ ਜੀ, ਹੁਣ ਇਹਦੇ ਵਿੱਚ ਟੋਟਲ ਦੇਖੋ 8 ਬਾਈ ਇਲੈਕਸ਼ਨਸ ਨੇ, ਜਿਹੜੇ 3 ਅੱਜ ਹੋ ਰਹੇ ਨੇ, 5 ਅਜੇ ਹੋਣੇ ਬਾਕੀ ਨੇ, ਤੇ ਲਿਬਰਲਸ ਦੀਆਂ ਸੀਟਾਂ ਘਟੀਆਂ ਨੇ ਦੇਖੋ 5, 174 ਤੋਂ 169 ਆਣਗੇ। ਸੋ ਇਹਦੇ ਵਿੱਚੋਂ ਬਹੁਤ ਸਾਰੀਆਂ ਸੀਟਾਂ ਇਹ ਮੰਨਿਆ ਜਾ ਰਿਹਾ ਕਿ ਲਿਬਰਲਸ ਗੇਨ ਵੀ ਕਰ ਸਕਦੇ ਨੇ, ਕਿ ਜਦੋਂ ਵੈਨ ਦ ਡਸਟ ਹੈ ਸੈਟਲ, ਜਦੋਂ 8 ਦੇ 8 ਬਾਈ ਇਲੈਕਸ਼ਨ ਹੋ ਹਟਣਗੇ, ਉਸ ਤੋਂ ਬਾਅਦ ਹੋ ਸਕਦਾ ਕਿ ਲਿਬਰਲਸ ਦੀਆਂ ਜਿਹੜੀਆਂ ਸੀਟਾਂ ਨੇ 174 ਤੋਂ ਵੀ ਜ਼ਿਆਦਾ ਹੋਰ ਨਿਬੜਨ।
ਮੈਜੋਰਿਟੀ ਵਾਸਤੇ ਘੱਟੋ ਘੱਟ 172 ਸੀਟਾਂ ਚਾਹੀਦੀਆਂ ਨੇ, ਪਰ ਲਿਬਰਲਸ ਚਾਹੁਣਗੇ ਕਿ 172 ਤੋਂ ਜਿੰਨੀਆਂ ਵੱਧ ਸੀਟਾਂ ਹੋ ਜਾਣ ਉਨਾ ਚੰਗਾ, ਕਿਉਂਕਿ ਉਹਦਾ ਰੀਜ਼ਨ ਇਹ ਇੱਕ ਤਾਂ ਵਾਸੂ ਜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਦੇਸ਼ੀ ਦੌਰਿਆਂ 'ਤੇ ਵੀ ਬਹੁਤ ਜਾਂਦੇ ਨੇ, ਕਈ ਵਾਰੀ ਇਹ ਵੀ ਹੋ ਸਕਦਾ ਕਿ ਭਾਵੇਂ ਵਿਦਇਨ ਦਾ ਕੰਟਰੀ ਹੀ ਹੋਣ, ਉਹ ਮੇ ਬੀ ਵੋਟਿੰਗ ਵਾਸਤੇ ਅਵੇਲੇਬਲ ਨਾ ਹੋਣ, ਅਤੇ ਕਈ ਵਾਰੀ ਜਦੋਂ ਪ੍ਰਧਾਨ ਮੰਤਰੀ ਜਾਂਦੇ ਉਹ ਇਕੱਲੇ ਨਹੀਂ ਜਾਂਦੇ, 1-2 ਮਿਨਿਸਟਰ ਜਾਂ 1-2 ਕੋਈ 2-3 MP ਉਹਨਾਂ ਦੇ ਨਾਲ ਹੁੰਦੇ ਆ। ਸੋ ਤੁਹਾਨੂੰ ਉਹ ਕੁਸ਼ਚਨ ਚਾਹੀਦਾ ਕਿ ਜਦੋਂ ਤੁਸੀਂ ਕੋਈ ਵੀ ਆਪਣਾ ਮਤਾ ਪਾਸ ਕਰਾਉਣਾ, ਜਿਹੜਾ ਹੁਣ ਸੈਸ਼ਨ 21 ਸਤੰਬਰ ਨੂੰ ਸ਼ੁਰੂ ਹੋਣਾ, ਇਹ ਬਜਟ ਸੈਸ਼ਨ ਵੀ ਹੋਣਾ, ਇਹਦੇ ਵਿੱਚ ਬਜਟ ਵੀ ਤਾਂ ਪ੍ਰਜੈਂਟ ਕਰਨਾ, ਹੁਣ ਸਰਕਾਰ ਨੇ ਟਾਈਮਿੰਗ ਜੋ ਚੇਂਜ ਕਰਤੀ ਹੋਈ ਹੈ ਨਵੰਬਰ 'ਚ ਬਜਟ ਆਉਂਦਾ, ਸੋ ਇਸ ਕਰਕੇ ਉਹ ਜਿੰਨੇ ਤੁਹਾਡੇ ਕੋਲ 172 ਤੋਂ ਵੱਧ ਜਿੰਨੀਆਂ ਵੀ ਸੀਟਾਂ ਹੋ ਜਾਣ, ਓਨਾ ਹੀ ਤੁਹਾਡੇ ਵਾਸਤੇ ਇੱਕ ਕੰਫਰਟੇਬਲ ਗਵਰਨੈਂਸ ਦਾ ਰੂਮ ਬਣਦਾ। ਅੱਛਾ, ਜੋ ਹੁਣ ਦੇਖੋ ਅਮਰੀਕਾ ਦੇ ਨਾਲ ਟ੍ਰੇਡ ਵਾਰ ਹੁਣ ਜ਼ਿਆਦਾ ਐਸਕਲੇਟ ਹੋ ਗਈ ਆ, ਜੋ ਪਿਛਲੇ ਦਿਨੀ ਜੋ ਟਾਕਸ ਸੀਗੀਆਂ ਗੱਲਬਾਤ ਸੀ ਉਹ ਕਲੈਪਸ ਕਰ ਗਈ, ਉਹ ਤੋਂ ਬਾਅਦ ਇਹ ਗੱਲ ਅਸੀਂ ਵੀ ਕਿੰਨੀ ਕੀਤੀ ਵੀ ਇਹਦਾ ਲਿਬਰਲਸ ਨੂੰ ਪੋਲੀਟੀਕਲੀ ਕੀ ਬੈਨੀਫਿਟ ਹੋਏਗਾ। ਇਸ ਵੇਲੇ ਸਾਨੂੰ ਪਤਾ ਹੈ ਕਿ ਲੋਕ ਸਰਕਾਰ ਦੀ ਇਸ ਨੀਤੀ ਦਾ, ਜ਼ਿਆਦਾਤਰ ਲੋਕ ਇਹਦਾ ਸਮਰਥਨ ਕਰ ਰਹੇ ਨੇ ਕਿ ਜਿਸ ਤਰ੍ਹਾਂ ਦੀ ਡੀਲ ਅਮਰੀਕਾ ਨਾਲ ਹੋ ਰਹੀ ਸੀ ਉਹ 'ਚੋਂ ਵਾਕਆਊਟ ਕਰਨਾ ਹੀ ਬਿਹਤਰ ਸੀ। ਹੁਣ ਦੇਖੋ ਡੀਲ ਕਲੈਪਸ ਹੁੰਦੀ ਹੈ 21 ਅਗਸਤ ਨੂੰ, ਅਤੇ 21 ਅਗਸਤ ਤੋਂ 26 ਅਗਸਤ ਵਿਚਕਾਰ ਐਬਕਸ ਡਾਟਾ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਜਿਹਦੇ ਵਿੱਚ ਇਹਨਾਂ ਨੇ 2022 ਕੈਨੇਡੀਅਨਸ ਨਾਲ ਗੱਲਬਾਤ ਕੀਤੀ ਫੈਡਰਲ ਪੋਲੀਟਿਕਸ ਨਾਲ ਸੰਬੰਧਿਤ। ਅਤੇ ਵਾਸੂ ਜੀ, ਇਸ ਡੀਲ ਦੇ ਕਲੈਪਸ ਹੋਣ ਤੋਂ ਬਾਅਦ ਲਿਬਰਲ ਪਾਰਟੀ ਦੀ ਜਿਹੜੀ ਪਾਪੂਲੈਰਿਟੀ ਆ ਅਤੇ ਜਿਹੜਾ ਉਹਨਾਂ ਦਾ ਇਸ ਵੇਲੇ ਜਿਹੜੀ ਉਹਨਾਂ ਦੀ ਲੀਡ ਆ ਕੰਜ਼ਰਵੇਟਿਵਸ 'ਤੇ, ਉਹਦੇ ਵਿੱਚ ਵਾਧਾ ਹੋਇਆ, ਅਤੇ ਮਾਰਕ ਕਾਰਨੀ ਦੀ ਜਿਹੜੀ ਲੀਡ ਜਾਂ ਜਿਹੜੀ ਉਹਨਾਂ ਦੀ ਫੇਵਰੇਬਿਲਿਟੀ ਰੇਟਿੰਗ ਆ ਸਪੈਸ਼ਲੀ ਇਨ ਕਿਊਬੈਕ, ਉਹਨੂੰ ਬਹੁਤ ਜ਼ਿਆਦਾ ਹੁਲਾਰਾ ਮਿਲਿਆ।
ਯਾ ਵਿਜੇ ਜੀ, ਦੇਖੋ ਹੁਣ ਇਸ ਤਰ੍ਹਾਂ ਦੇ ਸਰਵੇਖਣ ਕਈ ਸਾਰੇ ਹੋ ਰਹੇ ਨੇ।
ਜੀ ਜੀ ਜੀ,
ਇੱਕ ਲੀਅਜ਼ੋਨ ਸਟ੍ਰੈਟਜੀਜ਼ ਵੱਲੋਂ ਸਰਵੇਖਣ ਕੀਤਾ ਗਿਆ, ਔਰ ਰੀਸੈਂਟ ਅੱਜ ਦਾ ਹੀ ਸਰਵੇਖਣ ਆ, ਉਹਦੇ ਵਿੱਚ ਇਹ ਕਹਿ ਰਹੇ ਨੇ ਕਿ ਲਿਬਰਲਸ ਦੇ ਕੋਲ 17 ਪੁਆਇੰਟਾਂ ਦੀ ਲੀਡ ਆ ਹੁਣ, 17 ਪੁਆਇੰਟਸ। ਜਿਹੜਾ ਐਬਕਸ ਵਾਲਾ ਜਿਹੜਾ ਸਰਵੇਖਣ ਆ
ਜੀ,
ਇਹਦੇ ਵਿੱਚ ਇਹ ਕਹਿ ਰਹੇ ਨੇ ਵੀ ਜੇ ਅੱਜ ਇਲੈਕਸ਼ਨ ਹੋ ਜਾਂਦਾ ਤਾਂ ਲਿਬਰਲਸ ਦੇ ਕੋਲ 10 ਪੁਆਇੰਟਸ ਦੀ ਲੀਡ ਆ, 45% ਅਤੇ 35% ਦਾ ਫਰਕ ਰਹੇਗਾ। ਪਰ ਜਿਹੜਾ ਇਹ ਲੀਅਜ਼ੋਨ ਸਟ੍ਰੈਟਜੀਜ਼ ਵਾਲਾ ਜਿਹੜਾ ਸਰਵੇਖਣ ਹੈ
ਜੀ,
ਇਹਦੇ ਵਿੱਚ ਤਾਂ ਇਹ ਕਹਿ ਰਹੇ ਨੇ ਕਿ 46-29 ਦਾ ਫਰਕ ਰਹੇਗਾ।
ਸੋ 17 ਪੁਆਇੰਟਸ ਲੀਡ ਹੁਣ
ਦੀ ਲੀਡ।
ਜਿਹੜੇ ਐਬਕਸ ਵਾਲਾ ਸਰਵੇ ਹੈ ਵਾਸੂ ਜੀ, 2 ਹਫ਼ਤੇ ਪਹਿਲਾਂ ਵੀ ਇਹਨਾਂ ਨੇ ਸਰਵੇ ਕੀਤਾ ਸੀ, ਉਦੋਂ ਲਿਬਰਲਸ ਦੀ ਜਿਹੜੀ ਲੀਡ ਸੀਗੀ ਕੰਜ਼ਰਵੇਟਿਵ 'ਤੇ ਉਹ 7 ਪੁਆਇੰਟਾਂ ਦੀ ਹੀ ਸੀ। ਅੱਛਾ, ਫਿਰ ਜਿਹੜੀ ਸਰਕਾਰ ਦੀ ਅਪਰੂਵਲ ਰੇਟਿੰਗ ਆ ਉਹ ਵੀ ਐਬਕਸ ਦੇ ਸਰਵੇ ਦੇ ਵਿੱਚ 4 ਪੁਆਇੰਟ ਵਧੀ ਆ, ਡਿਸਅਪਰੂਵਲ ਦੇ ਵਿੱਚ ਗਿਰਾਵਟ ਆਈ ਆ। ਸੋ ਹੁਣ ਜ਼ਿਆਦਾ ਲੋਕ ਸਰਕਾਰ ਦੀ ਕਾਰਗੁਜ਼ਾਰੀ ਦੇ ਪੱਖ ਵਿੱਚ ਨੇ। ਮਾਰਕ ਕਾਰਨੀ ਦੀ ਪਰਸਨਲ ਰੇਟਿੰਗ ਦੇ ਵਿੱਚ ਉਛਾਲ ਦੇਖਿਆ ਗਿਆ, ਸਪੈਸੀਫਿਕਲੀ ਜੇ ਕਿਊਬੈਕ ਦੇ ਵਿੱਚ ਦੇਖੋ, ਕਿਉਂਕਿ ਜਿਹੜੇ ਬਾਈ ਇਲੈਕਸ਼ਨਸ ਦੀ ਆਪਾਂ ਗੱਲ ਕੀਤੀ ਆ, ਅੱਜ ਵਾਲੇ 3 ਦੇ ਵਿੱਚੋਂ 1 ਬਾਈ ਇਲੈਕਸ਼ਨ ਕਿਊਬੈਕ 'ਚ ਆ, ਜਿਹੜੇ ਇਸ ਤੋਂ ਬਾਅਦ ਬਾਕੀ ਦੇ 5 ਬਾਈ ਇਲੈਕਸ਼ਨ ਨੇ ਉਹਨਾਂ ਦੇ ਵਿੱਚੋਂ 3 ਬਾਈ ਇਲੈਕਸ਼ਨ ਕਿਊਬੈਕ ਦੇ ਵਿੱਚ ਨੇ। ਕਿਊਬੈਕ ਦੇ ਵਿੱਚ ਲਿਬਰਲਸ ਇਸ ਵੇਲੇ 45 ਪੁਆਇੰਟਸ 'ਤੇ ਨੇ, ਬਲੋਕ ਕਿਊਬੈਕਵਾ 34 ਪੁਆਇੰਟਸ 'ਤੇ ਆ। 2 ਹਫ਼ਤੇ ਪਹਿਲਾਂ ਲਿਬਰਲ ਅਤੇ ਬਲੋਕ ਕਿਊਬੈਕਵਾ ਦਾ ਜਿਹੜਾ ਫਰਕ ਸੀ ਉਹ 2 ਪੁਆਇੰਟਾਂ ਦਾ ਹੀ ਸੀ, ਜੋ ਕਿ ਹੁਣ ਵੱਧ ਕੇ 11 ਪੁਆਇੰਟਾਂ ਦਾ ਹੋ ਗਿਆ ਕਿਊਬੈਕ ਕਿਊਬੈਕ 'ਚ।
ਅਤੇ ਮਾਰਕ ਕਾਰਨੀ ਦੀ ਜਿਹੜੀ ਪਰਸਨਲ ਸਟੈਂਡਿੰਗ ਹੈ ਕਿਊਬੈਕ ਦੇ ਵਿੱਚ, ਉਹ ਨੈੱਟ 46 ਪੁਆਇੰਟਸ ਪੋਜ਼ਿਟਿਵ ਆ
ਜੀ,
ਕਿ ਜਿੰਨੇ ਲੋਕ ਉਹਨਾਂ ਬਾਰੇ ਚੰਗਾ ਸੋਚਦੇ ਨੇ ਜਿਹੜੇ ਅਪਰੂਵ ਕਰਦੇ ਨੇ, ਅਤੇ ਜਿਹੜੇ ਡਿਸਅਪਰੂਵ ਕਰਦੇ ਨੇ ਉਹਨਾਂ ਦੇ ਵਿੱਚ ਫਰਕ ਜਿਹੜਾ 46 ਪੁਆਇੰਟਸ ਦਾ ਨੈੱਟ ਫਰਕ ਆ
ਜੀ ਜੀ,
ਕਿ ਅਪਰੂਵਲ ਵਾਲੇ ਜ਼ਿਆਦਾ ਨੇ। ਨੈਸ਼ਨਲੀ ਮਾਰਕ ਕਾਰਨੀ ਦੀ ਜਿਹੜੀ ਪੋਜ਼ਿਟਿਵ ਰੇਟਿੰਗ ਆ ਉਹ 53% ਆ,
ਅਤੇ
ਨੈਗੇਟਿਵ 28% ਆ
ਜੀ,
ਫਰਕ ਜਿਹੜਾ 25 ਪੁਆਇੰਟਸ ਦਾ ਹੈ।
ਵਾਸੂ ਜੀ, ਤੁਸੀਂ ਇਹ ਦੇਖ ਲਓ ਵੀ ਜੇ ਮਾਰਕ ਕਾਰਨੀ ਦੀ ਕਿਸੇ ਵੀ ਥਾਂ ਦੇ ਵਿੱਚ, ਮਤਲਬ ਕਿਊਬੈਕ ਦੇ ਵਿੱਚ ਇਸ ਵੇਲੇ ਹਾਈਐਸਟ ਰੇਟਿੰਗ ਆ, ਸੋਚੋ ਕਿਊਬੈਕ ਜਿੱਥੇ ਕਿ ਇਸ ਵੇਲੇ ਵੱਖਵਾਦ ਦੀ ਗੱਲ ਵੀ ਚੱਲ ਰਹੀ ਹੈ, ਉੱਥੇ ਉਹਨਾਂ ਦਾ ਆਪਣਾ ਪ੍ਰੋਵਿੰਸ਼ੀਅਲ ਇਲੈਕਸ਼ਨ, ਉਹਦੀ ਪੋਲੀਟਿਕਸ ਵੀ ਚੱਲ ਰਹੀ ਆ, ਉਸ ਸਭ ਦੇ ਵਿੱਚ ਇੱਕ ਲਿਬਰਲ ਪ੍ਰਾਈਮ ਮਿਨਿਸਟਰ ਦੀ ਰੇਟਿੰਗ, ਜੋ ਕਿ ਕਿਊਬੈਕ ਤੋਂ ਬਿਲੋਂਗ ਨਹੀਂ ਕਰਦੇ, ਕਿਉਂਕਿ ਕੁਝ ਜਿਹੜੇ ਪਹਿਲਾਂ ਲਿਬਰਲ ਪ੍ਰਾਈਮ ਮਿਨਿਸਟਰ ਰਹੇ ਨੇ, ਟਰੂਡੋ ਹੋਏ, ਜੋਂ ਕ੍ਰੇਚਿਆਂ ਹੋਏ, ਉਹ ਕਿਊਬੈਕ ਤੋਂ ਹੀ ਆਏ ਸੀ। ਸੋ ਕਿਊਬੈਕ ਦਾ ਨਾ ਹੋਣ ਦੇ ਬਾਵਜੂਦ ਅਤੇ ਇਨਵਾਇਰਮੈਂਟਲ ਪੋਲਿਸੀਜ਼ ਨੂੰ ਹੁਣ ਪਾਸੇ ਕਰਕੇ ਡਿਵੈਲਪਮੈਂਟ ਅਤੇ ਰੀਸੋਰਸ ਐਕਸਟ੍ਰੈਕਸ਼ਨ, ਆਇਲ ਡਿਵੈਲਪਮੈਂਟ ਵਾਲੇ ਪਾਸੇ ਲੱਗਿਆ ਲਿਬਰਲ ਪ੍ਰਧਾਨ ਮੰਤਰੀ, ਇਸ ਵੇਲੇ ਕੈਨੇਡਾ ਦੇ ਕਿਸੇ ਵੀ ਰੀਜਨ ਦੇ ਨਾਲੋਂ ਸਭ ਤੋਂ ਵੱਧ ਜੇ ਕਿਤੇ ਅਪਰੂਵਲ ਰੇਟਿੰਗ ਮਾਣ ਰਿਹਾ ਤਾਂ ਉਹ ਕਿਊਬੈਕ ਦੇ ਵਿੱਚ ਆ।
ਹਾਂ, ਅਤੇ ਉਹਦਾ ਇੱਕ ਸਿੱਧਾ ਸਿੱਧਾ ਜਿਹੜਾ ਕਾਰਨ ਹੈ ਉਹ ਨਜ਼ਰ ਆਉਂਦਾ ਕਿ ਜੋ ਡੋਨਲਡ ਟਰੰਪ ਦੇ ਨਾਲ ਜੋ ਇਹ ਟੈਰਿਫ ਵਾਰ ਚੱਲੀ ਆ, ਹੁਣ ਉੱਥੇ ਕਿਊਬੈਕ ਦੇ ਵਿੱਚ ਨੰਬਰ 1 ਮਸਲਾ,
ਹਾਂ,
ਇਲੈਕਸ਼ਨਸ ਦੇ ਵਿੱਚ ਭਾਵੇਂ ਉਹ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਵੇ ਚਾਹੇ ਫੈਡਰਲ ਇਲੈਕਸ਼ਨ ਹੋਵੇ, ਉਹ ਡੋਨਲਡ ਟਰੰਪ ਹੁਣ ਉੱਥੇ ਇੱਕ ਨੰਬਰ 1 ਇਸ਼ੂ ਬਣ ਗਿਆ,
ਕੋਸਟ ਆਫ ਲਿਵਿੰਗ ਦੂਜੇ ਨੰਬਰ 'ਤੇ,
ਕੋਸਟ ਆਫ ਲਿਵਿੰਗ ਦੂਜੇ ਨੰਬਰ 'ਤੇ ਆ। ਇਸੇ ਕਰਕੇ ਪਾਰਟੀ ਕਿਊਬੈਕਵਾ ਵਾਲੇ ਜਿਹੜੇ ਉਹ ਬੜੇ ਤਰਲੋ ਮੱਛੀ ਹੋ ਰਹੇ ਨੇ
ਜੀ,
ਉਹ ਬਾਰ ਬਾਰ ਇਹ ਕਹਿ ਰਹੇ ਨੇ ਕਿ ਵੀ ਡੋਨਲਡ ਟਰੰਪ ਨੂੰ ਸਾਈਡ 'ਤੇ ਰੱਖ ਦਿਓ, ਵੀ ਆਪਣਾ ਇਲੈਕਸ਼ਨ ਪਹਿਲਾਂ, ਜਿਹੜਾ ਸੂਬਾਈ ਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ, ਵੀ ਜਿਹੜਾ ਸੂਬਾਈ ਇਲੈਕਸ਼ਨ ਆ ਪਹਿਲਾਂ ਆਪਾਂ ਇਹ ਲੰਘਾ ਲਈਏ, ਇਹਦੇ ਵਿੱਚ ਜਿਹੜੇ ਅਸਲ ਮੁੱਦੇ ਨੇ ਉਹਨਾਂ 'ਤੇ ਗੱਲ ਕਰੀਏ
ਜੀ।
ਸੋ ਉਹਨਾਂ ਨੂੰ ਹੁਣ ਸਮਝ ਆ ਰਹੀ ਹੈ ਗੱਲ ਵੀ ਅਸਲ ਮੁੱਦੇ ਤਾਂ ਕੋਸਟ ਆਫ ਲਿਵਿੰਗ, ਅਫੋਰਡੇਬਿਲਿਟੀ, ਹੈਲਥ ਕੇਅਰ, ਇਹ ਸਾਰੇ ਨੇ। ਈਵਨ ਉੱਥੇ ਜਿਹੜਾ ਕਲਚਰ ਵੀ ਬੜਾ ਵੱਡਾ ਮਸਲਾ ਰਹਿੰਦਾ, ਵੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਪਹਿਲਾਂ ਕੀ ਗੱਲ ਕਰਦੇ ਸੀ ਕਿ ਰੈਫਰੈਂਡਮ ਕਰਾਵਾਂਗੇ, ਉਹ ਅਸਲ ਮਸਲਾ ਨਹੀਂ ਹੈ। ਅਤੇ ਹੁਣ ਜਦੋਂ ਮਾਰਕ ਕਾਰਨੀ ਨੇ ਲਿਆ ਕੇ ਉੱਥੇ ਡੋਨਲਡ ਟਰੰਪ ਬਿਠਾਤਾ ਕਿ ਅਭੀ ਆ ਜਿਹੜਾ ਟ੍ਰੇਡ ਵਾਰ ਹੈ ਜਿਹੜੀ ਆ ਸਾਰੀ ਟ੍ਰੇਡ, ਹੁਣ ਉਹ ਕਹਿੰਦੇ ਇਹਦੀ ਗੱਲ ਨਾ ਕਰੋ, ਹੁਣ ਤੁਸੀਂ ਅਫੋਰਡੇਬਿਲਿਟੀ ਦੀ ਗੱਲ,
ਸਪੈਸ਼ਲੀ ਜਿਹੜਾ ਉਹਦੇ ਵਿੱਚ ਐਂਗਲ ਆ ਗਿਆ ਨਾ, ਜਿਹਨੂੰ ਲੈ ਕੇ ਹਾਰਵਰਡ ਲਟਨਿਕ ਨੇ ਪਿਛਲੇ ਹਫ਼ਤੇ ਗੱਲ ਵੀ ਕੀਤੀ ਕਿ ਜੀ ਇਹ ਤਾਂ ਆਪਣੀ ਡੋਮੈਸਟਿਕ ਪੋਲੀਟਿਕਸ ਦੇ ਚੱਕਰ ਦੇ ਵਿੱਚ ਕੈਨੇਡਾ ਵਾਲਿਆਂ ਨੇ ਲੈਂਗੁਏਜ ਵਾਲਾ ਪੱਤਾ ਕੱਢਿਆ, ਅਸੀਂ ਤਾਂ ਫਰੈਂਚ ਦੀ ਕੋਈ ਗੱਲ ਹੀ ਨਹੀਂ ਕੀਤੀ, ਸਾਨੂੰ ਕੀ ਪਰਵਾਹ ਹੁੰਦੀ ਵੀ ਕਿਊਬੈਕ ਦੇ ਲੋਕ ਕਿਹੜੀ ਭਾਸ਼ਾ ਬੋਲਦੇ ਨੇ ਅਤੇ ਕੀ ਕੁਝ ਆ, ਪਰ ਇਹ ਗੱਲ ਪੱਕੀ ਹੈ ਕਿ ਜਿਹੜੀ ਕੈਨੇਡਾ ਦੇ ਵਿੱਚ ਲੇਬਲਿੰਗ ਦੀਆਂ ਰਿਕੁਆਇਰਮੈਂਟਸ ਨੇ, ਜਿਹੜਾ ਸਮਾਨ ਇੱਥੇ ਵੇਚਿਆ ਜਾਂਦਾ ਉਹਦੇ ਵਿੱਚ ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਦੇ ਲੇਬਲਸ ਹੋਣ, ਇਹ ਅਮਰੀਕਾ ਵਾਸਤੇ ਬੜੇ ਲੰਬੇ ਸਮੇਂ ਤੋਂ ਇੱਕ ਟ੍ਰੇਡ ਇਰੀਟੈਂਟ ਰਿਹਾ ਜ਼ਰੂਰ ਆ। ਸੋ ਉਹ ਜਿਹੜਾ ਪਤਾ ਹੈ ਜੋ ਜਿਹੜੀ ਉਹ ਸਿਚੁਏਸ਼ਨ ਆ, ਉਹ ਇਸ ਵੇਲੇ ਲਿਬਰਲਸ ਨੂੰ ਕਿਊਬੈਕ ਦੇ ਵਿੱਚ ਰਾਸ ਆਉਂਦੀ ਨਜ਼ਰ ਆ ਰਹੀ ਆ। ਇਸ ਸਰਵੇ ਦੇ ਵਿੱਚ ਇੱਕ ਹੋਰ ਜਿਹੜੀ ਇੰਟਰਸਟਿੰਗ ਗੱਲ ਆ ਵਾਸੂ ਜੀ, ਕਿ ਨੈਸ਼ਨਲ ਪੱਧਰ 'ਤੇ ਜਦੋਂ ਪੁੱਛਿਆ ਗਿਆ ਕਿ ਲੋਕਾਂ ਦੇ ਮੇਨ ਇਸ਼ੂਜ਼ ਕਿਹੜੇ ਨੇ, ਉਹ ਵੀ ਜਿਹੜੀ ਲਿਸਟ ਆ ਉਹ ਕਾਫੀ ਇੰਟਰਸਟਿੰਗ ਆ ਆਪਣੇ ਆਪ ਦੇ ਵਿੱਚ। ਨੈਸ਼ਨਲੀ ਅਜੇ ਵੀ ਕੋਸਟ ਆਫ ਲਿਵਿੰਗ ਦੇ ਵਿੱਚ ਹੋ ਰਿਹਾ ਵਾਧਾ ਇੱਕ ਸਭ ਤੋਂ ਵੱਡਾ ਇਸ਼ੂ ਹੈ। 62% 62% ਰਿਸਪੋਂਡੈਂਟਸ ਦਾ ਕਹਿਣਾ ਸੀ ਕਿ ਕੋਸਟ ਆਫ ਲਿਵਿੰਗ ਇਜ਼ ਦਾ ਨੰਬਰ ਵਨ ਇਸ਼ੂ। ਦੂਜੇ ਨੰਬਰ 'ਤੇ ਆਉਂਦਾ ਹੈ ਡੋਨਲਡ ਟਰੰਪ ਐਂਡ ਇਜ਼ ਐਡਮਿਨਿਸਟ੍ਰੇਸ਼ਨ ਐਟ 45%।
ਅਤੇ ਉਸ ਤੋਂ ਬਾਅਦ ਇਕੋਨਮੀ 39%, ਹਾਊਸਿੰਗ ਅਫੋਰਡੇਬਿਲਿਟੀ ਐਂਡ ਐਕਸੈਸਬਿਲਿਟੀ 30%, ਉਸ ਤੋਂ ਬਾਅਦ ਫਿਰ ਆਉਂਦਾ ਹੈਲਥ ਕੇਅਰ
29%, ਪੰਜਵੇਂ ਨੰਬਰ 'ਤੇ ਆ।
ਭਾਵੇਂ ਇਹ ਪ੍ਰੋਵਿੰਸ਼ਲ ਸਬਜੈਕਟ ਹੈ ਵੈਸੇ, ਪਰ ਫੈਡਰਲੀ ਵੀ, ਕਿਉਂਕਿ ਕੈਨੇਡਾ ਹੈ ਟ੍ਰਾਂਸਫਰ ਦਾ ਇਸ਼ੂ ਹੁੰਦਾ, ਸੋ ਫੈਡਰਲੀ ਹਮੇਸ਼ਾ ਹੀ ਆਪਾਂ ਦੇਖਿਆ ਕਿ ਹੈਲਥ ਕੇਅਰ ਤੀਜੇ ਚੌਥੇ ਪੰਜਵੇਂ ਨੰਬਰ 'ਤੇ ਹੀ ਹੁੰਦਾ, ਅਤੇ ਹੁਣ ਵੀ ਉਹ ਪੰਜਵੇਂ ਨੰਬਰ 'ਤੇ ਹੀ ਹੈ। ਉਸ ਤੋਂ ਬਾਅਦ ਫਿਰ ਇਮੀਗ੍ਰੇਸ਼ਨ,
ਇਮੀਗ੍ਰੇਸ਼ਨ ਦਾ 6ਵੇਂ ਨੰਬਰ 'ਤੇ ਹੋਣਾ, ਦਿਸ ਇਜ਼ ਆਲਸੋ ਕੁਆਈਟ ਟੈਲਿੰਗ, ਕਿ ਸਿਰਫ 23% ਰਿਸਪੋਂਡੈਂਟਸ ਨੇ ਹੀ ਕਿਹਾ ਕਿ ਇਸ ਵੇਲੇ ਇਮੀਗ੍ਰੇਸ਼ਨ ਵੀ ਇੱਕ ਮੇਨ ਇਸ਼ੂ ਹੈ। ਫਿਰ ਵਾਸੂ ਜੀ ਇਹ ਵੀ ਹੈਰਾਨੀ ਹੈ, ਕ੍ਰਾਈਮ ਐਂਡ ਪਬਲਿਕ ਸੇਫਟੀ, ਉਹ 17% ਲੋਕਾਂ ਦਾ ਹੀ ਕਹਿਣਾ ਹੈ ਕਿ ਕ੍ਰਾਈਮ ਐਂਡ ਪਬਲਿਕ ਸੇਫਟੀ ਇਸ ਵੇਲੇ ਮੇਨ ਇਸ਼ੂਜ਼ ਦੇ ਵਿੱਚੋਂ ਇੱਕ ਹੈ। ਸੋ ਤੁਸੀਂ ਇਹ ਦੇਖੋ ਕਿ ਰਾਈਜ਼ਿੰਗ ਕੋਸਟ ਆਫ ਲਿਵਿੰਗ 62% ਦਾ ਕਹਿਣਾ ਕਿ ਮੇਨ ਇਸ਼ੂ ਆ। ਫਰਕ ਦੇਖੋ ਨਾ, ਕਿ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਥੋੜ੍ਹੇ ਥੋੜ੍ਹੇ ਪੁਆਇੰਟਸ ਦੇ ਫਰਕ ਨਾਲ ਵੀ ਜਿਹੜੀ ਰੈਂਕਿੰਗ ਆ ਜਾਂ ਪੋਜੀਸ਼ਨ ਹੈਗੀ ਟੇਬਲ 'ਤੇ ਉਹ ਚੇਂਜ ਹੋ ਜਾਂਦੀ ਆ, ਪਰ ਜੇ 62% ਕਹਿੰਦੇ ਨੇ ਕਿ ਰਾਈਜ਼ਿੰਗ ਕੋਸਟ ਆਫ ਲਿਵਿੰਗ ਇਸ਼ੂ ਆ, ਸਿਰਫ 17% ਹੀ ਕਹਿੰਦੇ ਨੇ ਕਿ ਕ੍ਰਾਈਮ ਐਂਡ ਪਬਲਿਕ ਸੇਫਟੀ ਇੱਕ ਮੇਜਰ ਇਸ਼ੂ ਆ।
ਯਾ ਅਤੇ ਇੰਟਰਸਟਿੰਗ ਗੱਲ ਵਿਜੇ ਜੀ ਵੀ ਆ ਕਿ ਰਾਈਜ਼ਿੰਗ ਕੋਸਟ ਆਫ ਲਿਵਿੰਗ ਜਿਹੜਾ ਨੰਬਰ ਇੱਕ ਇਸ਼ੂ 62%, ਨੰਬਰ 2 ਇਸ਼ੂ ਡੋਨਲਡ ਟਰੰਪ 45%, ਇਹ ਦੋਨੋਂ ਆਪਸ ਦੇ ਵਿੱਚ ਜੁੜੇ ਵੀ ਹੋਏ ਨੇ ਕਿ ਹੁਣ ਜਿਵੇਂ ਜਿਵੇਂ ਆ ਟ੍ਰੇਡ ਵਾਰ ਅੱਗੇ ਚੱਲੇਗੀ, ਜਦੋਂ ਆ ਟੈਰਿਫਸ ਲੱਗ ਗਈਆਂ ਨੇ, ਇਹਨਾਂ ਦਾ ਪ੍ਰਭਾਵ ਜਦੋਂ ਇਕਨੋਮੀ 'ਤੇ ਪੈਣਾ ਸ਼ੁਰੂ ਹੋਏਗਾ, ਕੋਸਟ ਆਫ ਲਿਵਿੰਗ ਹੋਰ ਵਧਣ ਦੇ ਆਸਾਰ ਨੇ। ਸੋ ਇਹ ਦੋਨੋਂ ਨਾਲ ਨਾਲ ਚੱਲਣਗੇ ਇਸ਼ੂਜ਼। ਸੋ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਾਂ 8ਵੇਂ ਨੰਬਰ ਤੱਕ ਪਹੁੰਚੇ ਸੀ,
7ਵੇਂ ਤੇ ਪਹੁੰਚ ਗਏ,
8ਵੇਂ ਤੇ ਹੈਗਾ ਕਲਾਈਮੇਟ ਚੇਂਜ
ਜੀ।
ਸੋ 14% ਦਾ ਕਹਿਣਾ ਸੀ ਕਿ ਕਲਾਈਮੇਟ ਚੇਂਜ ਅਤੇ ਇਨਵਾਇਰਮੈਂਟ ਸਭ ਤੋਂ ਵੱਡਾ ਮੁੱਦਾ ਹੈ, ਅਤੇ ਉਸ ਤੋਂ ਬਾਅਦ ਜੋਬ ਸਿਕਿਉਰਿਟੀ ਐਂਡ ਅਨਇੰਪਲੋਇਮੈਂਟ ਇਹ 13% ਦਾ ਕਹਿਣਾ ਸੀ, ਫਿਰ ਪਾਵਰਟੀ ਇਨਇਕੁਆਲਿਟੀ ਇਹ 12%। ਇਹ ਸਾਰੇ ਮਸਲੇ ਦੇਖੋ ਇਕਾਨਮੀ ਨਾਲ ਜੁੜੇ ਹੋਏ ਨੇ
ਜੀ,
ਸੋ ਇਹਨਾਂ ਦੇ ਵਿੱਚ ਡਿਸਟਿੰਗੁਇਸ਼ ਕਰਨਾ ਵੀ ਬੜਾ ਔਖਾ ਵੈਸੇ।
ਸਹੀ ਗੱਲ ਆ
ਕਿ ਰਾਈਜ਼ਿੰਗ ਕੋਸਟ ਆਫ ਲਿਵਿੰਗ, ਇਕਾਨਮੀ, ਹਾਊਸਿੰਗ ਅਫੋਰਡੇਬਿਲਿਟੀ, ਉਸ ਤੋਂ ਬਾਅਦ ਜੋਬ ਸਿਕਿਉਰਿਟੀ, ਅਨਇੰਪਲੋਇਮੈਂਟ, ਪਾਵਰਟੀ, ਇਹ ਸਾਰੇ ਆਪਸ ਦੇ ਵਿੱਚ ਮਿਲੇ ਹੋਏ ਰਲਦੇ ਮਿਲਦੇ ਇਸ਼ੂਜ਼ ਨੇ
ਜੀ।
ਫਿਰ ਰਾਈਜ਼ ਆਫ ਆਰਟੀਫਿਸ਼ਲ ਇੰਟੈਲੀਜੈਂਸ, 6% ਦਾ ਕਹਿਣਾ ਵੀ ਇਹ ਵੀ ਵੱਡਾ ਮੁੱਦਾ।
ਪਰ ਤੁਸੀਂ ਇਹ ਦੇਖੋ ਇਹ 11ਵੇਂ ਨੰਬਰ 'ਤੇ ਆਉਂਦਾ, ਅਤੇ ਵੈਰੀ ਕਲੋਜ਼ ਕਹਿ ਲਓ 11ਵੇਂ ਨੰਬਰ 'ਤੇ ਟਾਈਡ ਹੈਗਾ ਜਿਹੜਾ ਇਸ਼ੂ, ਥਰੈਟ ਆਫ ਰਸ਼ੀਆ ਐਂਡ ਚਾਈਨਾ, ਥਰੈਟ ਪੋਜ਼ਡ ਬਾਏ ਰਸ਼ੀਆ ਐਂਡ ਚਾਈਨਾ, ਜਿਹਦੇ ਬਾਰੇ ਦੇਖੋ ਅਦਰਵਾਈਜ਼ ਕਿੰਨੀ ਗੱਲ, ਕਿੰਨਾ ਨੈਰੇਟਿਵ ਸਿਰਜਿਆ ਜਾਂਦਾ, ਉਹ ਸਿਰਫ 6% ਨੇ ਹੀ ਕਿਹਾ ਵੀ ਇਹ ਵੀ ਮੁੱਖ ਮੁੱਦਿਆਂ ਦੇ ਵਿੱਚੋਂ ਇੱਕ ਆ। ਤੁਸੀਂ ਇਹ ਦੇਖ ਲਓ ਕਿ ਜਿਹੜਾ ਇਹ ਇਸ ਤਰ੍ਹਾਂ ਦੇ ਜਿਹੜੇ ਨੰਬਰਸ ਨੇ, ਇਹ ਫਿਰ ਸਰਕਾਰ ਨੂੰ ਇਸ ਗੱਲ ਵਾਸਤੇ ਹੋਰ ਕੌਨਫੀਡੈਂਸ ਦਿੰਦੀਆਂ ਨੇ ਨਾ ਕਿ ਤੁਸੀਂ ਚਾਈਨਾ ਨਾਲ ਕਰੋ ਵਪਾਰ, ਕਿਉਂਕਿ ਜੇ 6% ਬੰਦੇ ਹੀ ਕਹਿੰਦੇ ਆ ਕਿ ਜੀ ਇਹ ਇੱਕ ਮੇਜਰ ਇਸ਼ੂ ਆ। ਫਿਰ ਵਾਸੂ ਜੀ
ਇੱਕ 62% ਕਹਿ ਰਹੇ ਨੇ ਵੀ ਕੋਸਟ ਆਫ ਲਿਵਿੰਗ ਇਸ਼ੂ,
ਕੋਸਟ ਆਫ ਲਿਵਿੰਗ ਇਸ਼ੂ,
ਇਕਨੋਮੀ ਇਜ਼ ਅ ਮੋਰ ਇੰਪੋਰਟੈਂਟ ਇਸ਼ੂ ਐਸ ਕੰਪੇਅਰ ਟੂ ਦ ਥ੍ਰੈਟ ਫਰੋਮ
ਰਸ਼ੀਆ ਔਰ ਚਾਈਨਾ, ਜਾਂ ਜਿਹੜੀ ਜੀਓ ਪੋਲੀਟਿਕਸ ਹੈ ਜੀ। ਫਿਰ ਵਾਸੂ ਜੀ ਬੀਸੀ ਦੇ ਵਿੱਚ ਤਾਂ ਆਹ ਮੁੱਦਾ ਜਿਹੜਾ ਇਸ ਲਿਸਟ ਦੇ ਵਿੱਚ ਅਖੀਰਲੇ ਨੰਬਰ 'ਤੇ ਆਉਂਦਾ, ਬੀਸੀ ਦੇ ਵਿੱਚ ਇਹ ਮੁੱਦਾ ਕਾਫੀ ਹਾਈਲਾਈਟ ਹੁੰਦਾ ਐਂਡ ਫੋਰ ਦ ਰੀਜ਼ਨਸ ਆਫ ਡ੍ਰਿਪਾ। ਇੰਡੀਜਨਸ ਰੈਕਨਸੀਲੀਏਸ਼ਨ ਮੁੱਖ ਮੁੱਦਿਆਂ ਦੀ ਸੂਚੀ ਵਿੱਚ ਕਿੰਨੇ ਕਿਹੜੇ ਨੰਬਰ 'ਤੇ ਆਉਂਦਾ, ਸਿਰਫ 3% ਨੇ ਕਿਹਾ ਕਿ ਜੀ ਇਹ ਵੀ ਇੱਕ ਮੁੱਖ ਮੁੱਦਾ ਹੈ, ਓਨਲੀ 3%।
ਯਾ ਅਤੇ ਇਹਦੇ 'ਚ ਇੱਕ ਸਵਾਲ ਇਹ ਵੀ ਪੁੱਛਿਆ ਗਿਆ ਵੀ ਕੀ ਕੈਨੇਡਾ ਸਹੀ ਦਿਸ਼ਾ ਦੇ ਵਿੱਚ ਅੱਗੇ ਵੱਧ ਰਿਹਾ ਜਾਂ ਤੁਹਾਨੂੰ ਲੱਗਦਾ ਸੀ ਗਲਤ ਰਾਹੇ ਪੈ ਗਏ ਆ।
ਇਹ ਬੜਾ ਇੰਟਰਸਟਿੰਗ ਨੰਬਰ ਆ,
ਇੱਥੇ 28 ਹੈ ਜੀ, 43-43, 43% ਨੂੰ ਲੱਗ ਰਿਹਾ ਵੀ ਅਸੀਂ ਸਹੀ ਦਿਸ਼ਾ 'ਚ ਅੱਗੇ ਜਾ ਰਹੇ ਹਾਂ, 43% ਕਹਿ ਰਹੇ ਅਸੀਂ ਗਲਤ ਦਿਸ਼ਾ ਦੇ ਵਿੱਚ ਅੱਗੇ ਵੱਧ ਰਹੇ ਹਾਂ, ਬਾਕੀ ਥੋੜ੍ਹੇ ਕਨਫਿਊਜ਼ ਨੇ ਹੈਗੇ। ਤਾਂ ਫਿਰ ਇਹ ਓਵਰਆਲ ਵੀ ਨੰਬਰ ਕਨਫਿਊਜ਼ਨ ਦਾ ਹੀ ਆ।
ਇਹ ਦਿਲਚਸਪ ਗੱਲ ਹੈ, ਦੇਖੋ ਜੇ ਮਾਰਕ ਕਾਰਨੀ ਦੀ ਅਪਰੂਵਲ ਰੇਟਿੰਗ ਬਿਹਤਰ ਆ, ਜੇ ਇਹ ਕਹਿ ਰਹੇ ਨੇ ਕਿ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਇਸ ਵੇਲੇ ਖੁਸ਼ ਨੇ, ਜਾਂ ਜੇ ਅੱਜ ਵੋਟਾਂ ਪੈਣ ਤਾਂ 45% ਇਸ ਸਰਵੇ ਮੁਤਾਬਕ ਲਿਬਰਲਸ ਨੂੰ ਵੋਟ ਪਾਉਣਗੇ, ਅਤੇ ਉਹਨਾਂ ਦੀ ਕੰਜ਼ਰਵੇਟਿਵ ਤੋਂ ਲੀਡ 10 points ਦੀ ਆ। ਪਰ ਜੇ ਕੀ ਇਸ ਵੇਲੇ ਮੁਲਕ ਸਹੀ ਦਿਸ਼ਾ 'ਚ ਆ ਕਿ ਗਲਤ ਦਿਸ਼ਾ 'ਚ ਆ, ਉੱਥੇ 43 ਕਹਿ ਰਹੇ ਨੇ ਸਹੀ ਤਾਂ ਆ, 43%, 43% ਕਹਿੰਦੇ ਰੋਂਗ ਡਾਇਰੈਕਸ਼ਨ ਆ। ਸੋ ਥੋੜ੍ਹੀ ਕਨਫਿਊਜ਼ਨ ਵਾਲੀ ਗੱਲ ਹੈ ਇੱਥੇ।
ਆਈ ਥਿੰਕ ਇਹਦਾ ਮਤਲਬ ਇਹੀ ਹੈ ਕਿ ਵੀ ਆਰ ਨੋਟ ਵੈਰੀ ਸ਼ੋਰ ਕਿ ਅਸੀਂ ਅਮਰੀਕਾ ਦੇ ਨਾਲ ਜੋ ਆਡਾ ਲਿਆ ਵੀ ਉਹ ਸਹੀ ਕੀਤਾ ਕਿ ਗਲਤ ਕੀਤਾ, ਪਰ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਵੀ ਅਸੀਂ ਹੋਰ ਕੁਝ ਕਰ ਵੀ ਨਹੀਂ ਸਕਦੇ ਸੀ, ਕਿ ਵੀ ਮਾਰ ਕਾਰਨੀ ਹੀ ਇਸ ਵੇਲੇ ਸਭ ਤੋਂ ਵਧੀਆ ਵਿਕਲਪ ਹੈ ਜੋ ਸਾਡੇ ਕੋਲ ਹੈ, ਕਿ ਇਸ ਕਰਕੇ ਮਾਰ ਕਾਰਨੀ ਦੀ ਅਪਰੂਵਲ ਰੇਟਿੰਗ ਵਧੀਆ ਹੈ, ਕਿ ਵੀ ਜੋ ਕਰ ਰਹੇ ਨੇ ਠੀਕ ਹੀ ਕਰ ਰਹੇ ਹੋਣਗੇ, ਪਰ ਜਦੋਂ ਆਪ ਨੂੰ ਨਿੱਜੀ ਤੌਰ 'ਤੇ ਪੁੱਛਿਆ ਗਿਆ ਵੀ ਤੁਸੀਂ ਦੱਸੋ ਵੀ ਸਹੀ ਹੈ ਕਿ ਗਲਤ ਆ, ਫਿਰ ਲੋਕ ਕਨਫਿਊਜ਼ ਨੇ
ਕੈਨੇਡਾ ਦੀ ਦਿਸ਼ਾ ਨੂੰ ਲੈ ਕੇ ਭਾਵੇਂ ਲੋਕ ਕਨਫਿਊਜ਼ ਹੋਣ, ਪਰ ਜਦੋਂ ਇਹੀ ਸਵਾਲ ਪੁੱਛਿਆ ਗਿਆ ਵੀ ਕੀ ਅਮਰੀਕਾ ਸਹੀ ਦਿਸ਼ਾ 'ਚ ਹੈ ਕਿ ਗਲਤ ਦਿਸ਼ਾ 'ਚ ਹੈ, ਸਹੀ ਦਿਸ਼ਾ 'ਚ ਹੈ ਉਹ 11% ਦਾ ਕਹਿਣਾ ਸੀ, ਅਤੇ ਗਲਤ ਦਿਸ਼ਾ 'ਚ ਅਮਰੀਕਾ ਵੱਧ ਰਿਹਾ ਉਹ 82% ਦਾ ਕਹਿਣਾ ਸੀ। ਸੋ ਜਿਨ੍ਹਾਂ 11 ਨੂੰ ਲੱਗਦਾ ਵੀ ਕੈਨੇਡਾ ਅਮਰੀਕਾ ਸਹੀ ਦਿਸ਼ਾ 'ਚ ਹੈ, ਮੇਰੇ ਕੋਲ ਉਹਨਾਂ 11 ਨੇ ਕਿਹਾ ਹੋਣਾ ਵੀ ਕੈਨੇਡਾ ਰੋਂਗ ਡਾਇਰੈਕਸ਼ਨ 'ਚ ਆ,
ਹੋ ਸਕਦਾ
ਹੈ ਨਾ। ਸੋ ਜੇ ਉੱਥੋਂ ਤੁਸੀਂ ਉਹਨਾਂ ਨੂੰ ਮਨਫੀ ਕਰ ਲਓ ਤਾਂ ਫਿਰ ਉਹ 43-32 ਦਾ ਫਰਕ ਰਹਿ ਜਾਂਦਾ।
ਮਨਫੀ ਕਰ ਰਹੇ ਹੋ ਤੁਸੀਂ, ਠੀਕ ਹੈ।
ਵਾਸੂ ਜੀ, ਜਿਹੜਾ ਬਾਈ ਇਲੈਕਸ਼ਨ ਅੱਜ ਹੋ ਰਿਹਾ, ਸ਼ਾਮੀ 7 ਵਜੇ ਤੱਕ ਵੋਟਾਂ ਪੈਣੀਆਂ।
ਹਾਂਜੀ,
ਅਤੇ ਉਹ ਤੋਂ ਬਾਅਦ ਫਿਰ ਪਤਾ ਲੱਗਦਾ ਵੀ ਕੌਣ ਜਿੱਤਦਾ ਕੌਣ ਹਾਰਦਾ। ਬਾਈ ਇਲੈਕਸ਼ਨ ਦੀ ਗੱਲ ਸਿਲਸਿਲਾ ਜੇ ਜਾਰੀ ਰੱਖੀਏ, ਅਤੇ ਵਾਸੂ ਜੀ ਸ਼ਨੀਵਾਰ ਨੂੰ ਪ੍ਰੀਮੀਅਰ ਡੇਵਿਡ ਈਬੀ ਨੇ ਅਨਾਊਂਸ ਕਰ ਦਿੱਤਾ ਕਿ ਜਿਹੜਾ ਐਬਟਸਫੋਰਡ ਮਿਸ਼ਨ ਵਾਲੀ ਸੀਟ ਆ ਜਿਹੜੀ ਰਿਆਨ ਗੈਸਪਰ ਨੇ ਖਾਲੀ ਕੀਤੀ ਸੀ ਕੈਰੋਲਿਨ ਫਿਨਲੇ ਵਾਸਤੇ, ਅਜੇ ਤੱਕ ਉੱਥੇ ਬਾਈ ਇਲੈਕਸ਼ਨ ਅਨਾਊਂਸ ਨਹੀਂ ਸੀ ਕੀਤਾ ਗਿਆ। ਫਿਰ ਇੱਕਦਮ ਸ਼ਨੀਵਾਰ ਨੂੰ ਪ੍ਰੀਮੀਅਰ ਨੇ ਅਨਾਊਂਸ ਕਰ ਦਿੱਤਾ ਕਿ 26 ਸਤੰਬਰ ਨੂੰ ਐਬਟਸਫੋਰਡ ਮਿਸ਼ਨ ਦੇ ਵਿੱਚ ਵੋਟਾਂ ਪੈਣਗੀਆਂ।
ਇਹ ਆਪਣੇ ਆਪ ਦੇ ਵਿੱਚ ਇੰਟਰਸਟਿੰਗ
ਹੈ ਬਹੁਤ ਇਹ ਟਾਈਮਿੰਗ,
ਕਿਉਂਕਿ ਪ੍ਰੀਮੀਅਰ ਦੇ ਕੋਲ 6 ਮਹੀਨੇ ਤੱਕ ਦਾ ਸਮਾਂ ਸੀ
ਜੀ
ਕਿ ਉਹ ਇਸ ਇਲੈਕਸ਼ਨ ਨੂੰ ਡਿਲੇ ਵੀ ਕਰਾ ਸਕਦੇ ਸੀ, ਪਰ ਉਹਨਾਂ ਨੇ ਇਲੈਕਸ਼ਨ ਜਲਦੀ ਕਰਾਉਣਾ ਚਾਹਿਆ, ਜਲਦ ਤੋਂ ਜਲਦ ਕਰਾਉਣਾ ਚਾਹਿਆ ਰਾਦਰ, ਕਿ ਹੁਣ ਸਤੰਬਰ ਮਹੀਨੇ ਹੀ ਜਿਹੜਾ ਮਹੀਨਾ ਬਸ ਚੜ੍ਹਨ ਲੱਗਿਆ ਕੱਲ੍ਹ ਤੋਂ, ਕਿ ਇਸੇ ਮਹੀਨੇ ਹੀ ਜਿਵੇਂ ਕਹਿ ਲਓ ਕਿ ਇਲੈਕਸ਼ਨ ਹੋ ਜਾਣਾ। ਸੋ ਕਿਉਂਕਿ ਜਿਹੜੀ ਕੈਂਪੇਨ ਆ ਉਹ ਵੱਧ ਤੋਂ ਵੱਧ 30 ਦਿਨਾਂ ਦੀ ਹੁੰਦੀ ਹੈ, 30-day ਕੈਂਪੇਨ, ਅਤੇ ਉਹ ਜਿਹੜੇ
26
ਹਾਂ ਸੋ 26 ਤਰੀਕ ਨੂੰ ਇਲੈਕਸ਼ਨ ਹੋ ਜਾਣਾ।
ਹੁਣ
ਵਿਜੇ ਜੀ, ਇਹਦੇ ਵਿੱਚ ਬਹੁਤ ਸਾਰੇ ਲੋਕ, ਆਪਾਂ ਵੀ ਇਹਦੇ ਬਾਰੇ ਗੱਲ ਕੀਤੀ ਸੀ ਕਿ ਵੀ ਜਦੋਂ ਤੁਹਾਡਾ ਵਿਰੋਧੀ ਆਪਣੀਆਂ ਹੀ ਗਲਤੀਆਂ ਦੇ ਵਿੱਚ ਉਲਝਿਆ ਹੋਵੇ, ਇੱਕ ਤੋਂ ਬਾਅਦ ਗਲਤੀ ਕਰ ਰਿਹਾ ਹੋਵੇ, ਤੁਸੀਂ ਉਹਨੂੰ ਡਿਸਟਰਬ ਨਹੀਂ ਕਰਦੇ
ਜੀ,
ਕਿ ਉਹ ਆਪਣੇ ਵਜ਼ਨ ਥੱਲੇ ਆਪ ਹੀ ਉਹ ਕੋਲੈਪਸ ਕਰ ਰਿਹਾ ਅਤੇ ਕਰਨ ਦਿਓ, ਤੁਸੀਂ ਕਿਉਂ ਛੇੜਨਾ ਉਹਨੂੰ। ਸੋ ਇੱਕ ਤਾਂ ਇਹ ਸੀ ਕਿ ਵੀ ਮੋਸਟ ਲਾਈਕਲੀ ਡੇਵਿਡ ਈਬੀ ਇਹਨੂੰ ਡਿਲੇ ਕਰਨਗੇ, ਕਿ ਬੀਸੀ ਕੰਜ਼ਰਵੇਟਿਵਸ ਖਲਾਰਾ ਪਿਆ ਹੋਇਆ, ਇਹਨੂੰ ਪਿਆ ਰਹਿਣ ਦਿਓ, ਹੋਰ ਵਧਣ ਦਿਓ, ਅਤੇ ਸ਼ਾਇਦ ਬੀਸੀ ਕੰਜ਼ਰਵੇਟਿਵਸ ਹੀ ਰਲ ਮਿਲ ਕੇ ਸਾਰੇ ਕੈਰਲਿਨ ਫਿਨਲੇ ਦੇ ਖਿਲਾਫ ਹੋ ਜਾਣ, ਕਿਸ ਤਰ੍ਹਾਂ ਦਾ ਕੋਈ ਵਿਦਰੋਹੀ ਹੋ ਜਾਏ, ਪਾਰਟੀ ਖਿੰਡ ਜਾਏ, ਬਹੁਤ ਸਾਰੀਆਂ ਪੋਸਿਬਿਲਿਟੀਜ਼ ਹਨ।
ਪਰ ਕੀ ਉਸੇ ਵਿਦਰੋਹ ਦੇ ਚੱਲਦੇ ਹੀ ਇਹ ਬਾਈ ਇਲੈਕਸ਼ਨ ਛੇਤੀ ਕਾਲ ਕਰ ਦਿੱਤਾ ਗਿਆ? ਕਿਉਂਕਿ ਅੱਜ ਜਿਹੜੀ ਕੌਕਸ ਮੀਟਿੰਗ ਹੋਣੀ ਸੀ ਬੀਸੀ ਕੰਜ਼ਰਵੇਟਿਵ ਦੀ ਰਿਚਮੰਡ 'ਚ, ਅੱਜ ਸਵੇਰੇ 9:30 ਮੀਟਿੰਗ ਸ਼ੁਰੂ ਹੋਣੀ ਸੀ, ਉਹ ਤੋਂ ਬਾਅਦ ਸ਼ਾਮੀ 5:30 ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਸੀ, ਉਹ ਕੈਂਸਲ ਕਰ ਦਿੱਤੇ ਗਏ
ਜੀ। ਅਤੇ ਪਹਿਲਾਂ ਇਹ ਆਉਂਦਾ ਕਿ ਵੀ ਜਿਹੜੀ ਕੌਕਸ ਮੀਟਿੰਗ ਕੈਂਸਲ ਹੋ ਗਈ
ਜੀ,
ਅਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਕਿ ਜਿਹੜੀ ਸ਼ਾਮ 5 ਵਜੇ ਪ੍ਰੈਸ ਕਾਨਫਰੰਸ ਰੱਖੀ ਸੀ ਕੈਰਲਿਨ ਫਿਨਲੇ ਨੇ, ਉਹ ਵੀ ਕੈਂਸਲ ਕਰ ਦਿੱਤੀ ਗਈ ਹੈ।
ਅਤੇ ਇਹਦਾ ਕਾਰਨ ਇਹ ਦੱਸਿਆ ਗਿਆ ਕਿ ਜੀ ਹੁਣ 26 ਤਰੀਕ ਨੂੰ ਦੇਖੋ ਬਾਈ ਇਲੈਕਸ਼ਨ ਹੈ, ਐਬਟਸਫੋਰਡ ਮਿਸ਼ਨ ਵਾਲੀ ਰਾਈਡਿੰਗ ਦੇ ਵਿੱਚ ਸਾਰਾ ਫੋਕਸ ਕਰੀਏ, ਇਸ ਲਈ ਜਿਹੜੀ ਆਹ ਪ੍ਰੈਸ ਕਾਨਫਰੰਸ ਜਾਂ ਮੀਟਿੰਗ ਹੋਣੀ ਆ ਉਹ ਹੁਣ 27 ਤਰੀਕ ਵਾਸਤੇ ਰੱਖ ਦਿੱਤੀ ਗਈ ਆ, ਕਿ ਉਸ ਤੋਂ ਬਾਅਦ ਹੁਣ ਗੱਲ ਕਰਾਂਗੇ
ਜੀ,
ਹੁਣ ਤਾਂ ਬਾਈ ਇਲੈਕਸ਼ਨ 'ਤੇ ਫੋਕਸ ਕੀਤਾ ਜਾਏ
ਜੀ। ਸੋ ਇਲੈਕਸ਼ਨ ਜਲਦੀ ਕਰਾਉਣ ਦਾ ਤਰਕ ਕੀ ਆ ਵੀ, ਕੀ ਉਹਨਾਂ ਨੂੰ ਲੱਗ ਰਿਹਾ ਵੀ ਇਹ ਜਿਹੜਾ ਖਲਾਰਾ ਹੈ ਵੀ ਇਹ ਹੁਣ ਤਾਂ ਪਿਆ ਹੋਇਆ
ਜੀ,
ਵੀ ਇਹ ਕਿਤੇ ਬਾਅਦ ਵਿੱਚ ਸਮੇਟ ਹੀ ਨਾ ਲੈਣ ਕੰਜ਼ਰਵੇਟਿਵ, ਵੀ ਇਹਨਾਂ ਦੇ ਪੈਰ ਲੱਗ ਹੀ ਨਾ ਜਾਣ ਕਿਤੇ, ਵੀ ਅਜੇ ਥਿੜਕੇ ਹੋਏ ਨੇ ਅਤੇ ਹੁਣੇ ਇਲੈਕਸ਼ਨ ਕਰਾ ਲਓ।
ਜਾਂ ਇੱਕ ਦੂਜਾ ਇਹਦਾ ਰੀਜ਼ਨ ਇਹ ਵੀ ਦੱਸਿਆ ਗਿਆ, ਕੁਝ ਅਟਕਲਾਂ ਹੀ ਨੇ ਨਾ, ਕਿ ਕਿਤੇ ਇੱਦਾਂ ਦੇ ਨਹੀਂ ਸੀ ਲੱਗਦਾ ਕਿ ਜਿਹੜੀ ਅੱਜ ਕੌਕਸ ਮੀਟਿੰਗ ਹੋਣੀ ਸੀ ਉਹਦੇ ਵਿੱਚ ਇੰਨੇ ਜ਼ਿਆਦਾ ਮੈਂਬਰ ਵਾਕਆਊਟ ਕਰ ਜਾਂਦੇ ਐਮ ਐਲ ਏ, ਪਾਰਟੀ ਛੱਡ ਜਾਂਦੇ, ਕਿ ਕੈਰੋਲਿਨ ਫਿਨਲੇ ਵਾਸਤੇ ਬਤੌਰ ਲੀਡਰ ਕੰਟੀਨਿਊ ਕਰਨਾ ਹੀ ਔਖਾ ਹੋ ਜਾਂਦਾ, ਵੀ ਕਿਤੇ ਇੱਦਾਂ ਨਾ ਹੋਵੇ ਕਿ ਜਿਹੜਾ ਕੈਰੋਲਿਨ ਫਿਨਲੇ ਦੀ ਮੌਜੂਦਗੀ ਕਰਕੇ ਖਿਲਾਰਾ ਪੈ ਰਿਹਾ, ਕਿ ਸੋਮਵਾਰ ਵਾਲੀ ਮੀਟਿੰਗ ਕਿਤੇ ਇੰਨੀ ਜ਼ਿਆਦਾ ਭਾਰੂ ਨਾ ਪੈ ਜਾਵੇ ਉਹਨਾਂ 'ਤੇ ਕਿ ਉਹਨਾਂ ਨੂੰ ਅਸਤੀਫਾ ਦੇਣਾ ਪੈ ਜਾਵੇ, ਕਿਤੇ ਜਿਹਦੇ ਆਲੇ ਦੁਆਲੇ ਆ ਸਾਰਾ ਕਲੈਪਸ ਹੋ ਰਿਹਾ, ਕਿਤੇ ਉਹੀ ਸੀਨ ਤੋਂ ਨਾ ਪਾਸੇ ਹੋ ਜਾਣ,
ਕਿ ਬੇਸਿਕਲੀ ਕਿ ਡੇਵਿਡ ਈਬੀ ਚਾਹੁੰਦੇ ਨੇ, ਐਨਡੀਪੀ ਵਾਲੇ ਚਾਹੁੰਦੇ ਨੇ ਕਿ ਕੈਰਲਿਨ ਫਿਨਲੇ ਹੀ ਬੀਸੀ ਕੰਜ਼ਰਵੇਟਿਵਸ ਦੀ ਲੀਡਰ ਬਣੇ ਰਹਿਣ,
ਯੈਸ,
ਕਿ ਵੀ ਜੇ ਇਹ ਨਹੀਂ ਲੀਡਰ ਰਹਿੰਦੇ ਤੇ ਇਹਨਾਂ ਦੀ ਜਗ੍ਹਾ 'ਤੇ ਕੋਈ ਹੋਰ ਆ ਜਾਂਦਾ ਤੇ ਵੀ ਸ਼ਾਇਦ ਇਹਨਾਂ ਤੋਂ ਜ਼ਿਆਦਾ ਮਜ਼ਬੂਤ ਲੀਡਰ ਹੋਵੇ ਅਤੇ ਉਹਦੇ ਆਲੇ ਦੁਆਲੇ ਪਾਰਟੀ ਹੋਰ ਲਾਮਬੰਦ ਹੋ ਜਾਏ।
ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜਾ ਉੱਥੇ ਬਾਈ ਇਲੈਕਸ਼ਨ ਹੋਣਾ, ਦੇਖੋ ਐਨ ਡੀ ਪੀ ਦੇ ਉਮੀਦਵਾਰ ਹੋਣਗੇ ਪੈਮ ਅਲੈਕਸਿਸ, ਜਿਹੜੇ ਕਿ ਪਹਿਲਾਂ ਐਗਰੀਕਲਚਰ ਮਿਨਿਸਟਰ ਰਹੇ ਨੇ, ਜਿਹੜਾ ਪਿਛਲੀ ਵਾਰ ਇਲੈਕਸ਼ਨ ਹੋਇਆ ਸੀ ਉਦੋਂ ਉਹ ਹਾਰ ਗਏ ਸੀ, ਉਦੋਂ ਵਾਸੂ ਜੀ 55-45% ਵੋਟਾਂ ਦਾ ਫਰਕ ਸੀ, ਪਰ ਉਦੋਂ ਨਾ ਕੈਂਡੀਡੇਟ ਸਿਰਫ 2 ਹੀ ਸੀਗੇ, ਕਿਉਂਕਿ ਬੀ ਸੀ ਯੂਨਾਈਟਡ ਤਾਂ ਆਪਣਾ ਤੰਬੂ ਫੋਲਡ ਕਰਕੇ ਪਾਸੇ ਹੋ ਗਏ ਸੀ, ਐਨ ਡੀ ਪੀ ਸੀ ਅਤੇ ਦੂਜੀ ਪਾਰਟੀ ਸੀਗੀ ਆਪਣਾ ਬੀ ਸੀ ਕੰਜ਼ਰਵੇਟਿਵਸ, ਉਦੋਂ ਬੀ ਸੀ ਕੰਜ਼ਰਵੇਟਿਵਸ ਦੇ ਰੀਅਨ ਗੈਸ ਪਰ ਜਿੱਤ ਗਏ, ਕਿਉਂਕਿ ਹਵਾ ਬੀ ਸੀ ਕੰਜ਼ਰਵੇਟਿਵਸ ਦੇ ਪੱਖ ਦੀ ਵਗ ਰਹੀ ਸੀ ਉਦੋਂ,
2500 ਵੋਟ ਦੇ ਫਰਕ,
2500 ਵੋਟਾਂ ਦਾ ਫਰਕ ਸੀ। ਸੋ ਹੁਣ ਐਤਕੀ ਕੀ ਹੋ ਰਿਹਾ ਕਿ ਇੱਕ ਤਾਂ ਐਨ ਡੀ ਪੀ ਦੇ ਪੈਮ ਅਲੈਕਸਿਸ ਆ ਗਏ, ਬੀ ਸੀ ਕੰਜ਼ਰਵੇਟਿਵਸ ਵੱਲੋਂ ਕੈਰਲਿਨ ਫਿਨਲੇ ਹੋਣਗੇ, ਅਤੇ ਸੈਂਟਰ ਬੀ ਸੀ ਜਿਹਦੇ ਲੀਡਰ ਮਾਈਕ ਬਰਨੀਏ ਨੇ, ਉਹਨਾਂ ਨੇ ਵੀ ਵੀਕੈਂਡ 'ਤੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ, ਉਹਨਾਂ ਦੀ ਕੈਂਡੀਡੇਟ ਹੋਣਗੇ ਲਖਵਿੰਦਰ ਝੱਜ, ਲਖਵਿੰਦਰ ਝੱਜ ਜਿਹੜੇ ਕਿ ਉੱਥੇ ਲੋਕਲ ਫਾਰਮਿੰਗ ਕਮਿਊਨਿਟੀ ਦੇ ਵਿੱਚ ਕੰਸਟਰਕਸ਼ਨ ਇੰਡਸਟਰੀ ਜੁੜੇ ਨੇ, ਪਹਿਲਾਂ ਉਹ ਕਈ ਇਲੈਕਸ਼ਨ ਲੜ ਚੁੱਕੇ ਆ
ਲਿਬਰਲਸ ਵੱਲੋਂ ਵੀ,
ਐਨ ਡੀ ਪੀ ਵੱਲੋਂ ਵੀ, 2 ਪ੍ਰੋਵਿੰਸ਼ੀਅਲ ਇਲੈਕਸ਼ਨ ਐਨ ਡੀ ਪੀ ਵੱਲੋਂ ਲੜ ਕੇ ਹਾਰੇ, ਲਿਬਰਲਸ ਵੱਲੋਂ 2021 ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜਿਆ ਉਦੋਂ ਹਾਰੇ, ਸੋ ਹੁਣ ਉਹ ਸੈਂਟਰ ਬੀ ਸੀ ਦੇ ਉਮੀਦਵਾਰ ਨੇ।
ਯਾ ਅਤੇ ਦੇਖੋ ਨਾ, ਇਹ ਇਟ ਗੋਜ਼ ਰਾਈਟ ਵਿਦ ਸੈਂਟਰ ਬੀ ਸੀ ਨੈਰੇਟਿਵ, ਕਿ ਅਸੀਂ ਤਾਂ ਜੀ ਇੱਕ ਕਿ ਅਸੀਂ ਤਾਂ ਹਰ ਤਰ੍ਹਾਂ ਦੇ ਜਿਹੜੇ ਅਸੀਂ ਤਾਂ ਜਿਹੜੇ ਮੋਡਰੇਟ ਵਿਚਾਰਧਾਰਾ ਵਾਲੇ ਲੋਕ ਨੇ ਉਹਨਾਂ ਦਾ
ਉਹਨਾਂ ਨੂੰ ਲੈ ਰਹੇ
ਕਰਦੇ ਹਾਂ। ਸੋ ਉਹਨਾਂ ਦਾ ਨੈਰੇਟਿਵ ਇਹ ਹੈ, ਇਸ ਕਰਕੇ ਉਹਨਾਂ ਨੇ ਲਖਵਿੰਦਰ ਚੱਜ ਨੂੰ ਚੁਣਿਆ। ਬਾਵਜੂਦ ਇਸ ਦੇ ਕਿ ਡੈਲਸ ਬਰੋਡੀ ਜਿਹੜੀ 1BC ਦੀ ਲੀਡਰ ਨੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਇੱਕ, ਅਤੇ ਉਹਨਾਂ ਨੇ ਕਿਹਾ, ਕਹਿੰਦੇ ਕਿ ਵੀ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਤੁਸੀਂ ਜਿੰਨੇ ਵੀ ਕਹਿੰਦੇ ਰਾਈਟ ਆਫ ਸੈਂਟਰ ਪਾਰਟੀਜ਼ ਨੇ, ਵੀ ਤੁਸੀਂ ਇੱਕ ਮੇਜਰ ਪਾਰਟੀ ਦੀ ਲੀਡਰ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇਲੈਕਸ਼ਨ ਜਿੱਤ ਕੇ ਲੈਜਿਸਲੇਚਰ ਵਿੱਚ ਪਹੁੰਚ ਸਕੇ, ਉਹਨਾਂ ਦੇ ਰਾਹ ਦੇ ਵਿੱਚ ਡਿੱਕਾ ਨਾ ਬਣੋ, ਕਿ ਤੁਸੀਂ ਵੋਟ ਸਪਲਿਟ ਨਾ ਹੋਣ ਦਿਓ, ਸਾਡਾ ਫੋਕਸ ਹੋਣਾ ਚਾਹੀਦਾ ਕਿ NDP ਦੇ ਕੈਂਡੀਡੇਟ ਨੂੰ ਹਰਾਉਣਾ। ਅਤੇ ਇਸ ਕਰਕੇ ਕਹਿੰਦੇ 1BC ਵੱਲੋਂ ਕੋਈ ਉਮੀਦਵਾਰ ਨਹੀਂ ਖੜਾਇਆ ਜਾਏਗਾ, ਅਤੇ ਮੇਰੀ ਬਾਕੀਆਂ ਨੂੰ ਵੀ ਅਪੀਲ ਹੈ ਕਿ ਤੁਸੀਂ ਕੋਈ ਲੀਡਰ ਨਾ ਖੜਾਇਓ, ਕੋਈ ਆਪਣੇ ਵੱਲੋਂ ਕੈਂਡੀਡੇਟ ਨਾ ਖੜਾਇਓ। ਪਰ ਉਹਦੇ ਬਾਵਜੂਦ ਸੈਂਟਰ BC ਵੱਲੋਂ ਥੋੜ੍ਹੀ ਦੇਰ ਬਾਅਦ ਹੀ ਐਲਾਨ ਕਰ ਦਿੱਤਾ।
ਅਤੇ ਸੈਂਟਰ BC ਵਾਲੇ ਇਹ ਕਹਿੰਦੇ ਆ, ਕਹਿੰਦੇ ਸਾਨੂੰ NDP ਵਾਲੇ ਕਹਿ ਰਹੇ ਨੇ ਤੁਸੀਂ ਸਾਡੀ ਵੋਟਾਂ ਤੋੜ ਰਹੇ ਹੋ, ਸਾਨੂੰ BC ਕੰਜ਼ਰਵੇਟਿਵ ਵਾਲੇ ਕਹਿ ਰਹੇ ਨੇ ਤੁਸੀਂ ਸਾਡੀ ਵੋਟਾਂ ਤੋੜ ਰਹੇ ਹੋ, ਜਿਹਦਾ ਮਤਲਬ ਇਹ ਹੈ ਕਿ ਜੋ ਸਾਡਾ ਬ੍ਰਾਂਡ ਆ ਸੈਂਟਰ BC ਦਾ, ਇਹ ਗੱਲ ਢੁੱਕਦੀ ਹੈ ਜਿਵੇਂ ਤੁਸੀਂ ਵੀ ਕਿਹਾ ਵੀ ਅਸੀਂ ਸਾਰੇ ਪਾਸਿਓਂ ਜਿਹੜੇ ਵੋਟਰਸ ਨੇ ਉਹਨਾਂ ਨੂੰ ਅਪੀਲ ਕਰ ਰਹੇ ਹਾਂ। ਸੋ ਬਸ ਜੀ, ਦੇਖਦੇ ਹਾਂ ਹੁਣ 26 ਤਰੀਕ ਨੂੰ ਜਿਹੜਾ ਇਲੈਕਸ਼ਨ ਹੁੰਦਾ ਉਹਦਾ ਕੀ ਨਤੀਜਾ ਨਿਕਲਦਾ। ਵੈਸੇ ਜਿਹੜੀ ਇਹ ਵਾਲੀ ਸੀਟ ਆ, ਇਹ ਕੈਰੋਲਿਨ ਫਿਨਲੇ ਦੀ ਪੈਟਰੋਜ਼ ਨੇ ਉਹਨੂੰ ਅਪੀਲ ਕਰ ਰਹੇ ਹਾਂ। ਸੋ ਬਸ ਜੀ, ਦੇਖਦੇ ਹਾਂ ਹੁਣ 26 ਤਰੀਕ ਨੂੰ ਜਿਹੜਾ ਇਲੈਕਸ਼ਨ ਹੁੰਦਾ ਉਹਦਾ ਕੀ ਨਤੀਜਾ ਨਿਕਲਦਾ। ਵੈਸੇ ਜਿਹੜੀ ਇਹ ਵਾਲੀ ਸੀਟ ਆ, ਇਹ ਕੈਰੋਲਿਨ ਫਿਨਲੇ ਦੀ ਪਹਿਲੀ ਪ੍ਰੀਫਰਡ ਸੀਟ ਨਹੀਂ ਸੀ।
ਨਹੀਂ ਸੀ, ਕਿਉਂਕਿ ਉਹਨਾਂ ਨੇ ਘੱਟੋ ਘੱਟ 4 ਹੋਰ MLAs ਨੂੰ ਕਿਹਾ ਸੀ ਮੇਰੇ ਵਾਸਤੇ ਸੀਟ ਖਾਲੀ ਕਰ ਦਿਓ, ਕੋਈ ਮੰਨਿਆ ਨਹੀਂ ਸੀ।
ਜੀ,
ਅਤੇ ਵਿਜੇ ਜੀ, ਇਹ ਤਾਂ ਚਲੋ ਜਿਹੜੀਆਂ ਮੇਨ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਦੀ ਆਪਾਂ ਗੱਲ ਕੀਤੀ ਆ, ਸੁਣਨ 'ਚ ਆ ਰਿਹਾ ਕਿ ਬਹੁਤ ਸਾਰੇ ਇੰਡੀਪੈਂਡੈਂਟ ਵੀ ਮੈਦਾਨ ਵਿੱਚ ਹੋ ਸਕਦੇ ਨੇ, ਜਿਨ੍ਹਾਂ ਵਿੱਚੋਂ ਮਾਈਕ ਡੇਜਾਂਗ ਇੱਕ ਬੜਾ ਇੱਕ ਸੋਲਿਡ ਨਾਮ ਜਿਹੜਾ ਹੈ ਜਿਹਦੇ ਬਾਰੇ ਬਹੁਤ ਦੇਰ ਤੋਂ ਚਰਚਾ ਹੋ ਰਹੀ ਹੈ।
ਜੀ ਜੀ, ਕੀ ਮਾਈਕ ਡੇਜਾਂਗ, ਦੇਖੋ ਸੈਂਟਰ BC ਵਾਲਾ ਤਾਂ ਜਿਹੜਾ ਥਾਂ ਸੀ ਉਹ ਗਈ, ਕੀ ਮਾਈਕ ਡੇਜਾਂਗ ਬਤੌਰ ਉਮੀਦਵਾਰ ਆਉਣਗੇ? ਉਹਨਾਂ ਨੇ ਜੋ ਹੁਣ ਤੱਕ ਗੱਲ ਕਹੀ ਹੈ, ਕਹਿੰਦੇ ਮੈਂ ਪੱਕਾ ਮਨ ਨਹੀਂ ਬਣਾਇਆ ਪਰ ਮੈਂ ਕੰਸੀਡਰ ਕਰ ਰਿਹਾ ਇਸ ਚੀਜ਼।
ਕਹਿੰਦੇ ਮੈਨੂੰ ਕਈ ਤਰ੍ਹਾਂ ਦੇ ਆਫਰਸ ਆ ਰਹੇ ਨੇ।
ਜੀ, ਸੋ ਲੈਟ ਸੀ, ਜੇ ਮਾਈਕ ਡੇਜਾਂਗ ਆਉਂਦੇ ਨੇ ਦੈਟ ਵਿਲ ਬੀ ਸਮਥਿੰਗ, ਕਿਉਂਕਿ ਮਾਈਕ ਡੇਜਾਂਗ ਦੀ ਫੈਡਰਲ ਕੈਂਡੀਡੇਸੀ ਰੱਦ ਕਰਾਉਣ ਦੇ ਵਿੱਚ ਕਿਹਾ ਜਾਂਦਾ ਕਿ ਕੈਰੋਲਿਨ ਫਿਨਲੇ ਜਿਹੜੇ ਕਿ ਉਸ ਵੇਲੇ ਪੀਅਰ ਪੋਲੀ ਆ, ਅਤੇ ਜੈਨੀ ਬਰਨ ਜਿਹੜੇ ਕਿ ਸਾਰੀ ਕੰਜ਼ਰਵੇਟਿਵ ਦੀ ਕੈਂਪੇਨ ਉਦੋਂ ਮੈਨੇਜ ਕਰ ਰਹੇ ਸੀ ਜਦੋਂ
ਫੈਡਰਲ
ਕੈਂਪੇਨ ਡਾਇਰੈਕਟਰ ਸੀ ਉਦੋਂ ਪਿਛਲੇ ਸਾਲ ਫੈਡਰਲ ਇਲੈਕਸ਼ਨ ਹੋਇਆ, ਕਿ ਮਾਈਕ ਡੇਜਾਂਗ ਦਾ ਰਾਹ ਫੈਡਰਲ ਕੈਂਡੀਡੇਸੀ ਵਾਸਤੇ ਰਾਹ ਰੋਕਣ ਦੇ ਵਿੱਚ ਕੈਰੋਲਿਨ ਫਿਨਲੇ ਨੇ ਭੂਮਿਕਾ ਨਿਭਾਈ ਸੀ।
ਮਾਈਕ ਡੇਜਾਂਗ ਕੰਜ਼ਰਵੇਟਿਵ ਪਾਰਟੀ ਵੱਲੋਂ ਉਮੀਦਵਾਰ ਬਣਨਾ ਚਾਹੁੰਦੇ ਸੀ, ਕੰਜ਼ਰਵੇਟਿਵ ਪਾਰਟੀ ਨੇ ਫੋਰ ਅਬਜ਼ਰਵਡ ਰੀਜ਼ਨਸ ਉਹਨਾਂ ਨੂੰ ਉਮੀਦਵਾਰ ਨਾ ਬਣਾ ਕੇ,
ਉਹਨੂੰ ਕਹਿੰਦਾ ਤੁਸੀਂ ਕੁਆਲੀਫਾਈ ਨਹੀਂ ਕਰਦੇ,
ਉਹ ਯੰਗਸਟਰ ਜਿਹਾ ਇੱਕ
ਸੁਖਮਨ ਗਿੱਲ,
ਹਾਂ ਉਹਨਾਂ ਨੂੰ ਇੱਕ
ਸੁਖਮਨ ਗਿੱਲ ਨੂੰ ਉਹਨਾਂ ਨੂੰ ਐਕਲੇਮ ਕਰ ਦਿੱਤਾ,
ਐਕਲੇਮ ਲੀਡਰ
ਕੈਂਡੀਡੇਟ ਕਰਦਾ,
ਅਤੇ ਮਾਈਕ ਡੇਜਾਂਗ ਦੀ ਕੈਂਡੀਡੇਸੀ ਨੂੰ ਰੱਦ ਕੀਤਾ ਗਿਆ ਸੀ।
ਜੀ,
ਅਤੇ ਹੁਣ ਜੇ ਮਾਈਕ ਡੇਜਾਂਗ ਬਤੌਰ ਇੰਡੀਪੈਂਡੈਂਟ ਜਾਂ ਕਿਸੇ ਧਿਰ ਵੱਲੋਂ ਉਮੀਦਵਾਰ ਬਣ ਕੇ ਜੇ ਕੈਰੋਲਿਨ ਫਿਨਲੇ ਦੇ ਖਿਲਾਫ ਖੜ ਕੇ
ਜੇ
ਕੈਰੋਲਿਨ ਫਿਨਲੇ ਨੂੰ ਜੇ ਹਰਾ ਪਾਉਂਦੇ ਨੇ, ਪੋਇਟਿਕ ਜਸਟਿਸ
ਬਦਲਾ। ਅੱਛਾ ਬਸ ਜੀ, ਇੱਕ ਗੱਲ ਹੋਰ ਇੱਥੇ ਕੁਇਕਲੀ ਸਾਂਝੀ ਕਰ ਲਈਏ ਕਿ NDP ਦੀ ਜਿਹੜੀ ਇੱਕ MLA ਜੋਨ ਫਿਲਿਪ
ਜੀ,
ਉਹਨਾਂ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। 74 ਵਰ੍ਹਿਆਂ ਦੀ ਜੋਨ ਫਿਲਿਪ ਜਿਹੜੇ ਕਿ ਪਿਛਲੇ ਕਈ ਸਮੇਂ ਤੋਂ ਕਾਫੀ ਸਮੇਂ ਤੋਂ ਬਿਮਾਰ ਸੀਗੇ, ਇਨਫੈਕਟ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਨੇ ਆਪਣੇ ਹੋਸਪਿਟਲ ਦੇ ਬੈੱਡ ਤੋਂ ਉੱਥੇ ਦਾਖਲ ਹੁੰਦੇ ਹੋਏ ਔਨਲਾਈਨ ਵੋਟਿੰਗ ਕੀਤੀ ਕੁਝ ਮਤਿਆਂ 'ਤੇ, ਅਤੇ ਉਹਨਾਂ ਦੀ ਤਬੀਅਤ ਕਾਫੀ ਸਮੇਂ ਤੋਂ ਨਾਸਾਜ਼ ਸੀ। ਇਲਨੈਸ ਕੀ ਸੀ ਉਹ ਡਿਸਕਲੋਜ਼ ਨਹੀਂ ਕੀਤੀ ਗਈ, ਪਰ ਸ਼ੁੱਕਰਵਾਰ ਨੂੰ ਜੋਨ ਫਿਲਿਪ ਦਾ ਦੇਹਾਂਤ ਹੋ ਗਿਆ। ਇਹ ਵੈਨਕੂਵਰ ਸਟ੍ਰੈਥਕੋ ਉਹਨਾਂ ਦੀ ਰਾਈਡਿੰਗ ਨੂੰ ਰਿਪ੍ਰਜੈਂਟ ਕਰਦੇ ਸੀ।
ਯੂਨੀਅਨ ਆਫ BC ਇੰਡੀਅਨ ਚੀਫਸ ਵੱਲੋਂ ਇਹ ਅਪੀਲ ਕੀਤੀ ਗਈ ਕਿ ਤੁਸੀਂ ਕੈਂਸਰ ਫਾਊਂਡੇਸ਼ਨ ਨੂੰ ਤੁਸੀਂ ਡੋਨੇਸ਼ਨਸ ਦਿਓ। ਸੋ ਉਸ ਤੋਂ ਇਹ ਮੰਨਿਆ ਜਾ, ਪਰ ਆਫੀਸ਼ਲੀ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਕਿ ਬਿਮਾਰੀ ਕੀ ਸੀ। ਅਤੇ ਜੋਨ ਫਿਲਿਪ ਸਟੂਅਰਟ ਫਿਲਿਪ ਦੀ ਧਰਮ ਪਤਨੀ ਸਨ,
ਅਤੇ
ਡ੍ਰਿਪਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਰਮੀਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਸੀ DVDB ਦੀ, ਉਹਦੇ ਸਖ਼ਤ ਖਿਲਾਫ਼ ਇਹ ਸਟੈਂਸ ਲੈ ਕੇ ਖੜੇ ਰਹੇ ਹਨ।
ਸੋ ਇਹ ਜਿਹੜੀ ਸੀਟ ਹੈ ਇਹਦਾ ਬਾਈ ਇਲੈਕਸ਼ਨ ਨਹੀਂ ਅਜੇ ਅਨਾਊਂਸ ਕੀਤਾ
ਜੀ, ਇਸ ਵਿੱਚ ਇੱਥੇ ਵੀ ਬਾਈ ਇਲੈਕਸ਼ਨ ਹੋਇਆ,
ਇੱਥੇ ਵੀ ਬਾਈ ਇਲੈਕਸ਼ਨ ਹੋਇਆ। ਵਾਸੂ ਜੀ, ਮਾਰਕ ਕਰਨੀ ਵਾਸਤੇ ਮਿਡ ਸੈਪਟੈਂਬਰ ਔਨਵਰਡਸ ਕਾਫੀ ਬਿਜ਼ੀ ਰਹਿਣ ਵਾਲਾ ਹੈ ਸਮਾਂ, ਕਿਉਂਕਿ 14 ਅਤੇ 15 ਸਤੰਬਰ ਨੂੰ ਹੋਣਾ ਹੈ ਟੋਰੋਂਟੋ ਦੇ ਵਿੱਚ ਇਨਵੈਸਟਮੈਂਟ ਸਮਿਟ, ਜਿਹਦੇ ਵਿੱਚ ਕਿ 28 ਵੱਖੋ ਵੱਖਰੇ ਮੁਲਕਾਂ ਤੋਂ ਲਗਭਗ 250 ਅਲੱਗ ਅਲੱਗ ਅਜਿਹੇ ਡਿਸੀਜਨ ਮੇਕਰਸ ਆ ਰਹੇ ਨੇ ਜਿਹੜੇ ਕਲੈਕਟਿਵਲੀ $120 ਟ੍ਰਿਲੀਅਨ ਦੇ ਐਸੈਟਸ ਨੂੰ ਮੈਨੇਜ ਕਰਦੇ ਨੇ, $120 ਟ੍ਰਿਲੀਅਨ। ਅਤੇ ਮਾਰਕ ਕਾਰਨੀ ਨੇ ਵਾਅਦਾ ਇਹ ਕੀਤਾ ਹੋਇਆ ਕਿ ਅਗਲੇ 5 ਸਾਲਾਂ ਦੌਰਾਨ $500 ਬਿਲੀਅਨ ਦੀ ਇਨਵੈਸਟਮੈਂਟ ਉਹ ਕੈਨੇਡਾ ਦੇ ਵਿੱਚ ਨਵੀਂ ਪ੍ਰਾਈਵੇਟ ਇਨਵੈਸਟਮੈਂਟ ਲੈ ਕੇ ਆਉਣਗੇ,
ਹਾਫ ਅ ਟ੍ਰਿਲੀਅਨ।
ਸੋ ਜਿਹੜੇ ਇਹ ਇਸ ਇਨਵੈਸਟਮੈਂਟ ਸਮਿਟ ਨੂੰ ਬਹੁਤ ਇੱਕ ਪਿਵਟਲ ਮੂਮੈਂਟ ਮੰਨਿਆ ਜਾ ਰਿਹਾ, ਕਈ ਓਬਜ਼ਰਵਰਸ ਦਾ ਇਹ ਕਹਿਣਾ ਕਿ ਜਿਹੜੇ ਇਹ 24 ਘੰਟੇ ਹੋਣਗੇ 14 ਤੋਂ 15 ਸਤੰਬਰ ਦੇ ਵਿਚਕਾਰ ਦੇ, ਇਹ ਕੈਨੇਡਾ ਦਾ ਭਵਿੱਖ ਕਿਹੋ ਜਿਹਾ ਹੋਏਗਾ ਉਹਦੇ ਵਾਸਤੇ ਬਹੁਤ ਇੱਕ ਅਹਿਮ ਇਹ ਸਮਾਂ ਹੋ ਸਕਦਾ, 14 15 ਸਤੰਬਰ ਨੂੰ ਇਹ ਹੈ, ਇਸ ਤੋਂ ਬਾਅਦ ਕਾਰਨੀ ਨੇ ਯੂਰਪ ਜਾਣਾ ਜਿੱਥੇ ਉਹਨਾਂ ਨੇ ਉੱਥੋਂ ਦੀ ਪਾਰਲੀਮੈਂਟ ਨੂੰ ਸੰਬੋਧਨ ਵੀ ਕਰਨਾ, ਫਿਰ 21 ਸਤੰਬਰ ਤੋਂ ਸਾਨੂੰ ਪਤਾ ਹੀ ਹੈ ਕਿ ਆਪਣੀ ਇੱਥੇ ਹਾਊਸ ਆਫ ਕਾਮਨਸ ਦਾ ਸੈਸ਼ਨ ਸ਼ੁਰੂ ਹੋ ਜਾਣਾ। ਹੁਣ ਇਹ ਜਿਹੜਾ ਇਨਵੈਸਟ ਇਨ ਕੈਨੇਡਾ ਇਹ ਸਮਿਟ ਹੋਣਾ, ਇਸ ਦੀ ਵਾਗਡੋਰ ਸੰਭਾਲਣ ਵਾਲੀ ਜਿਹੜੀ ਸੰਸਥਾ ਹੈ, ਸੋ ਕੈਨੇਡਾ ਇਨਵੈਸਟਮੈਂਟ ਸਮਿਟ, ਸਮਿਟ ਦਾ ਨਾਮ ਹੈ ਕੈਨੇਡਾ ਇਨਵੈਸਟਮੈਂਟ ਸਮਿਟ, ਜਿਹੜੀ ਸੰਸਥਾ ਜਿਹੜਾ ਕਰਾਊਨ ਕਾਰਪੋਰੇਸ਼ਨ ਇਹਦੀ ਵਾਗਡੋਰ ਸੰਭਾਲ ਰਿਹਾ ਉਹ ਹੈ ਇਨਵੈਸਟ ਇਨ ਕੈਨੇਡਾ, ਉਸ ਕਾਰਪੋਰੇਸ਼ਨ ਦਾ ਨਾਮ ਹੈ। ਇਨਵੈਸਟ ਇਨ ਕੈਨੇਡਾ ਦੀ CEO ਉਹ ਵਾਸੂ ਜੀ ਅਸਤੀਫਾ ਦੇ ਗਏ ਨੇ, ਅਤੇ ਅੱਜ ਡੋਮਿਨਿਕ ਲਬਲੋਂਕ ਨੇ ਸਵੇਰੇ ਟਵੀਟ ਵੀ ਕੀਤੀ ਹੈ ਕਿ ਉਹਨਾਂ ਨੇ ਇਨਵੈਸਟ ਇਨ ਕੈਨੇਡਾ ਦੀ CEO ਲੌਰਲ ਬਰੋਟਨ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ।
ਯਾ ਅਤੇ ਇਹਨਾਂ ਨੇ ਅਸਤੀਫਾ ਕਿਉਂ ਦਿੱਤਾ ਹੈ ਇਹਦੇ ਬਾਰੇ ਤਾਂ ਜਾਣਕਾਰੀ ਨਹੀਂ, ਪਰ ਸਮਿਟ ਤੋਂ 2 ਹਫ਼ਤੇ ਪਹਿਲਾਂ ਇਸ ਤਰ੍ਹਾਂ ਅਸਤੀਫਾ ਦੇ ਜਾਣਾ, ਅਤੇ ਸੋ ਇਨਵੈਸਟ ਕੈਨੇਡਾ ਅਤੇ ਜਿਹੜੇ ਸਾਡੇ 2 ਵੱਡੇ ਪੈਨਸ਼ਨ ਫੰਡਸ ਨੇ, ਸੋ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ
ਅਤੇ
ਪਬਲਿਕ ਸੈਕਟਰ ਪੈਨਸ਼ਨ ਇਨਵੈਸਟਮੈਂਟ ਬੋਰਡ, ਇਹਨਾਂ 3 ਜਿਹੜੀਆਂ ਏਜੰਸੀਆਂ ਵੱਲੋਂ ਕਹਿ ਲਓ ਜਾਂ 3 ਬਾਡੀਜ਼ ਵੱਲੋਂ ਰਲ ਕੇ ਇਹ ਜੋ ਇਨਵੈਸਟ ਇਨ ਕੈਨੇਡਾ ਜੋ ਕੈਨੇਡਾ ਇਨਵੈਸਟਮੈਂਟ ਸਮਿਟ ਹੈ ਇਹਨੂੰ ਕੋ ਹੋਸਟ ਕੀਤਾ ਜਾ ਰਿਹਾ ਸੀ। ਸੋ ਉਹਦੇ ਵਿੱਚੋਂ ਇਨਵੈਸਟ ਇਨ ਕੈਨੇਡਾ ਦੀ CEO ਅਸਤੀਫਾ ਦੇ ਗਏ ਨੇ 15 ਦਿਨ ਪਹਿਲਾਂ। ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ, ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਨੇ। ਹੁਣ ਇਹਨਾਂ ਦਾ ਰੋਲ ਕਿੰਨਾ ਕੁ ਸਿਗਨੀਫੀਕੈਂਟ ਸੀ
ਉਹਨੂੰ ਲੈ ਕੇ ਵੀ ਕਨਫਲਿਕਟਿੰਗ ਰਿਪੋਰਟਾਂ,
ਕਲੈਰਿਟੀ ਨਹੀਂ ਆ। ਸੋ ਕਈ ਤਾਂ ਕਹਿ ਰਹੇ ਨੇ ਵੀ ਜਿੰਨੇ ਵੀ ਲੌਜਿਸਟੀਕਲ ਫੈਸਲੇ ਸਨ ਕਿ ਵੀ ਪਲੈਨਰੀ ਸੈਸ਼ਨ ਦੇ ਵਿੱਚ ਕਿਹੜੇ ਕਿਹੜੇ ਟੌਪਿਕਸ ਦੇ ਉੱਤੇ ਡਿਸਕਸ਼ਨ ਹੋਏਗੀ,
ਸੋ ਪਲੈਨਰੀ ਸੈਸ਼ਨ ਮਤਲਬ ਉਹ ਕਿ ਜਿਹਦੇ ਵਿੱਚ ਸਾਰੇ ਪਾਰਟਿਸਿਪੈਂਟਸ ਦਾ ਮੌਜੂਦ ਹੋਣਾ ਲਾਜ਼ਮੀ ਹੁੰਦਾ
ਜੀ। ਸੋ ਵੀ ਉੱਥੇ ਕਿਹੜੇ ਕਿਹੜੇ ਟੌਪਿਕਸ 'ਤੇ ਡਿਸਕਸ਼ਨ ਹੋਵੇ, ਫਿਰ ਕਿਹੜੇ ਕਿਹੜੇ ਜਿਹੜੇ ਇਵੈਂਟਸ ਵਾਸਤੇ ਕਿਹੜੇ ਕਿਹੜੇ ਵੈਨਿਊਜ਼ ਬੁੱਕ ਕਰਨੇ ਨੇ, ਵੀ ਸਾਰਾ ਕੁਝ ਕਈ ਤਾਂ ਕਹਿ ਰਹੇ ਨੇ ਵੀ ਲੌਰਲ ਬਰੋਡਨ ਹੀ ਕਰ ਰਹੇ ਸਨ, ਅਤੇ ਕਈ ਕਹਿ ਰਹੇ ਸਨ ਵੀ ਨਹੀਂ ਇਹਨਾਂ ਦੀ ਕੋਈ ਏਡੀ ਵੱਡੀ ਭੂਮਿਕਾ ਸੀਗੀ ਨਹੀਂ, ਇਹਨਾਂ 'ਤੇ ਬਸ ਇਨਵੈਸਟ ਇਨ ਕੈਨੇਡਾ ਦੇ ਥੋੜ੍ਹੇ ਜਿਹੇ ਸਟਾਫ ਮੈਂਬਰ ਵੀ ਜਿਹੜੇ ਮੇਨ ਔਰਗਨਾਈਜ਼ਰਸ ਨੇ ਜਿਹੜੀਆਂ ਪੈਨਸ਼ਨ ਵਾਲੀਆਂ ਬਾਡੀਜ਼ ਨੇ, ਬੋਰਡਸ ਨੇ, ਵੀ ਇਹਨਾਂ ਨੂੰ ਆਪਣੇ ਕੋਲ ਸਟਾਫ ਮੈਂਬਰਸ ਐਲੋਕੇਟ ਕੀਤੇ ਹੋਏ ਸੀ ਵੀ ਤੁਸੀਂ ਇਹਨਾਂ ਕੋਲ ਜਿਹੜਾ ਕੰਮ ਕਰਾਉਣਾ ਕਰਾ ਲਓ,
ਵੀ ਤਾਂ ਸਪੋਰਟ ਪ੍ਰਦਾਨ ਕਰ ਰਹੇ ਸੀ
ਕਿ ਇਹਨਾਂ ਦਾ ਕੋਈ ਮੇਨ ਰੋਲ ਨਹੀਂ ਸੀ। ਸੋ ਇਹ ਕਨਫਲਿਕਟਿੰਗ ਰਿਪੋਰਟਸ ਨੇ। ਬਾਕੀ ਇਹ ਇਹਨਾਂ ਦੇ ਅਸਤੀਫੇ ਦੇ ਨਾਲ ਕਿ ਕੈਨੇਡਾ ਇਨਵੈਸਟਮੈਂਟ ਸਮਿਟ ਦੇ ਉੱਤੇ ਕੋਈ ਪ੍ਰਭਾਵ ਪਏਗਾ ਜਾਂ ਫਿਰ ਬਾਅਦ ਵਿੱਚ ਜਦੋਂ ਕੋਈ ਰੀਜ਼ਨਸ ਨਿਕਲਣਗੇ ਵੀ ਇਹ ਕਿਉਂ ਅਸਤੀਫਾ ਦੇ ਕੇ ਗਏ, ਆਈ ਥਿੰਕ ਫਿਰ ਥੋੜ੍ਹੀ ਜ਼ਿਆਦਾ ਕਲੈਰਿਟੀ ਆਏਗੀ।
ਲੌਰਲ ਬਰੋਟਨ ਵਾਸੂ ਜੀ 2022 ਤੋਂ ਇਹ ਇਨਵੈਸਟ ਇਨ ਕੈਨੇਡਾ ਜਿਹੜਾ ਅਦਾਰਾ ਹੈ ਇਹਨੂੰ ਲੀਡ ਕਰਦੇ ਆ ਰਹੇ ਸੀ, ਅਤੇ ਇਸ ਦਾ ਮਕਸਦ ਕੀ ਹੈ ਇਸ ਅਦਾਰੇ ਦਾ, ਇਨਵੈਸਟ ਇਨ ਕੈਨੇਡਾ ਦਾ, ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਕੈਨੇਡਾ ਦੇ ਵਿੱਚ ਅਟਰੈਕਟ ਕਰਨ ਲਈ ਇਸ ਕਰਾਊਨ ਕਾਰਪੋਰੇਸ਼ਨ ਨੇ ਕੰਮ ਕਰਨਾ ਹੁੰਦਾ। ਸੋ ਜਦੋਂ ਕੈਨੇਡਾ ਦੇ ਵਿੱਚ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੱਕ ਇਨਵੈਸਟਰ ਸਮਿਟ ਹੋਣ ਜਾ ਰਿਹਾ, ਉਹ ਤੋਂ ਮਹਿਜ਼ 2 ਹਫ਼ਤੇ ਪਹਿਲਾਂ ਉਸ ਸੰਸਥਾ ਨੂੰ ਪਿਛਲੇ ਲਗਭਗ 4 ਸਾਲ ਤੋਂ ਲੀਡ ਕਰ ਰਹੀ ਜਿਹੜੀ ਲੀਡਰ ਆ ਜਾਂ ਜਿਹੜੀ ਹੈੱਡ ਆ ਉਹ ਛੱਡ ਜਾਂਦੀ ਆ। ਸੋ ਸਵਾਲ ਤਾਂ ਇਹਦੇ ਵਿੱਚੋਂ ਨਿਕਲਣੇ ਜ਼ਰੂਰੀ ਹੈਗੇ ਹੀ ਨੇ। ਹੁਣ ਕੀ ਇਹਦਾ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਓਨੀ ਅਹਿਮ ਭੂਮਿਕਾ ਨਹੀਂ ਦਿੱਤੀ ਜਾ ਰਹੀ ਸੀ ਜਿੰਨੀ ਉਹ ਚਾਹੁੰਦੇ ਸੀ, ਜਾਂ ਇਸ ਇਨਵੈਸਟਮੈਂਟ ਸਮਿਟ ਨੂੰ ਲੈ ਕੇ ਹੀ ਕੁਝ ਸਵਾਲ ਨੇ, ਕਿਉਂਕਿ ਜਿਹੜੀ ਅਮਰੀਕਾ ਦੇ ਨਾਲ ਡੀਲ ਬ੍ਰੇਕ ਆਫ ਹੋਈ ਆ ਇਹਦਾ ਇੱਕ ਇਹਨੂੰ ਇਸ ਹਿਸਾਬ ਨਾਲ ਵੀ ਦੇਖਿਆ ਜਾ ਰਿਹਾ ਨਾ ਕਿ ਜਿਹੜੇ ਕਈ ਇਨਵੈਸਟਰਸ ਕੈਨੇਡਾ ਦੇ ਵਿੱਚ ਇਨਵੈਸਟ ਕਰਨ ਨੂੰ ਕਿਉਂ ਤਰਜੀਹ ਦਿੰਦੇ ਨੇ, ਕਿਉਂਕਿ ਕੈਨੇਡਾ ਦੇ ਰਾਹੀਂ ਤੁਹਾਨੂੰ ਅਮਰੀਕਾ ਦੀ ਵੱਡੀ ਮਾਰਕੀਟ ਦਾ ਐਕਸੈਸ ਮਿਲਦਾ। ਜੇ ਅਮਰੀਕਾ ਦੀ ਵੱਡੀ ਮਾਰਕੀਟ ਦਾ ਐਕਸੈਸ ਹੀ ਜਾਂਦਾ ਲੱਗਿਆ ਤਾਂ ਜਿਹੜੇ ਆਹ ਇਨਵੈਸਟਰਸ ਜਾਂ ਜਿਹੜੇ ਆਉਣਗੇ ਲੀਡਰਸ ਵੱਖੋ ਵੱਖਰੇ ਅਤੇ ਉਹ ਫਿਰ ਕਿਉਂ ਕੈਨੇਡਾ ਦੇ ਵਿੱਚ ਇਨਵੈਸਟ ਕਰਨਗੇ।
ਜਾਂ ਅਤੇ ਕਿਉਂਕਿ ਇਹ 2022 ਤੋਂ ਇਨਵੈਸਟ ਇਨ ਕੈਨੇਡਾ ਦੀ CEO ਸਨ, ਅਸੀਂ ਦੇਖਿਆ ਵੀ ਮਾਰਕ ਕਾਰਨੀ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ PMO ਦੇ ਵਿੱਚ ਜਿਹੜੇ ਆਪਣੇ ਸਟਾਫਰਸ ਨੇ ਲਗਭਗ ਬਹੁਤ ਸਾਰੇ ਹੀ ਬਦਲ ਦਿੱਤੇ, ਜਿਵੇਂ ਆਲੇ ਦੁਆਲੇ ਉਹਨਾਂ ਨੇ ਆਪਣੀ ਪੂਰੀ ਟੀਮ ਨਵੀਂ ਬਣਾਈ, ਅਤੇ ਇਹ ਸੁਣਨ ਚਾਹੁੰਦਾ ਕਿ ਮਾਰਕ ਕਾਰਨੀ ਦਾ ਕੰਮ ਕਰਨ ਦਾ ਤਰੀਕਾ ਜਸਟਿਨ ਟਰੂਡੋ ਦੇ ਤਰੀਕੇ ਤੋਂ ਬਹੁਤ ਜ਼ਿਆਦਾ ਫਰਕ ਹੈ ਉਹਦੇ ਵਿੱਚ, ਕਿ ਇਹ ਜਿਵੇਂ
ਡਿਮਾਂਡਿੰਗ ਨੇ
ਜਿਹਨੂੰ ਕਹਿੰਦੇ ਵੀ ਨੋ ਨੋਨ ਸੈਂਸ ਅੰਗਰੇਜ਼ੀ ਵਿੱਚ ਜਿਹੜਾ ਕਿਹਾ ਜਾਂਦਾ ਵੀ ਉਹਨਾਂ ਦਾ ਉਹ ਤੌਰ ਤਰੀਕਾ ਹੈ,
ਤਿਆਰੀ
ਕਰਕੇ ਆਓ, ਕੰਮ ਦੀ ਗੱਲ ਕਰੋ ਅਤੇ ਫਾਰਮਲ ਕੱਪੜੇ ਪਹਿਨ ਕੇ ਆਓ, ਅਤੇ ਸੋ ਇਸ ਤਰ੍ਹਾਂ ਦੀ ਜਿਹੜੀ ਲੈਂਗੁਏਜ ਕਿਹੜੀ ਇਸਤੇਮਾਲ ਕਰਨੀ ਆ, ਵਰਡਸ ਜਿਹੜੇ ਨੇ ਉਹ ਬ੍ਰਿਟਿਸ਼ ਇੰਗਲਿਸ਼ ਵਾਲੇ ਇਸਤੇਮਾਲ ਕਰਨੇ ਕਿ US ਇੰਗਲਿਸ਼ ਵਾਲੇ, ਸੋ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਉਹ ਬੜੇ ਪਰਟੀਕੁਲਰ ਨੇ। ਸੋ ਹੋ ਸਕਦਾ ਕਿ ਮਾਰਕ ਕਾਰਨੀ ਨਾਲ, ਹੋ ਸਕਦਾ ਕਿ ਉਹਨਾਂ ਦੇ ਤੌਰ ਤਰੀਕਿਆਂ ਨਾਲ ਕੋਈ ਕਿਸੇ ਤਰ੍ਹਾਂ ਦੀ ਅਣਬਣ ਹੋ ਗਈ ਹੋਵੇ, ਸੋ ਵੀ ਡੋਂਟ ਨੋ ਯੈਟ ਕਿ ਅਸਲ ਕਾਰਨ ਕੀ ਰਿਹਾ ਕਿ ਲੌਰਲ ਬਰੋਡਨ ਕਿਹੜੀ ਗੱਲੋਂ ਨਾਰਾਜ਼ ਹੋ ਕੇ ਅਸਤੀਫਾ ਦੇ ਗਏ ਨੇ ਬਰੋਟਨ
ਜੀ। ਸੋ ਜਦੋਂ ਪਤਾ ਲੱਗੇਗਾ ਉਦੋਂ ਹੀ ਪਤਾ ਲੱਗੇਗਾ, ਪਰ ਜਿਹੜਾ ਇਹ ਸਮਿਟ ਹੋਣਾ ਹੈ ਉਹ 14 ਅਤੇ 15 ਸਤੰਬਰ ਨੂੰ ਕੈਨੇਡਾ ਇਨਵੈਸਟਮੈਂਟ ਸਮਿਟ ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ। ਅੱਛਾ ਵਾਸੂ ਜੀ, ਜੇ ਸ਼ਬਦਾਂ ਦੀ ਗੱਲ ਕਰੀਏ ਤਾਂ ਜਿਹੜਾ ਆਹ ਟਰੰਪ ਨੇ ਪਿਛਲੇ ਹਫ਼ਤੇ ਫਰਮਾਨ ਜਾਰੀ ਕੀਤਾ ਸੀ ਕਿ ਲੇਕ ਓਨਟੈਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰ ਦੇਣਾ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਸੋਸ਼ਲ ਮੀਡੀਆ 'ਤੇ ਮੈਸੇਜ ਪਾਇਆ, ਡੋਨਲਡ ਟਰੰਪ ਤੇ ਵੀਕਐਂਡ ਤੇ ਕੈਨੇਡਾ ਨੂੰ ਖਾਸਾ ਟ੍ਰੋਲ ਕਰਦੇ ਰਹੇ ਆ।
ਹਾਂਜੀ ਹਾਂਜੀ,
ਉਹਨਾਂ ਨੇ ਮਤਲਬ ਦਰਜਨਾ ਪੋਸਟਸ ਟਰੂਥ ਸੋਸ਼ਲ 'ਤੇ ਪਾਈਆਂ ਨੇ, ਉਹਨਾਂ 'ਚੋਂ ਕਈ ਕੈਨੇਡਾ ਵੱਲ ਕੇਂਦਰਿਤ ਸੀ। ਇੱਕ ਤਾਂ ਵਾਸੂ ਜੀ ਜਿਹੜਾ ਇੱਕ ਉਹ ਬੋਰਡ ਇੱਕ ਏ ਆਈ ਜਨਰੇਟਡ ਵੀਡੀਓਜ਼ ਦੇ ਬੜੇ ਸ਼ੌਕੀਨ ਨੇ ਟਰੰਪ।
ਹਾਂਜੀ ਹਾਂਜੀ,
ਇੱਕ ਟਰੰਪ ਤੁਰ ਕੇ ਮਤਲਬ ਟਰੰਪ ਹੀ ਖੁਦ ਆ ਰਹੇ ਨੇ, ਲੇਕ ਓਨਟੇਰੀਓ ਦਾ ਬੋਰਡ ਹਟਾ ਕੇ ਲੇਕ ਅਮੈਰੀਕਾ ਦਾ ਬੋਰਡ ਉੱਥੇ ਲਾਉਂਦੇ ਨੇ, ਅਤੇ ਟਰੰਪ ਦੇ ਜਿਹੜੇ ਡਾਂਸ ਨੂੰ ਲੈ ਕੇ ਉਹਨਾਂ ਦੀ ਟ੍ਰੋਲਿੰਗ ਕੀਤੀ ਜਾਂਦੀ ਹੈ, ਉਹ ਉਸੇ ਤਰ੍ਹਾਂ ਦੀਆਂ ਡਾਂਸ ਮੂਵਸ ਉਸ ਏ ਆਈ ਜਨਰੇਟਡ ਵੀਡੀਓ ਦੇ ਵਿੱਚ ਟਰੰਪ ਕਰਦੇ ਨਜ਼ਰ ਆ ਰਹੇ ਨੇ। ਇੱਕ ਉਹਨਾਂ ਨੇ ਵੀਡੀਓ ਹੋਰ ਪੋਸਟ ਕੀਤੀ, ਜਿਹੜੇ ਕੈਨੇਡੀਅਨ ਗੀਜ਼ ਨੇ ਉਹਨਾਂ ਨੂੰ ਉਹਨਾਂ ਨੇ ਵਿਗ ਪਾਈ ਹੋਈ ਹੈ ਟਰੰਪ ਦੇ ਵਾਲਾਂ ਵਰਗੀ, ਅਤੇ ਉਹਨਾਂ ਦੇ ਹੱਥ ਵਿੱਚ ਬੰਦੂਕਾਂ ਨੇ, ਇਹੀ ਸੀ ਨਾ, ਉਹ ਮਾਰਚ ਕਰਦੇ ਆ ਰਹੇ ਨੇ, ਫਿਰ ਉਹ ਗੋਲੀਆਂ ਚਲਾਉਂਦੇ ਨੇ ਵੀ ਜਿਵੇਂ ਵੀ ਉਹ ਪ੍ਰੋਟੈਕਟ ਕਰ ਰਹੇ ਨੇ। ਸੋ ਇੱਦਾਂ ਦੀਆਂ ਵੀਡੀਓਜ਼ ਟਰੰਪ ਪਾਈ ਜਾਂਦੇ ਆ।
ਵਿਜੇ ਜੀ, ਜਿਵੇਂ ਆ ਸਾਰੀ ਟ੍ਰੇਡ ਵਾਰ ਜੋ ਹੈ ਇਹ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਰਾਸ ਆ ਰਹੀ ਹੈ ਕੁਝ ਹੱਦ ਤੱਕ, ਅਪਰੂਵਲ ਰੇਟਿੰਗਸ ਬਿਹਤਰ ਹੋ ਰਹੀਆਂ ਨੇ, ਸੂਬਾਈ ਜਿਹੜੇ ਲੀਡਰਸ ਨੇ ਉਹ ਵੀ ਇਹਦੇ ਵਿੱਚ ਆਪਣਾ ਕਹਿ ਲਓ ਵੀ ਬਹਿਤੀ ਗੰਗਾ ਮੇਂ ਹੱਥ ਧੋ ਰਹੇ ਹੈ। ਉਸੇ ਤਰ੍ਹਾਂ ਡੋਨਲਡ ਟਰੰਪ ਦੇ ਤਾਂ ਹੁਣ ਮਿਡ ਟਰਮ ਇਲੈਕਸ਼ਨ ਆਏ ਹੋਏ ਨੇ, ਅਤੇ ਉਹ ਡੋਮੈਸਟਿਕਲੀ ਪੋਲੀਟਿਕਸ ਦੇ ਵਿੱਚ ਸਾਰੇ ਪਾਸਿਓਂ ਘਿਰੇ ਹੋਏ ਨੇ, ਅਤੇ ਕਿਸੇ ਵੀ ਪਾਸਿਓਂ ਕੋਈ ਵੀ ਚੀਜ਼ ਠੀਕ ਹੁੰਦੀ ਅਮੈਰੀਕਨਸ ਨੂੰ ਹੁਣ ਨਜ਼ਰ ਨਹੀਂ ਆ ਰਹੀ। ਸੋ ਡੋਨਲਡ ਟਰੰਪ ਵਾਸਤੇ ਵੀ ਇਹ ਬਹੁਤ ਵੱਡੀ ਇੱਕ ਕਹਿ ਲਓ ਡਿਸਟਰੈਕਸ਼ਨ ਟੈਕਟਿਕ ਆ, ਕਿ ਇਸ ਵੇਲੇ ਦੇਖੋ ਵੀ ਦੁਨੀਆ ਦੇ ਵਿੱਚ ਹੋਰ ਮਸਲੇ ਸਾਰੇ ਰਿਜ਼ੋਲਵ ਹੋ ਗਏ ਨੇ, ਜਿਹੜਾ ਲੇਕ ਓਨਟੇਰੀਓ ਨੂੰ ਬਦਲ ਕੇ ਨਾਮ ਲੇਕ ਅਮੈਰੀਕਾ ਕਰਨਾ,
ਅਤੇ
ਫਿਰ ਤੁਸੀਂ ਦੇਖੋ ਜੇ ਤੁਸੀਂ ਕੱਲ੍ਹ ਉਹਨਾਂ ਦਾ ਟਰੂਥ ਸੋਸ਼ਲ ਦੇਖੋ ਵਿਜੇ ਜੀ, ਇੱਦਾਂ ਲੱਗਦਾ ਕਿ ਵੀ ਉਹਨਾਂ ਨੂੰ ਅਬਸੈਸ਼ਨ ਹੋ ਗਈ ਕੈਨੇਡਾ ਦੇ ਨਾਲ।
ਸੋ
ਸਵੇਰੇ ਮੈਂ ਨੋਟ ਕਰ ਰਿਹਾ ਸੀ, ਸਵੇਰੇ ਪਹਿਲਾਂ 5:19 ਤੇ ਡੋਨਲਡ ਟਰੰਪ ਨੇ ਜਸਟ ਦਾ ਨਿਊਜ਼ .com ਕੋਈ ਐਵੇਂ ਨੋਨ ਡਿਸਕ੍ਰਿਪਟ ਜਾਂ ਕੋਈ ਇਹ ਹੈਂਡਲ ਹੈ, ਉਹਦਾ ਇੱਕ ਉਹਨਾਂ ਨੇ ਪਹਿਲਾਂ ਪੋਸਟ ਪਾਈ ਕਿ ਵੈਨੇਜ਼ੁਏਲਾ ਦੇ ਨਾਲ ਸਾਡੀ ਡੀਲ ਹੋ ਗਈ ਹੈ ਜਿਹੜੀ ਹਿਸਟੋਰਿਕ ਡੀਲ ਹੈ, ਅਤੇ ਦਿਸ ਡੀਲ ਪੁੱਟਸ ਓਪੈਕ ਐਂਡ ਕੈਨੇਡਾ ਔਨ ਨੋਟਿਸ।
ਇਹਦੇ ਬਾਰੇ, ਉਸ ਡੀਲ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ ਜੀ।
5:19 ਤੇ ਪਹਿਲਾਂ ਆ ਪੋਸਟ ਪਾਈ, ਫਿਰ 6:55 ਤੇ, ਮੈਂ ਆਪਣੇ ਸਮੇਂ ਮੁਤਾਬਕ ਪੈਸੀਫਿਕ ਸਮੇਂ ਮੁਤਾਬਕ ਦੱਸ ਰਿਹਾ ਕਿ ਸਵੇਰੇ ਸ਼ੁਰੂ ਹੋ ਗਏ 5:19, ਫਿਰ 6:55 ਕਹਿੰਦੇ ਕੈਨੇਡੀਅਨ ਬਿਜ਼ਨਸਿਸ, ਨਹੀਂ ਮੈਨੂੰ ਨਹੀਂ ਲੱਗਦਾ ਜੀ ਸਕੈਜੂਲ ਕੀਤੀਆਂ, ਇਹ ਨਾ ਨਾ ਨਾ, ਇਹ ਸਾਰੀਆਂ ਜਿਹੜੀਆਂ ਨੇ ਇਹ ਇੰਸਟਿੰਕਟਿਵ ਨੇ, ਮੈਂ ਤੁਹਾਨੂੰ ਦੱਸਾਂ ਕਿਉਂ। ਅੱਗੇ ਕਿ 6:55 ਤੇ Canadian businesses are pouring into the US.
Yeah.
We want to make our own cars, etc. That's what's going to happen. Canada has been ripping us off for years. No longer President DJT. Phir 8:46 te Google Maps changes Lake Ontario wala ek link paata, naam oda badalta, thehill.com da.
Yeah.
E link paya. Aa suniyo hun. Us to baad 11:26 swere hi.
Ji.
Let all Canadian companies that are doing business with America move to the US immediately. Many of them are companies that moved out years ago due to stupid US leadership. When you move back, there are no tariffs. Phir dopahre 2:36 te ਜਿਹੜਾ hill.com ਵਾਲਾ ਲਿੰਕ ਸੀਗਾ ਉਹ ਦੁਬਾਰਾ ਪੋਸਟ ਕੀਤਾ।
ਜੀ ਜੀ ਜੀ।
ਸੋ ਇਹ ਸਕੈਜੂਲਿੰਗ ਨਹੀਂ ਹੋ ਸਕਦੀ, ਫਿਰ ਇਹ ਮਤਲਬ ਵੀ ਭੁਲੇਖਾ ਹੀ ਪੈ ਗਿਆ, ਜਿਵੇਂ ਮੈਂ ਭੁੱਲ ਗਏ ਵੀ ਮੈਂ ਪਹਿਲਾਂ ਵੀ ਪੋਸਟ ਕਰ ਚੁੱਕਿਆ।
ਸੋ ਕਿੰਨੇ
ਵਜੇ ਫਿਰ ਉਸ ਇਹ 2:36 ਤੇ,
ਸੋ 5:19 ਤੇ ਸ਼ੁਰੂ ਹੋਇਆ ਸੀ ਸਿਲਸਿਲਾ ਇਹ ਆਪਣੇ
ਸਮੇਂ 5:19 ਤੇ।
ਓਕੇ 5:19
ਫਿਰ 5:19 ਨਾ 5:19 6:55 8:46 11:26 2:36 ਸੋ 2:36 ਤੇ ਉਸ ਤੋਂ ਬਾਅਦ ਪੋਸਟ ਆਉਂਦੀ ਹੈ ਆ ਜਿਹੜੀ ਦੁਬਾਰਾ hill.com ਵਾਲੀ, ਫਿਰ 5:26 ਤੇ
ਜਦੋਂ ਉਦੋਂ ਵਾਸ਼ਰੂਮ ਗਏ ਉਹਨਾਂ ਨੇ ਉਦੋਂ ਪੋਸਟ,
ਪਰ 26:36
ਨਹੀਂ ਨਹੀਂ ਜਦੋਂ ਜਦੋਂ ਵਾਸ਼ਰੂਮ ਗਏ ਨਾ, ਡੇਢ ਦੋ ਘੰਟੇ 2.5 ਘੰਟੇ 2 ਘੰਟੇ
26:46 ਇੱਦਾਂ ਕਿਉਂ?
ਹਾਂ ਉਹਨਾਂ ਵਕਫਾ ਹੈ, ਉਹ ਤਾਂ ਇਤਫਾਕ ਵੀ ਹੋ ਸਕਦਾ ਬਸ।
5:26 ਤੇ ਫਿਰ ਹੀ ਸੇਜ਼, ਫੋਰ ਮੈਨੀ ਈਅਰਸ ਦ ਯੂ ਐਸ ਏ ਹੈਜ਼ ਬੀਨ ਲੂਜ਼ਿੰਗ ਮੋਰ ਦੈਨ $60 billion ਅ ਈਅਰ ਵਿਦ ਕੈਨੇਡਾ, ਵਾਈ ਅਵਰ ਲੋਂਗ ਅਗੋ ਸਟੋਲਨ ਬਿਜ਼ਨਸਿਸ ਆਰ ਨਾਓ coming back to America in order to avoid paying tariffs. They are lining up just like the rest of the world, President DJT. ਤੁਸੀਂ ਦੇਖੋ ਵਿਜੇ ਜੀ, ਮੇਰਾ ਮਕਸਦ ਇਹ ਹੈ ਸਾਰਾ ਦੱਸਣ ਦਾ ਵੀ ਇੱਕ ਦਿਨ ਦੇ ਵਿੱਚ ਕਿੰਨੀਆਂ ਪੋਸਟ ਕੈਨੇਡਾ ਬਾਰੇ ਉਹਨਾਂ ਨੇ ਪਾਈਆਂ ਨੇ ਡੋਨਲਡ ਟਰੰਪ ਨੇ, ਮਤਲਬ ਹੀ ਇਜ਼ ਓਬਸੈਸਡ ਵਿਦ ਅਮੈਰੀਕਾ ਕੈਨੇਡਾ। ਇਹਦਾ ਰੀਜ਼ਨ ਇਹ ਕੋਈ ਇੱਦਾਂ ਨਹੀਂ ਹੈ ਕਿ ਡੋਨਲਡ ਟਰੰਪ ਕੋਈ ਬਹੁਤ ਭਾਵੁਕ ਕਿਸਮ ਦਾ ਵਿਅਕਤੀ ਹੈ, ਮਤਲਬ ਜਿਹਨੂੰ ਲੱਗ ਗਈ ਹੈ ਗੱਲ, ਇਟਸ ਆਲ ਡਿਸਟਰੈਕਸ਼ਨ। ਕਿਉਂਕਿ ਜੇ ਇਹ ਗੱਲਾਂ ਨਹੀਂ ਉਹ ਕਰਨਗੇ, ਲੇਕ ਓਨਟੇਰੀਓ ਦੀ ਗੱਲ ਨਹੀਂ ਕਰਨਗੇ, ਤੇ ਆਟੋ ਸੈਕਟਰ ਦੀ ਗੱਲ ਨਹੀਂ ਕਰਨਗੇ, ਮੈਂ ਦੇਖੋ ਟੈਰਿਫ ਲਾਤੀ ਇਹ ਕਰਤੀ,
ਫਿਰ ਇਨਫਲੇਸ਼ਨ ਦੀ ਗੱਲ ਹੋਏਗੀ,
ਫਿਰ ਉਹ ਡੋਮੈਸਟਿਕ ਇਕਨੋਮੀ ਦੀ ਗੱਲ ਕਰਨੀ ਪਏਗੀ, ਲੋਕ ਇਰਾਨ ਬਾਰੇ ਪੁੱਛਣਗੇ ਕਿ ਤੁਸੀਂ ਉੱਧਰ ਮਿਡਲ ਈਸਟ ਵਿੱਚ ਖਲਾਰਾ ਪਾਇਆ ਸੀ, ਤੁਸੀਂ ਕਹਿੰਦੇ ਸੀ ਮੈਂ ਹਫਤੇ ਦੇ ਵਿੱਚ 2 ਹਫਤੇ ਦੇ ਵਿੱਚ ਇਹ ਵਾਰ ਜਿਹੜੀ ਆ ਮੈਂ ਖਤਮ ਕਰ ਦੇਣੀ ਆ, ਤੁਸੀਂ ਸੋਚਦੇ ਸੀ ਕਿ ਤੁਸੀਂ ਇਰਾਨ ਦੇ ਨਾਲ ਵੀ ਵੈਨੇਜ਼ੁਏਲਾ ਵਾਲੀ ਕਰੋਗੇ, ਹੋਈ ਤਾਂ ਹੈ ਨਹੀਂ
ਇਰਾਨ ਵਾਲੀ ਸਿਚੁਏਸ਼ਨ ਤੇ। ਵਾਸੂ ਜੀ, ਹੋਰ ਇਸ ਵੇਲੇ ਉੱਥੇ ਸੀਰੀਅਸ ਹੋ ਗਈ ਆ, ਕਿਉਂਕਿ ਉੱਥੇ ਹਾਲਾਤ ਇਹ ਬਣ ਗਏ ਨੇ ਕਿ ਜਿਹੜਾ ਉੱਥੇ ਇੱਕ ਖਾਰਗਾ ਆਈਲੈਂਡ 'ਤੇ ਇੱਕ ਉਹਨਾਂ ਦਾ ਸਟੇਸ਼ਨ ਆ, ਉੱਥੇ ਅਮਰੀਕਾ ਨੇ ਕੱਲ੍ਹ ਹਮਲਾ ਕਰ ਦਿੱਤਾ, ਕਿਉਂਕਿ ਉੱਥੇ ਇਸ ਤਰ੍ਹਾਂ ਦੀਆਂ ਰੋਕੇਟ ਲਾਂਚਰ ਸੀ ਜਿਹੜੇ ਕਿ ਸਟੇਟ ਆਫ ਹਰਮੂਜ਼ ਦੇ ਵਿੱਚ ਮਾਈਨਸ ਵਿੱਚ ਆਉਂਦੇ ਸੀ। ਸੋ ਅਮਰੀਕਾ ਦਾ ਇਹ ਕਹਿਣਾ ਵੀ ਅਸੀਂ ਤਾਂ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ, ਅਤੇ ਉਹਦੇ ਜਵਾਬ ਦੇ ਵਿੱਚ ਇਰਾਨ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਹੜਾ ਜੋਰਡਨ ਦੇ ਵਿੱਚ ਅਮੈਰੀਕਨ ਏਅਰਬੇਸ ਆ।
ਸੋ ਵਿਜੇ ਜੀ ਜਿਹੜਾ ਨਾ ਡੋਨਲਡ ਟਰੰਪ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਇਹਨਾਂ ਨੂੰ AI ਵੀਡੀਓਜ਼ ਦਾ ਬਹੁਤ ਸ਼ੌਕ ਆ
ਜੀ,
ਇਹਨਾਂ ਨੇ ਟਰੂ ਸੋਸ਼ਲ ਦੇ ਉੱਤੇ AI ਇੱਕ ਵੀਡੀਓ ਪਾਈ ਕਿ ਦੇਖੋ ਕਿ ਅਸੀਂ ਖਾਰਗ ਆਈਲੈਂਡ ਨੂੰ ਨੇਸਤੋ ਨਾਬੂਦ ਕਰ ਰਹੇ ਹਾਂ। ਖਾਰਗ ਆਈਲੈਂਡ ਦੇ ਉੱਤੇ ਕੋਈ ਹਮਲਾ ਨਹੀਂ ਹੋਇਆ, ਜਿਹੜਾ ਐਕਚੁਅਲ ਅਟੈਕ ਹੋਇਆ ਦੋ ਰਾਕੇਟ ਲਾਂਚਰਸ ਦੇ ਉੱਤੇ ਹੋਇਆ, ਉਹ ਲਰਾਕ ਆਈਲੈਂਡ
ਆ।
ਇਹ ਸਪਸ਼ਟ ਕੀਤਾ ਬਾਅਦ ਵਿੱਚ ਅਮੈਰੀਕਨ ਮਿਲਟਰੀ ਵੱਲੋਂ ਇਹ ਗੱਲ ਸਪਸ਼ਟ ਕਰਨੀ ਪਈ ਹੁਣ, ਇਰਾਨ ਵਾਲੇ ਨੇ ਤਸਵੀਰਾਂ ਪਾਣੀਆਂ ਸ਼ੁਰੂ ਕਰਤੀਆਂ, ਕਹਿੰਦੇ ਆਹ ਦੇਖੋ ਸਾਡਾ ਖਾਰਗ ਆਈਲੈਂਡ ਬਿਲਕੁਲ ਠੀਕ ਆ। ਖਾਰਗ ਆਈਲੈਂਡ ਦੇ ਉੱਤੇ ਜੇ ਹਮਲਾ ਹੋ ਗਿਆ ਤੇ ਵਿਜੇ ਜੀ ਫਿਰ ਤਾਂ
ਕੰਫਲਿਕਟ
ਅਮਰੀਕਾ ਦੇ ਹੱਥੋਂ ਬਾਹਰ ਨਿਕਲ ਜਾਏਗਾ ਤੇ ਇਰਾਨ ਜਿਹੜਾ ਇੱਕ ਤਰ੍ਹਾਂ ਸੁਸਾਈਡ ਮੋਡ ਦੇ ਵਿੱਚ ਚਲ ਜਾਏਗਾ, ਪੂਰਾ ਮਿਡਲ ਈਸਟ ਜਿਹੜਾ ਤਬਾਹ ਕਰਨ ਦੀ ਕਗਾਰ ਤੇ ਆ ਜਾਏਗਾ ਇਰਾਨ, ਕਿਉਂਕਿ ਉਹਨਾਂ ਨੇ ਪਹਿਲਾਂ ਤੋਂ ਇਹ ਕਲੀਅਰ ਕੀਤਾ ਹੋਇਆ ਕਿ ਉਹਨਾਂ ਦੇ ਜਿੰਨੀਆਂ ਵੀ ਐਕਸਪੋਰਟਸ ਨੇ, ਜਿੰਨੇ ਐਕਸਪੋਰਟ ਟਰਮੀਨਲਸ ਨੇ,
ਸਾਰੀ
ਖਾਰਗ ਆਈਲੈਂਡ ਆ ਤੇ ਖਾਰਗ ਆਈਲੈਂਡ ਦੇ ਉੱਤੇ ਜੇ ਹਮਲਾ ਹੋ ਗਿਆ ਕਿ ਜੇ ਮੰਨ ਲਓ ਰੱਬ ਨਾ ਕਰੇ ਕਦੇ ਵੀ ਕਿ ਇਰਾਨ ਵਾਲੇ ਵਾਈਟ ਹਾਊਸ ਦੇ ਉੱਤੇ ਕੋਈ ਹਮਲਾ ਕਰ ਦਿੰਦੇ ਕਿ ਜਿੱਦਾਂ ਦੀ ਕੋਈ ਚੀਜ਼ ਹੁੰਦੀ ਆ, ਤੇ ਇਟਸ ਇਕੁਅਲੈਂਟ ਟੂ ਦੈਟ
ਜਿਹੜੀ ਉੱਥੇ ਹੁਣ ਉਹਨਾਂ ਨੇ, ਕਿਉਂਕਿ ਫਿਰ ਜਵਾਬ ਦੇ ਵਿੱਚ ਜੋਰਡਨ 'ਤੇ ਜੋ ਮਿਲਟਰੀ ਬੇਸ ਆ ਅਮਰੀਕਾ ਦਾ ਉੱਥੇ ਹਮਲਾ ਕੀਤਾ, ਅਮਰੀਕਾ ਕਹਿੰਦੇ ਵੀ ਹੁਣ ਜਿਹੜਾ ਉੱਥੇ ਹਮਲਾ ਹੋਇਆ ਉਹਦਾ ਅਸੀਂ ਬਦਲਾ ਲਵਾਂਗੇ। ਸੋ ਇਹ ਹੁਣ ਕਈ ਦਿਨਾਂ ਤੋਂ ਬਾਅਦ ਹੋਸਟੈਲਿਟੀਜ਼ ਦੁਬਾਰਾ ਸ਼ੁਰੂ ਹੋਈਆਂ ਨੇ, ਇਸ ਤੋਂ ਪਹਿਲਾਂ ਨਹੀਂ ਤਾਂ
ਪੂਰੀ ਅਗਸਤ ਦੇ ਵਿੱਚ ਇੱਦਾਂ ਦਾ
ਪੂਰੀ ਅਗਸਤ ਦੇ ਵਿੱਚ ਨਹੀਂ
ਜੁਲਾਈ ਦੇ ਵਿੱਚ
ਸ਼ਾਬਦਿਕ ਜੰਗ ਹੀ ਚੱਲ ਰਹੀ ਸੀ, ਨਹੀਂ ਇਹ ਦਮਗੇ ਜਾਂ ਕੋਈ ਕਿਸ ਤਰ੍ਹਾਂ ਦੀਆਂ ਧਮਕੀਆਂ ਚੱਲ ਰਹੀਆਂ ਸੀ, ਪਰ ਇੱਕ ਵਾਰ ਦੁਬਾਰਾ ਤੋਂ ਜਿਹੜਾ ਕੋਨਫਲਿਕਟ ਇਹਦੇ ਵਿੱਚ ਦੁਬਾਰਾ ਤੋਂ ਬੰਬ ਵਰ ਰਹੇ ਨੇ। ਸੋ ਇੱਕ ਤਾਂ ਉੱਧਰ ਉਹ ਸਿਚੁਏਸ਼ਨ ਆ, ਦੂਜੀ ਜਿਹੜੀ ਆਹ ਲੇਕ ਓਨਟੈਰੀਓ ਵਾਲੀ ਗੱਲ ਹੈ, ਇਹਦੇ ਨਾਲ ਜੁੜਦੀ ਗੱਲ ਇੱਕ ਹੋਰ ਇਹ ਵੀ ਕਰ ਲਈਏ ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਹੁਤ ਵੱਡਾ ਸਾਈਨ ਲੇਕ ਓਨਟੈਰੀਓ ਦੇ ਇੱਕ ਹਿੱਸੇ 'ਤੇ ਲਗਾਇਆ ਜਿਹਦੇ ਵਿੱਚ ਕਿਹਾ ਲੇਕ ਓਨਟੈਰੀਓ ਨਾਓ ਐਂਡ ਆਲਵੇਜ਼। ਅੱਛਾ,
ਉਹਨਾਂ ਨੂੰ ਵੀ ਰਾਸ ਆਉਂਦੀ,
ਉਹਨਾਂ ਨੂੰ ਵੀ ਰਾਸ ਆਉਂਦੀ ਗੱਲ, ਇਹ ਬਹੁਤ ਵੱਡਾ ਸਾਈਨ ਲਾਇਆ ਉਹਨਾਂ ਨੇ। ਅੱਛਾ, ਉਹਨਾਂ ਦੇ ਸਾਈਨ ਲਗਾਉਣ ਤੋਂ ਥੋੜ੍ਹੀ ਦੇਰ ਬਾਅਦ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਓਨਟੈਰੀਓ ਦੇ ਵਿੱਚ ਜਿਹੜੀਆਂ ਕੁਝ ਉੱਥੋਂ ਦੀਆਂ ਕਰਾਊਨ ਕਾਰਪੋਰੇਸ਼ਨ ਨੇ, ਪਬਲਿਕ ਯੂਟੀਲਿਟੀਜ਼ ਨੇ, ਮੈਟਰੋ ਲਿੰਕਸ ਜਿਹੜੀ ਉੱਥੇ ਦੀ ਟ੍ਰੇਨ ਚੱਲਦੀ ਆ, LCBO ਉੱਥੋਂ ਦੇ ਸ਼ਰਾਬ ਦੇ ਠੇਕਿਆਂ ਦੀ ਜਿਹੜੀ ਵੈਬਸਾਈਟ ਆ, ਫਿਰ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਹਾਈਡਰੋ 1 ਆ ਉੱਥੋਂ ਦੀ ਬਿਜਲੀ ਦੀ ਯੂਟੀਲਿਟੀ, ਉਹਨਾਂ ਦੀਆਂ ਐਪਸ ਦੇ ਵਿੱਚ ਜਿਹੜੇ ਮੈਪਸ ਐਮਬੈਡਿਡ ਨੇ ਉਹ ਗੂਗਲ ਦੇ ਨੇ, ਉਹਦੇ ਵਿੱਚ ਲੇਕ ਓਨਟੈਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਆਉਣ ਲੱਗ ਪਿਆ, ਅਤੇ ਫਿਰ ਇਹ ਗੱਲ ਚੱਲਣ ਲੱਗ ਪਈ ਤੁਸੀਂ ਸਾਈਨ ਲਾ ਰਹੇ ਹੋ ਉੱਥੇ ਕਿ ਜੀ ਲੇਕ ਓਨਟੈਰੀਓ ਨਾਓ ਐਂਡ ਆਲਵੇਜ਼, ਅਤੇ ਜਿਹੜੀਆਂ ਸੂਬਾਈ ਅਦਾਰਿਆਂ ਦੀਆਂ ਐਪਸ ਨੇ ਉਹਦੇ ਵਿੱਚ ਨਾਮ ਲੇਕ ਅਮੈਰੀਕਾ ਹੋ ਗਿਆ, ਫਿਰ ਉਹ ਕਹਿੰਦੇ ਸੀ ਦਰੁਸਤ ਕਰਾਇਆ ਜੀ।
ਪਰ ਉਹ ਫਿਰ ਕਰਨ ਵੀ ਕੀ ਨਾ, ਸੋ ਇਹ ਸਾਡੀ ਹਕੀਕਤ ਹੈ ਕਿ ਅਸੀਂ ਜਿਹੜੀਆਂ ਐਪਸ ਵਰਤਦੇ ਹਾਂ ਜੋ ਸਾਡਾ ਟੈਕ ਨੂੰ ਲੈ ਕੇ ਅਤੇ
ਡਿਜੀਟਲ ਇਨਫਰਾਸਟ੍ਰਕਚਰ ਆ ਜਿਹੜਾ
ਸਾਰਾ ਕੁਝ ਜਿਹੜੀ ਸਾਡੀ ਜਿਹੜੀ ਨਿਰਭਰਤਾ ਅਮਰੀਕਾ ਦੇ ਉੱਤੇ ਹੈ
ਜੀ।
ਹੁਣ ਰੀਸੈਂਟਲੀ ਗੱਲ ਕੋਈ ਹੈ ਕਿ ਆਈ ਐਮ ਫਰਗੈਟਿੰਗ ਨਾਓ ਕਿ ਮੈਨੂੰ ਕਿਸੇ ਨੇ ਪੁੱਛਿਆ ਜਾਂ ਆਈ ਥਿੰਕ ਇਟ ਵਾਜ਼ ਜਾਂ ਮੈਂ ਇੱਕ ਆਟੋ ਕੰਪਨੀ ਦੇ ਨਾਲ ਇੱਥੇ ਕੈਨੇਡਾ ਦੇ ਵਿੱਚ ਕੋਈ ਡੀਲ ਕਰ ਰਿਹਾ ਸੀ, ਕੋਈ ਡਾਕੂਮੈਂਟ ਸਾਈਨ ਕਰਨਾ ਸੀ, ਅਤੇ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਆਰ ਯੂ ਓਕੇ ਵਿਦ ਦ ਫੈਕਟ ਕਿ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਇਹ ਇਟ ਵਿਲ ਗੋ
ਵੀ US 'ਚ ਸਟੋਰ ਹੋਏਗੀ।
ਉਹ US ਨੇ ਬੋਲਿਆ ਕਹਿੰਦੇ ਇਟ ਵਿਲ ਬੀ ਆਊਟਸਾਈਡ ਆਫ ਕੈਨੇਡਾ, ਆਰ ਯੂ ਓਕੇ ਵਿਦ ਦੈਟ, ਅਤੇ ਮੈਂ ਕਿਹਾ ਹੁਣ ਕੀ ਕਰੀਏ, ਹੁਣ ਮੇਰਾ ਕੰਮ ਜ਼ਰੂਰੀ ਹੈ ਜਿਹੜਾ ਕਰ ਰਿਹਾ ਮੈਂ ਤਾਂ ਕਰਨਾ ਹੀ ਪੈਣਾ, ਆਈ ਵਿਲ ਨੋਟ ਸਾਈਨ ਦ ਡਾਕੂਮੈਂਟ ਜਸਟ ਬਿਕੋਜ਼ ਕਿ ਵੀ ਮੇਰੀ ਜਿਹੜੀ ਇਨਫੋਰਮੇਸ਼ਨ ਹੈ ਅਮਰੀਕਾ ਜਾਣੀ ਹੈ ਕੈਨੇਡਾ ਤੋਂ ਬਾਹਰ
ਦੁਬਾਰ ਸਟੋਰ ਹੋਣੀ ਹੈ
ਯਾ, ਪਰ ਉਹ ਦੈਟਸ ਦ ਰਿਐਲਿਟੀ ਵੀ ਲਿਵ ਇਨ ਕਿ ਸਾਰੇ ਜਿਹੜੇ ਡੇਟਾ ਸੈਂਟਰਸ ਨੇ ਸਾਰਾ ਕੁਝ ਜਿਹੜਾ ਅਮਰੀਕਾ 'ਚ ਹੁੰਦਾ।
ਖਬਰ ਇਹ ਵੀ ਆ ਰਹੀ ਹੈ ਕਿ ਲਾਇਨਲ ਮੈਸੀ ਨੇ ਕਨਫਰਮ ਕਰ ਦਿੱਤਾ ਕਿ ਉਹ ਫਾਈਨਲੀ ਰਿਟਾਇਰ ਹੋ ਰਹੇ ਨੇ, 39 ਈਅਰ ਓਲਡ ਮੈਸੀ, ਜੋ ਕਿ ਹੁਣ ਪਿਛਲੇ ਮਹੀਨੇ ਹੋਏ ਵਰਲਡ ਕੱਪ ਦੇ ਵਿੱਚ ਆਫਕੋਰਸ ਟੀਮ ਅਰਜਨਟੀਨਾ ਦੀ ਸਪੇਨ ਤੋਂ ਹਾਰ ਗਈ ਸੀ। ਸੋ ਜਿਹੜੀ ਸਟੇਟਮੈਂਟ ਮੈਸੀ ਨੇ ਜਾਰੀ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇੰਨਾ ਸਮਾਂ ਜਿਹੜਾ ਨਿਕਲ ਗਿਆ ਉਸ ਤੋਂ ਬਾਅਦ ਕਹਿੰਦੇ ਆਈ ਐਮ ਰਿਟਾਇਰਿੰਗ ਫਰੋਮ ਦ ਨੈਸ਼ਨਲ ਟੀਮ, ਅਤੇ ਕਹਿੰਦੇ ਇਟ ਵਾਜ਼ ਅ ਡਿਸੀਜਨ ਦੈਟ ਹਰਟ ਐਂਡ ਸਟਿਲ ਹਰਟਸ ਟੂ ਮਾਈ ਕੋਰ ਬਟ ਆਈ ਅੰਡਰਸਟੈਂਡ ਦੈਟ ਇਟਸ ਦ ਰਾਈਟ ਟਾਈਮ। ਅਤੇ ਨਾਲ ਹੀ ਉਹਨਾਂ ਨੇ ਆਪਣੇ ਪਿਤਾ ਜੋਰਜ ਦੀ ਮੌਤ ਦਾ ਵੀ ਇਹਦੇ ਵਿੱਚ ਰੈਫਰੈਂਸ ਦਿੱਤਾ ਕਿ ਉਹਨਾਂ ਦੇ ਇੰਤਕਾਲ ਤੋਂ ਬਾਅਦ ਹੀ ਇਜ਼ ਈਵਨ ਮੋਰ ਕਨਵਿੰਸ ਦੈਨ ਬਿਫੋਰ ਕਿ ਉਹਨਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ। ਸੋ ਲਾਇਨਲ ਮੈਸੀ ਨੈਸ਼ਨਲ ਟੀਮ ਦੇ ਵਿੱਚੋਂ ਰਿਟਾਇਰਮੈਂਟ ਲੈ ਰਹੇ ਨੇ, ਜਿਹੜੀ ਕਲੱਬ ਸੋਕਰ ਆ ਉਹ ਆਫਕੋਰਸ ਉਹ ਖੇਡਦੇ ਰਹਿਣਗੇ।
ਦ ਗ੍ਰੇਟੈਸਟ ਆਫ ਆਲ ਟਾਈਮ।
ਮਾਨ ਇੰਟਰਨੈਸ਼ਨਲ ਟਰੈਵਲ ਵਾਲੇ ਸੂਚਨਾ ਦੇ ਰਹੇ ਨੇ, ਮਾਨ ਇੰਟਰਨੈਸ਼ਨਲ ਟਰੈਵਲਸ ਨੂੰ ਕਾਲ ਕਰੋ ਅਤੇ ਨੈਕਸਟ ਟ੍ਰਿਪ ਲਈ ਫਲਾਈਟਸ 'ਤੇ ਆਪਣਾ ਖਰਚਾ ਸਮਾਲ ਕਰੋ। ਤੁਹਾਡੇ ਲਈ ਇੰਟਰਨੈਸ਼ਨਲ ਫਲਾਈਟ 'ਤੇ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਲੈ ਕੇ ਆਏ ਨੇ। ਵੈਨਕੂਵਰ ਟੂ ਬ੍ਰਿਸਬਨ $1,083 $94 ਦੀ ਫਲਾਈਟ ਹੈ, ਜਿਹਦੇ ਵਿੱਚ ਇੱਕ ਬੈਗ ਵੀ ਤੁਸੀਂ ਲਿਜਾ ਸਕੋਗੇ। ਵੈਨਕੂਵਰ ਟੂ ਮੁੰਬਈ ਫਲਾਈਟ ਹੈ $991 $46 ਦੀ, ਇਹਦੇ ਵਿੱਚ ਵੀ ਇੱਕ ਚੈੱਕਡ ਇਨ ਬੈਗ ਇੰਕਲੂਡਿਡ ਹੋਏਗਾ। ਲਿਮਿਟਿਡ ਸੀਟਸ ਐਂਡ ਡੇਟਸ ਅਵੇਲੇਬਲ। ਪਾਸਪੋਰਟ OCI ਅਤੇ PCC ਸੇਵਾਵਾਂ ਵੀ ਪ੍ਰਦਾਨ ਕਰਦੇ ਨੇ। ਓਪਨ 24/7, ਕਾਲ 604-283-0104। 604-283-0104 or visit maninternationaltravel.ca. That's maninternationaltravel.ca. ਅਤੇ ਨਾਲ ਹੀ ਸੂਚਨਾ ਨੀਟ ਇਮੀਗ੍ਰੇਸ਼ਨ ਵਾਲੇ ਦੇ ਰਹੇ ਨੇ, ਜੇ ਤੁਹਾਡਾ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਅਗਲੇ 6 ਮਹੀਨਿਆਂ ਦੇ ਵਿੱਚ ਐਕਸਪਾਇਰ ਹੋਣ ਵਾਲਾ ਹੈ ਜਾਂ ਆਲਰੇਡੀ ਐਕਸਪਾਇਰ ਹੋਣ ਦੇ ਨੇੜੇ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਅੱਜ ਹੀ ਨੀਟ ਇਮੀਗ੍ਰੇਸ਼ਨ ਨਾਲ ਗੱਲ ਕਰੋ। ਇਹ ਤੁਹਾਡੀ ਸਿਚੁਏਸ਼ਨ ਨੂੰ ਸਮਝ ਕੇ ਬੈਸਟ ਸੋਲਿਊਸ਼ਨ ਲੱਭਦੇ ਨੇ ਅਤੇ ਤੁਹਾਡਾ ਸਟੈਟਸ ਰੀਸਟੋਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਨੇ। ਸਟੂਡੈਂਟਸ ਨੇ PR ਫਾਈਲ ਕਰਨੀ ਹੈ, ਵਿਜ਼ਿਟਰਸ ਨੇ ਵਰਕ ਪਰਮਿਟ ਲੈਣਾ, ਸਪਾਊਸ ਜਾਂ ਫੈਮਿਲੀ ਸਪੋਂਸਰਸ਼ਿਪ ਕਰਾਉਣੀ ਹੈ ਜਾਂ ਇੰਪਲੋਇਰਸ ਨੇ LMIA ਅਪਲਾਈ ਕਰਨੀ ਹੈ। ਕਾਲ ਨੀਟ ਇਮੀਗ੍ਰੇਸ਼ਨ 604-547-7100 604-547-7100 ਦਫ਼ਤਰ ਯੋਰਕ ਸੈਂਟਰ 'ਚ ਹੈ। ਨੀਟ ਇਮੀਗ੍ਰੇਸ਼ਨ ਜੈਸਾ ਨਾਮ ਵੈਸਾ ਕਾਮ, ਬਿਲਕੁਲ ਸਾਫ਼ ਸੁਥਰਾ। 604-547-7100। ਬਸ ਜੀ, ਅਮਰੀਕਾ ਅਤੇ ਵੈਨੇਜ਼ੁਏਲਾ ਵਿਚਕਾਰ ਜਿਹੜੀ ਡੀਲ ਹੋਈ ਹੈ ਇਹਦੇ ਬਾਰੇ ਵੀ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪਹਿਲਾਂ ਪੋਸਟ ਪਾਈ ਸੀ। ਸਪੀਕਿੰਗ ਆਫ ਇਸ ਟਰੂਥ ਸੋਸ਼ਲ ਪੋਸਟ ਬਾਏ ਦਾ ਵੇ, ਅੱਜ ਟਰੰਪ ਨੇ ਇੱਕ ਪੋਸਟ ਇਹ ਵੀ ਕੀਤੀ ਆ, ਕਹਿੰਦੇ ਵੀ ਬਹੁਤ ਨਾ ਜਾਲੀ ਜਿਹੇ ਸਰਵੇ ਚੱਕ ਕੇ ਜਿੰਨੇ ਵੀ ਨਿਊਜ਼ ਮੀਡੀਆ ਆਊਟਲੈਟਸ ਨੇ, ਕਹਿੰਦੇ ਉਹ ਸਰਵੇ ਛਾਪੀ ਜਾਂਦੇ ਆ ਜਿਹਦੇ 'ਚ ਕਹਿੰਦੇ ਨੇ ਵੀ ਡੋਨਲਡ ਟਰੰਪ ਦੀ ਪਾਪੂਲੈਰਿਟੀ ਬਹੁਤ ਘੱਟ ਗਈ, ਟਰੰਪ ਨੂੰ ਅਮਰੀਕਾ 'ਚ ਹੁਣ ਪਸੰਦ ਕਰਨ ਵਾਲੇ ਲੋਕ ਘੱਟ ਗਏ ਨੇ, ਅਪਰੂਵਲ ਰੇਟਿੰਗ ਡਾਊਨ ਆ ਗਈ ਆ, ਕਹਿੰਦੇ ਆ ਜਿਹੜੇ ਜਾਲੀ ਸਰਵੇਜ਼ ਨੇ ਇਹ ਨਹੀਂ ਹੋਣੇ ਚਾਹੀਦੇ। ਫਿਰ ਉਹਨਾਂ ਲਿਖਿਆ FCC ਟੂ ਦਾ ਰੈਸਕਿਊ, ਫੈਡਰਲ ਜਿਹੜਾ ਉਹਨਾਂ ਦਾ ਕਮਿਸ਼ਨ ਹੈਗਾ ਜਿਵੇਂ ਆਪਣਾ CRTC ਆ, ਉੱਦਾਂ ਉੱਥੇ FCC ਆ। ਸੋ ਕਹਿੰਦੇ ਵੀ ਉਹਨਾਂ ਹੁਣ ਉਹਨਾਂ ਵੱਲ ਇਸ਼ਾਰਾ ਕਰ ਰਹੇ ਨੇ ਕਿ ਜਿਹੜੇ ਲਾਈਸੈਂਸਡ TV ਸਟੇਸ਼ਨ ਜਾਂ ਮੀਡੀਆ ਅਦਾਰੇ ਉਹਨਾਂ ਸਰਵੇਖਣਾਂ ਬਾਰੇ ਗੱਲ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਟਰੰਪ ਦੀ ਪਾਪੂਲੈਰਿਟੀ ਘੱਟ ਰਹੀ ਆ, ਜਿਹੜਾ ਉੱਥੋਂ ਦੀ ਲਾਈਸੈਂਸਿੰਗ ਬਾਡੀ ਆ ਉਹ ਝਾੜ ਪਾਵੇ ਜੀ ਉਹਨਾਂ ਨੂੰ।
ਡੋਨਲਡ ਟਰੰਪ ਦਾ ਤਾਂ ਵਿਜੇ ਜੀ ਹੁਣ ਇਹ ਵੀ ਪਤਾ ਨਹੀਂ ਕਿ ਅਗਲਾ ਇਲੈਕਸ਼ਨ ਵੀ ਪਤਾ ਨਹੀਂ ਫੈਡਰਲ ਹੋਣਾ ਕਿ ਅਮਰੀਕਾ ਦੇ ਵਿੱਚ ਨਹੀਂ ਹੋਣਾ। ਡੋਨਲਡ ਟਰੰਪ ਵਾਸਤੇ ਤਾਂ ਸਭ ਕੁਝ ਹੀ ਸੱਚ ਆ
ਜੀ।
ਜਿਹੜੀ ਆ ਵੈਨੇਜ਼ੁਏਲਾ ਵਾਲੀ ਡੀਲ ਆ, ਇਹਨੂੰ ਉਹ ਕਹਿ ਰਹੇ ਨੇ ਦਾ ਬਿਗੈਸਟ ਆਇਲ ਡੀਲ ਇਨ ਵਰਲਡ ਹਿਸਟਰੀ। ਸੋ ਵੈਨੇਜ਼ੁਏਲਾ ਦੇ ਉੱਤੇ ਤਕਰੀਬਨ 9 ਮਹੀਨੇ ਪਹਿਲਾਂ ਜਿਹੜਾ ਇਹਨਾਂ ਨੇ ਜਾ ਕੇ ਕਬਜ਼ਾ ਕੀਤਾ ਇੱਕ ਤਰੀਕੇ ਨਾਲ, ਮਡੂਰੋ ਨੂੰ ਚੱਕ ਕੇ ਲਿਆਏ
ਜੀ ਜੀ,
ਅਤੇ ਉਸ ਤੋਂ ਬਾਅਦ ਹਰਨ ਹੀ ਕੀਤਾ, ਕਿਡਨੈਪ ਜਿਹਾ ਕਰ ਲਿਆ। ਸੋ ਹਰਨ, ਸੋ ਵਿਜੇ ਜੀ ਉਸ ਤੋਂ ਬਾਅਦ ਇਹਨਾਂ ਨੇ ਡੈਲਸੀ ਰੋਡਰੀਗੇਜ਼ ਨੂੰ ਉੱਥੇ ਆਪਣੀ ਮਰਜ਼ੀ ਨਾਲ ਹੀ ਇੰਟਰਿਮ ਪ੍ਰੈਜ਼ੀਡੈਂਟ ਬਣਾਇਆ, ਉੱਥੇ ਪਹਿਲਾਂ ਉਹ ਵਾਈਸ ਪ੍ਰੈਜ਼ੀਡੈਂਟ ਸਨ। ਫਿਰ ਡੋਨਲਡ ਟਰੰਪ ਨੇ ਜਿਹੜੀ ਟਰੂ ਸੋਸ਼ਲ ਦੇ ਉੱਤੇ ਪਹਿਲਾਂ ਪੋਸਟ ਪਾਈ ਆ 28 ਅਗਸਤ ਨੂੰ 4:45, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਆ ਡੀਲ ਹੋਈ ਆ ਵੀ ਐਟ ਮਾਈ ਡਾਇਰੈਕਸ਼ਨ, ਵੀ ਮੇਰੇ ਵੱਲੋਂ ਇੱਧਰੋਂ ਮਾਰਕੋ ਰੂਬੀਓ ਜਿਹੜੇ ਕਿ ਸੈਕਟਰੀ ਆਫ ਸਟੇਟ ਨੇ ਮਤਲਬ ਫੋਰਨ ਮਿਨਿਸਟਰ, ਅਤੇ ਪੀਟ ਹੈਗਸੈਥ ਸੈਕਟਰੀ ਆਫ ਵਾਰ, ਇਹਨਾਂ ਨੇ ਕਹਿੰਦੇ ਜਾ ਕੇ ਨੈਗੋਸੀਏਸ਼ਨ ਕੀਤੀ ਡੈਲਸੀ ਰੋਡਰੀਗੇਜ਼ ਦੇ ਨਾਲ। ਡੈਲਸੀ ਰੋਡਰੀਗੇਜ਼ ਜਿਹੜੇ ਕਿ ਹਾਈਲੀ ਰਿਸਪੈਕਟਡ ਇੰਟਰਿਮ ਪ੍ਰੈਜ਼ੀਡੈਂਟ ਆਫ ਵੈਨੇਜ਼ੁਏਲਾ ਨੇ। ਸੋ ਹੁਣ ਤੁਸੀਂ ਦੇਖੋ ਇਹ ਆਇਲ ਡੀਲ ਹੋਈ, ਆਇਲ ਡੀਲ ਵਨ ਵੁੱਡ ਥਿੰਕ ਵੀ ਐਨਰਜੀ ਮਿਨਿਸਟਰ ਗਿਆ ਹੋਏਗਾ ਜਾਂ ਫਾਈਨੈਂਸ ਮਿਨਿਸਟਰ ਗਿਆ ਹੋਏਗਾ,
ਟ੍ਰੇਡ ਨਾਲ ਰਿਲੇਟਡ ਕੋਈ
ਮਿਨਿਸਟਰ ਗਿਆ ਹੋਏਗਾ, ਫੋਰਨ ਮਿਨਿਸਟਰ ਚ ਉਹ ਸਮਝ ਆਉਂਦੀ ਹੈ। ਸੈਕਟਰੀ ਆਫ ਵਾਰ ਦਾ ਕੀ ਕੰਮ ਹੈ? ਸੋ ਧੱਕੇਸ਼ਾਹੀ ਹੈ। ਜਦੋਂ ਇਹਨਾਂ ਨੇ 9 ਮਹੀਨੇ ਪਹਿਲਾਂ ਜਦੋਂ ਹਰਨ ਕੀਤਾ ਸੀ ਉਦੋਂ ਬੜੀ ਗੱਲ ਚੱਲੀ ਸੀ ਕਿ ਵੀ ਅਸਲ ਮਸਲਾ ਤੇਲ ਦਾ, ਕਿਉਂਕਿ ਦੁਨੀਆਂ ਦੇ ਵਿੱਚ ਜੇ ਕਿਸੇ ਇੱਕ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੂਵਨ ਆਇਲ ਰਿਜ਼ਰਵਸ ਹੈਗੇ ਨੇ,
303 ਬਿਲੀਅਨ ਬੈਰਲਸ
ਇਹਨਾਂ ਦੇ ਕੋਲ ਕੱਚਾ ਤੇਲ ਹੈ ਜੋ ਪ੍ਰੂਵਨ ਰਿਜ਼ਰਵਸ ਨੇ, ਤੇ ਉਦੋਂ ਹੀ ਗੱਲ ਚੱਲੀ ਸੀ ਵੀ ਇਹ ਤਾਂ ਮਸਲਾ ਤੇਲ ਦਾ ਹੈ ਕਿ ਤਾਂ ਜਾ ਉੱਥੇ ਵੈਨੇਜ਼ੁਏਲਾ ਦੇ ਵਿੱਚ ਛੇੜਛਾੜ ਕਰ ਰਹੇ ਨੇ। ਡੋਨਲਡ ਟਰੰਪ ਨੇ ਬਾਰ ਬਾਰ ਕਿਹਾ ਸੀ ਵੀ ਅਸਲ ਮਸਲਾ ਤਾਂ ਡਰੱਗ ਦਾ ਜੀ, ਵੀ ਇਹ ਸਾਡੇ ਮੁਲਕ ਦੇ ਵਿੱਚ ਡਰੱਗਸ ਭੇਜਦੇ ਨੇ ਵੀ ਅਸੀਂ ਇਹਨਾਂ ਨੂੰ ਕੰਟਰੋਲ ਕਰਨਾ, ਪਰ ਉਹ ਗੱਲ ਹੁਣ ਦਾ ਕੈਟ ਇਜ਼ ਕਮਿੰਗ ਆਊਟ ਆਫ ਦ ਬੈਗ ਕਿ ਮਸਲਾ ਤੇਲ ਦਾ ਹੀ ਸੀ। ਹੁਣ ਇੱਥੇ ਡੋਨਲਡ ਟਰੰਪ ਨੇ ਜਦੋਂ ਇਲੈਕਸ਼ਨ ਲੜਿਆ ਅਤੇ ਜਿੱਤਿਆ ਉਦੋਂ ਇਹਨਾਂ ਦਾ ਨੰਬਰ ਇੱਕ ਵਾਅਦਾ ਇਹ ਸੀ ਵੀ ਮੈਂ ਗੈਸੋਲੀਨ ਸਸਤੀ ਕਰਕੇ ਦੇਵਾਂਗਾ,
ਕੋਸਟ ਆਫ ਲਿਵਿੰਗ ਘਟਾਉਣੀ ਹੈ,
ਬੇਬੀ ਡਰਿਲ ਅਤੇ ਇਹ ਉਹ, ਬੜਾ ਕੁਝ ਇਹਨਾਂ ਨੇ ਕਿਹਾ ਸੀ ਕਿ ਵੀ ਮੈਂ ਤਾਂ ਗੈਸੋਲੀਨ ਸਸਤੀ ਕਰਨੀ ਆ।
ਈਰਾਨ 'ਤੇ ਹਮਲਾ ਕਰਤਾ, ਗੈਸ ਸਗੋਂ ਮਹਿੰਗੀ ਹੋ ਗਈ,
ਮਹਿੰਗੀ ਹੋ ਗਈ ਆ।
ਹੁਣ ਇਸ ਵੇਲੇ ਤਰਲੋ ਮੱਛੀ ਹੋਏ ਨੇ ਵੀ ਕਿਤੋਂ ਨਾ ਕਿਤੋਂ ਕੋਈ ਇਸ ਤਰ੍ਹਾਂ ਦਾ ਕੋਈ ਬੰਦੋਬਸਤ ਹੋਵੇ ਕਿ ਅਮਰੀਕਨਾਂ ਨੂੰ ਇਹ ਦਿਖਾ ਸਕੀਏ ਵੀ ਦੇਖੋ ਜੀ ਤੁਹਾਡੇ ਵਾਸਤੇ ਜਿਹੜਾ ਇੱਕ ਐਨਰਜੀ ਦਾ ਵਾਅਦਾ ਕੀਤਾ ਸੀ ਉਹ ਐਨਰਜੀ ਅਸੀਂ ਮੁਹੱਈਆ ਕਰਾ ਦੇਣੀ ਆ। ਪਰ ਵਾਸੂ ਜੀ ਟਰੰਪ ਦਾ ਇਹ ਕਹਿਣਾ ਵੀ ਜਿਹੜੇ 65 ਬਿਲੀਅਨ ਬੈਰਲਸ ਨੇ ਇਸ ਵੇਲੇ ਵੀ ਜਿਹਨਾਂ ਇਹਦੇ ਉੱਪਰ ਅਮਰੀਕਾ ਦਾ ਜਿਹੜਾ ਕੰਟਰੋਲ ਹੈ ਉਹ ਹੋ ਜਾਣਾ,
ਮੈਜੋਰਿਟੀ
ਕੰਟਰੋਲ। ਵੈਨੇਜ਼ੁਏਲਾ ਦੀ ਇੰਟਰਿਮ ਪ੍ਰੈਜ਼ੀਡੈਂਟ ਡੈਲਸੀ ਰੋਡਰੀਗਸ ਨੇ ਫਿਰ ਵੀਕਐਂਡ 'ਤੇ ਇਹ ਗੱਲ ਆਖੀ ਹੈ ਕਿ 25 ਸਾਲਾਂ ਦਾ ਇੱਕ ਬਾਇਲੈਟਰਲ ਪ੍ਰੋਜੈਕਟ ਹੈ ਅਮਰੀਕਾ ਦੇ ਨਾਲ ਜਿਹਦੇ ਵਿੱਚ ਆਇਲ ਫੀਲਡਸ ਡਿਵੈਲਪ ਕੀਤੀਆਂ ਜਾਣਗੀਆਂ ਅਤੇ ਵੈਨੇਜ਼ੁਏਲਾ ਦੇ ਵਿੱਚ ਤੇਲ ਦਾ ਜਿਹੜਾ ਉਤਪਾਦ ਹੈ ਉਹਨੂੰ ਬਹੁਤ ਜ਼ਿਆਦਾ ਉਹਦੇ ਵਿੱਚ ਵਾਧਾ ਕੀਤਾ ਜਾਏਗਾ। ਫਿਰ ਵਾਲ ਸਟਰੀਟ ਜਰਨਲ ਨੇ ਇੱਕ ਰਿਪੋਰਟ ਕੀਤੀ ਆ ਓਵਰ ਦ ਵੀਕਐਂਡ ਹੀ, ਉਹਨਾਂ ਨੇ ਇਹ ਦੱਸਿਆ ਕਿ ਇਹਦੇ ਵਿੱਚ 17 ਸਟ੍ਰੈਟੀਜਿਕ ਆਇਲ ਫੀਲਡਸ ਨੇ ਜਿਹੜੀਆਂ ਡਿਵੈਲਪ ਕੀਤੀਆਂ ਜਾਣੀਆਂ ਨੇ, ਜਿਹਦਾ ਕਿ ਟਾਰਗੇਟ ਇਹ ਹੋਏਗਾ ਕਿ 1.7 ਮਿਲੀਅਨ ਬੈਰਲ ਰੋਜ਼ਾਨਾ ਦੇ ਉੱਚੋਂ ਪ੍ਰੋਡਿਊਸ ਕੀਤੇ ਜਾ ਸਕਣ। ਅਤੇ ਨਾਲ ਹੀ ਵਾਲ ਸਟਰੀਟ ਜਰਨਲ ਨੇ ਇਹ ਵੀ ਦੱਸਿਆ ਕਿ ਇਹਦੇ ਵਿੱਚ ਅਮਰੀਕਾ ਦੀ ਸਰਕਾਰ ਦਾ 35% ਸਟੇਕ ਹੋਣ ਵਾਲਾ ਹੈ, ਜਿਹੜੀ ਕਿ ਵੈਨੀਜ਼ੁਏਲਾ ਦੇ ਇੱਕ ਇਨਵੈਸਟਰ ਦੀ ਇੱਕ ਬਿਜ਼ਨਸ ਪਰਸਨ ਦੀ ਕੰਪਨੀ ਆ, ਨੌਰਥ ਅਮੈਰੀਕਨ ਬਲੂ ਐਨਰਜੀ ਪਾਰਟਨਰਸ, ਉਹਦੇ ਨਾਲ 35% ਦਾ ਜਿਹੜਾ ਸਟ੍ਰਾਈਕ ਆ ਉਹ ਅਮੈਰੀਕਨ ਸਰਕਾਰ ਨੇ ਲੈ ਲੈਣਾ।
ਕਿਉਂਕਿ ਦੇਖੋ ਹਕੀਕਤ ਇਹ ਹੈ ਕਿ ਆਪਾਂ ਜਿਵੇਂ ਕਿਹਾ ਕਿ ਸਭ ਤੋਂ ਜ਼ਿਆਦਾ ਰਿਜ਼ਰਵਸ ਵੈਨੇਜ਼ੁਏਲਾ ਦੇ ਵਿੱਚ ਨੇ 303 billion barrels, ਪਰ ਗੱਲ ਤਾਂ ਹੈ ਆਇਲ ਪ੍ਰੋਡਕਸ਼ਨ
ਦੀ,
ਪ੍ਰੋਡਕਸ਼ਨ ਉੱਥੇ ਤਕਰੀਬਨ 1 million barrels ਪਰ ਡੇ ਦੀ ਹੀ ਹੈ, ਅਤੇ ਉਹਦੇ ਮੁਕਾਬਲੇ ਜੇ ਆਪਾਂ ਦੇਖੀਏ ਕਿ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਜਿਹੜੀ ਹੈ 5.3 million barrels ਪਰ ਡੇ ਹੈ।
ਸੋ ਮੋਰ ਦੈਨ 5 times ਵਾਟ ਇਜ਼ ਪ੍ਰੋਡਿਊਸਡ ਇਨ ਵੈਨੇਜ਼ੁਏਲਾ, ਉਹ ਕੈਨੇਡਾ 'ਚ 5 ਗੁਣਾ ਵੱਧ ਪ੍ਰੋਡਕਸ਼ਨ ਆ।
ਸੋ ਜੇ ਵੈਨੇਜ਼ੁਏਲਾ ਦੇ ਵਿੱਚ ਜਿਹੜੇ ਆਇਲ ਰਿਜ਼ਰਵਸ ਨੇ ਉਹ ਤਾਂ ਧਰਤੀ ਹੇਠ ਨੇ, ਉਹਨਾਂ ਨੂੰ ਜੇ ਵਰਤਣਾ ਹੈ ਤਾਂ ਉਹਨਾਂ ਨੂੰ ਪਹਿਲਾਂ ਤੁਹਾਨੂੰ ਪ੍ਰੋਸੈਸ ਕਰਨਾ ਪਏਗਾ। ਪ੍ਰੋਸੈਸਿੰਗ ਤਾਂ 1 million barrels ਦੀ ਹੀ ਹੋ ਰਹੀ ਹੈ। ਸੋ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਇੰਨੇ ਸਾਰੇ ਬੈਰਲਸ ਕੰਟਰੋਲ ਕਰ ਲਏ, ਇਹਦੇ ਨਾਲ ਜੇ ਅਮਰੀਕਾ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਸਟ੍ਰੈਟੇਜਿਕ ਰਿਜ਼ਰਵਸ ਨੇ ਵੀ ਜਿਹੜੇ ਬੜੇ ਡਿਪਲੀਟ ਹੋ ਗਏ ਨੇ, ਅਸੀਂ ਉਹਨਾਂ ਨੂੰ ਭਰਨਾ ਸ਼ੁਰੂ ਕਰਨਾ, ਬਹੁਤ ਜਲਦ ਵੀ ਕਿਹਾ ਉਹਨਾਂ ਨੇ ਬਾਅਦ ਵਿੱਚ, ਕਹਿੰਦੇ ਮੈਂ ਬਹੁਤ ਜਲਦ ਸ਼ੁਰੂ ਕਰਨਾ, ਤਾਂ ਉਹਦੇ ਵਾਸਤੇ ਪ੍ਰੋਸੈਸਿੰਗ ਵਧਾਉਣੀ ਪਏਗੀ। ਸੋ ਉਹਦੇ ਵਾਸਤੇ ਤੁਹਾਨੂੰ ਪਹਿਲਾਂ ਉੱਥੇ ਇਨਵੈਸਟਮੈਂਟ ਕਰਨੀ ਪਏਗੀ,
ਉਹਨੂੰ ਟਾਈਮ ਲੱਗਣਾ,
ਉਹਨੂੰ ਟਾਈਮ ਲੱਗਣਾ ਹੈ।
ਰਾਤੋਂ ਰਾਤ ਪ੍ਰੋਸੈਸਿੰਗ ਵੱਧ ਨਹੀਂ ਸਕਦੀ। ਜਿਹੜਾ ਵਾਸੂ ਜੀ ਉੱਥੋਂ ਤੇਲ ਨਿਕਲਦਾ ਵੈਨੇਜ਼ੁਏਲਾ 'ਚੋਂ, ਉਹ ਜਿਵੇਂ ਲੁੱਕ ਵਰਗਾ ਨਿਕਲਦਾ,
ਸੋ ਜਿੱਦਾਂ ਕੈਨੇਡੀਅਨ
ਕੈਨੇਡੀਅਨ ਆਇਲ,
ਸੋ ਉਹ ਸਿਮਿਲਰ ਕੁਆਲਿਟੀ ਹੈ। ਅਤੇ ਹੁਣ ਇਹ ਕਿਹਾ ਜਾ ਰਿਹਾ, ਸੋ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਕੀ ਹੈ, ਸਾਡੇ ਵਾਸਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਇੱਕ ਤਾਂ ਦੇਖੋ ਇਹ ਹੈ ਵੀ ਸਮਾਂ ਲੱਗਣਾ ਇਹਦੇ ਵਿੱਚ, ਵੀ ਇੱਕਦਮ ਰਿਪਲੇਸ ਨਹੀਂ ਹੋ ਜਾਣਾ ਕੈਨੇਡੀਅਨ ਆਇਲ ਇਹਦੇ ਨਾਲ, ਪਰ ਮਾਰਕੀਟ ਦੇ ਵਿੱਚ ਇੱਕ ਨਵਾਂ ਕਹਿ ਲਓ ਵੀ ਆਲਟਰਨੇਟਿਵ ਆ ਜਾਏਗਾ,
ਕੰਪੈਟੀਟਰ ਆ ਗਿਆ,
ਕੰਪੈਟੀਟਰ ਆ ਗਿਆ। ਇਹਦੇ ਨਾਲ ਜਿਹੜੇ ਮਾਹਰ ਨੇ ਉਹ ਕਹਿੰਦੇ ਵੀ ਸਾਡਾ ਜਿਹੜਾ ਕਰੂਡ ਆ ਉਹਦੀ ਜਿਹੜੀ ਕੀਮਤ ਪਰ ਬੈਰਲ $4 to $5 ਤੱਕ ਘੱਟ ਸਕਦੀ ਹੈ,
ਸਾਨੂੰ ਡਿਸਕਾਊਂਟ ਦੇਣਾ ਪੈ ਸਕਦਾ ਜਿਹੜਾ ਉਹ ਕੰਪੀਟੀਸ਼ਨ ਆ ਗਿਆ। ਹਾਂ, ਪਰ ਉਹ ਇਮੀਡੀਏਟਲੀ ਨਹੀਂ ਹੋਏਗਾ,
ਓਵਰ ਟਾਈਮ ਹੋਏਗਾ।
ਇਸ ਵੇਲੇ ਜਿਹੜੀ ਅਮਰੀਕਾ ਦੀ ਨਿਰਭਰਤਾ ਕੈਨੇਡੀਅਨ ਆਇਲ ਦੇ ਉੱਪਰ ਹੈ, ਕੈਨੇਡਾ ਤਕਰੀਬਨ ਰੋਜ਼ ਦੇ 4 million barrel ਅਮਰੀਕਾ ਨੂੰ ਭੇਜਦਾ ਕੱਚੇ ਤੇਲ ਦੇ। ਸੋ ਜੇ ਅਮਰੀਕਾ ਉਹਨਾਂ ਨੂੰ ਸਬਸਟੀਚਿਊਟ ਕਰਦਾ ਵੀ ਆ ਤਾਂ ਸਬਸਟੀਚਿਊਟ ਕਰਦੇ ਕਰਦੇ ਟਾਈਮ ਲੱਗਣਾ। ਹੁਣ ਤੁਸੀਂ ਇਹ ਦੇਖੋ, ਵੈਨੇਜ਼ੁਏਲਾ ਦਾ ਪਹਿਲਾਂ ਜਿਹੜਾ ਤੇਲ ਸੀ ਕਿਹਨੂੰ ਜਾਂਦਾ ਸੀ ਜ਼ਿਆਦਾ? ਚਾਈਨਾ ਨੂੰ ਜਾਂਦਾ ਸੀ। ਜੇ ਉਹਦੇ ਉੱਪਰ ਅਮਰੀਕਾ ਦਾ ਕੰਟਰੋਲ ਆ ਜਾਂਦਾ ਤਾਂ ਚਾਈਨਾ ਵੀ ਹੁਣ ਆਲਰੇਡੀ ਆਪਣੀ ਜਿਹੜੀ ਸੋਰਸਿੰਗ ਆ ਉਹ ਹੋਰਨਾਂ ਪਾਸਿਆਂ ਤੋਂ ਕਰਨ ਵਾਸਤੇ ਮਜਬੂਰ ਹੋਇਆ, ਡਾਇਵਰਸੀਫਾਈ ਕਰ ਰਹੇ ਨੇ। ਈਰਾਨ ਦੇ ਵਿੱਚ ਆਲਰੇਡੀ ਸਮੱਸਿਆ ਖੜੀ ਆ, ਅਤੇ ਚਾਈਨਾ ਦਾ ਤਰੀਕਾ ਸਾਨੂੰ ਪਤਾ ਕਿ ਉਹ ਕਿਸੇ ਇੱਕ ਸੋਰਸ ਦੇ ਉੱਪਰ ਨਿਰਭਰ ਨਹੀਂ ਰਹਿੰਦੇ। ਉਹਨਾਂ ਨੂੰ ਹੁਣ ਜੇ ਕਿਤੋਂ ਹੋਰ ਕੋਈ ਬਦਲ ਲੱਭਦਾ, ਜੇ ਕਿਤੋਂ ਕੋਈ ਸਟੇਬਲ ਸਪਲਾਈ ਲੱਭਦੀ ਆ, ਦੈਨ ਦੈਟ ਵੁੱਡ ਬੀ ਕੈਨੇਡਾ। ਇਸ ਕਰਕੇ ਕੈਨੇਡਾ ਦੇ ਵਿੱਚ ਜਿਹੜਾ ਹੁਣ ਵੈਸਟ ਕੋਸਟ ਤੱਕ ਆਉਂਦੀ ਪਾਈਪਲਾਈਨ ਦਾ ਜਿਹੜਾ ਪ੍ਰੋਜੈਕਟ ਆ, ਨਵੀਂ ਆਇਲ ਪਾਈਪਲਾਈਨ ਦਾ ਪ੍ਰੋਜੈਕਟ ਆ, ਉਹ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ। ਹੁਣ ਕਈ ਜਿਹੜੇ ਮਾਹਰ ਨੇ ਉਹ ਤਾਂ ਇਹ ਕਹਿ ਰਹੇ ਨੇ ਵੀ ਕੈਨੇਡਾ ਨੂੰ ਜਿਹੜਾ ਇੱਕ ਉਹ ਬਿੱਲ C-69 ਆ ਵੀ ਉਹ ਰੱਦ ਕਰੋ, ਜਿਹੜੀ ਕੋਈ ਹੋਰ ਇਸ ਤਰ੍ਹਾਂ ਦੀ ਰੈੱਡ ਟੇਪ ਹੈ ਜਿਹਦੇ ਕਰਕੇ ਆ ਪ੍ਰੋਜੈਕਟਸ ਡਿਲੇ ਹੁੰਦੇ ਨੇ, ਉਹ ਜਿਹੜੀ ਡਿਲੇਜ਼ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਣਾ ਬਹੁਤ ਜ਼ਰੂਰੀ ਆ। ਕਿਉਂਕਿ ਜੇ ਟਾਈਮ ਵੈਨੇਜ਼ੁਏਲਾ ਦੇ ਵਿੱਚ ਪ੍ਰੋਜੈਕਟ ਡਿਵੈਲਪ ਕਰਨ ਨੂੰ ਲੱਗਣਾ ਤਾਂ ਕੈਨੇਡਾ ਦੇ ਵਿੱਚ ਪ੍ਰੋਜੈਕਟ ਡਿਵੈਲਪ ਕਰਨ ਨੂੰ ਉਸ ਤੋਂ ਵੀ ਜ਼ਿਆਦਾ ਟਾਈਮ ਲੱਗਣਾ ਮੌਜੂਦਾ ਹਾਲਾਤ ਦੇ ਵਿੱਚ।
ਅਤੇ ਹਕੀਕਤ ਸਾਡੀ ਇਹ ਹੈ ਕਿ ਅਸੀਂ ਅਜੇ ਵੀ 80 to 90% ਜਿਹੜਾ ਤੇਲ ਐਕਸਪੋਰਟ ਕਰਦੇ ਹਾਂ ਉਹ ਅਮਰੀਕਾ ਨੂੰ ਹੀ ਭੇਜਦੇ ਹਾਂ,
ਉੱਥੇ ਭੇਜਦੇ ਹਾਂ।
ਅਤੇ ਸੋ ਇਹ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਇਹ ਹੈ ਕਿ ਜੇ ਕੈਨੇਡਾ ਕਹਿ ਰਿਹਾ ਕਿ ਵੀ ਨੀਡ ਟੂ ਡਾਇਵਰਸੀਫਾਈ ਅਵੇ ਫਰੋਮ US,
ਜੇ
ਅਮਰੀਕਾ ਵੀ, ਡੋਨਲਡ ਟਰੰਪ ਵੀ ਹੁਣ ਇਹੀ ਕਹਿ ਰਹੇ ਨੇ ਦੈਟ ਵੀ ਆਰ ਡਾਇਵਰਸੀਫਾਈਂਗ ਅਵੇ ਫਰੋਮ ਕੈਨੇਡਾ, ਤਾਂ ਹੀ ਉਹਨਾਂ ਨੇ ਉਹ ਪੋਸਟ ਪਾਈ ਹੈ ਕਿ ਇਟ ਪੁੱਟਸ ਦ ਜਿਹੜਾ ਚੇਂਜ ਹੋਇਆ ਆਇਲ ਡਾਇਨਾਮਿਕ ਦੇ ਵਿੱਚ, ਇਟ ਪੁੱਟਸ ਓਪੈਕ ਐਂਡ ਕੈਨੇਡਾ ਔਨ ਨੋਟਿਸ
ਜੀ।
ਸੋ ਅੱਜ ਉਹ ਕੀ ਕਹਿ ਰਹੇ ਨੇ ਕਿ ਸਾਨੂੰ ਕੈਨੇਡਾ ਦੀਆਂ ਕਾਰਜ਼ ਨਹੀਂ ਚਾਹੀਦੀਆਂ, ਕੈਨੇਡੀਅਨ ਸਟੀਲ ਨਹੀਂ ਚਾਹੀਦਾ,
ਕੈਨੇਡੀਅਨ
ਅਲੂਮੀਨੀਅਮ ਨਹੀਂ ਚਾਹੀਦਾ, ਵੀ ਡੋਂਟ ਨੀਡ ਐਨੀਥਿੰਗ ਕੈਨੇਡੀਅਨ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਵੀ ਕਹਿ ਸਕਦੇ ਨੇ ਵੀ ਡੋਂਟ ਨੀਡ ਕੈਨੇਡੀਅਨ
ਆਇਲ, ਜਿਹਨੂੰ ਸਭ ਤੋਂ ਵੱਡੀ ਲੈਵਰੇਜ ਇਸ ਵੇਲੇ ਕੈਨੇਡਾ ਮੰਨ ਰਿਹਾ,
ਕਿਉਂਕਿ ਅਜੇ ਤਾਂ ਉਹਨਾਂ ਨੇ ਜਿਹੜੀਆਂ ਨਵੀਆਂ ਟੈਰਿਸ ਵੀ ਲਗਾਈਆਂ ਨੇ ਉਹਦੇ ਵਿੱਚੋਂ ਆਇਲ, ਗੈਸ, ਪੋਟੈਸ਼, ਕ੍ਰਿਟੀਕਲ ਮਿਨਰਲਸ ਨੂੰ ਐਗਜ਼ੈਂਪਸ਼ਨ ਦਿੱਤੀ ਹੈ
ਜੀ।
ਸੋ ਜੇ ਉਹਨਾਂ ਨੇ ਹੋਰ ਸੋਰਸਿਸ ਲੱਭ ਲਏ, ਜਿੱਦਾਂ ਕਿ ਪੋਟੈਸ਼ ਵਾਸਤੇ ਨਾਮ ਆਇਆ ਸੀ ਉੱਧਰੋਂ ਬੈਲਾਰੂਸ ਦਾ,
ਬੈਲਾਰੂਸ ਦਾ,
ਕਿ ਉੱਥੋਂ ਉਹ ਲੈ ਸਕਦੇ ਨੇ ਪੋਟੈਸ਼, ਅਤੇ ਹੋਰ ਜੇ ਆਲਟਰਨੇਟਿਵ ਸੋਰਸਿਸ ਉਹ ਲੱਭ ਲੈਂਦੇ ਨੇ ਅਤੇ ਕੱਲ੍ਹ ਨੂੰ ਡੋਨਲਡ ਟਰੰਪ ਇਹ ਵੀ ਧਮਕੀ ਦੇ ਸਕਦੇ ਆ ਵੀ ਡੋਨਟ ਨੀਡ ਕੈਨੇਡੀਅਨ ਆਇਲ।
ਪਰ ਕੈਨੇਡੀਅਨ ਆਇਲ ਦੀ ਵਾਸਤੇ ਜੀ ਗੱਲ ਇਸ ਵੇਲੇ ਇਹ ਆ ਕਿ ਕੈਨੇਡੀਅਨ ਆਇਲ ਮੇ ਬੀ ਇਵੈਂਚੁਅਲੀ ਲੋੜ ਨਾ ਪਏ, ਪਰ ਇਨ ਦ ਨੀਅਰ ਫਿਊਚਰ ਲੋੜ ਪੈਣੀ ਆ। ਅਤੇ ਜੇ ਇਸ ਤਰ੍ਹਾਂ ਦੀ ਗੱਲ ਉਹ ਕਰਦੇ ਨੇ ਵੀ ਕੈਨੇਡਾ ਤੋਂ ਆਇਲ ਨਹੀਂ ਲੈਣਾ, ਤਾਂ ਅਮਰੀਕਾ ਦੇ ਵਿੱਚ ਜਿਹੜੀ ਇਸ ਵੇਲੇ ਐਨਰਜੀ ਇਨਫਲੇਸ਼ਨ ਆ ਜਿਹਦੇ ਕਰਕੇ ਓਵਰਆਲ ਇਨਫਲੇਸ਼ਨ ਵੱਧ ਰਹੀ ਹੈ, ਉਹ ਸਮੱਸਿਆ ਵਧੇਗੀ ਘਟੇਗੀ ਨਹੀਂ ਅਜੇ।
ਐਂਡ ਜਿੰਨੀ ਦੇਰ ਤੱਕ ਵੈਨੇਜ਼ੁਏਲਾ ਦੇ ਰਿਸੋਰਸ ਜਿਹੜੇ ਡਿਵੈਲਪ ਹੋਣੇ ਨੇ ਉਨੀ ਦੇਰ ਤੱਕ ਡੋਨਲਡ ਟਰੰਪ ਦੀ ਟਰਮ ਖਤਮ ਹੋ ਜਾਣੀ ਹੈ
ਜੀ। ਯੈਸ, ਦੈਟਸ ਰਾਈਟ। ਕਿੰਨੀ ਵਾਰੀ ਖਤਮ ਹੋ ਜਾਣੀ ਹੈ, ਕਿਉਂਕਿ 4 ਸਾਲਾਂ 'ਚ ਨਹੀਂ ਉਹ ਰਿਸੋਰਸ ਡਿਵੈਲਪ ਹੋਣੇ ਸੌਖੇ ਨਹੀਂ ਹੈਗੇ, ਮੇਜਰ ਕੰਸਟਰਕਸ਼ਨ ਉੱਥੇ ਕਰਨੀ ਪੈਣੀ ਹੈ
ਜੇ ਇਲੈਕਸ਼ਨ ਹੋਏਗਾ,
ਜੇ ਇਲੈਕਸ਼ਨ ਹੋਏਗਾ ਤਾਂ। ਅੱਛਾ, ਤੁਸੀਂ ਇੱਕ ਉਹ ਦੇਖੀ ਟਰੰਪ ਦੀ ਟਰੁੱਥ ਸੋਸ਼ਲ 'ਤੇ ਇੱਕ ਪੋਸਟਾਂ ਨੇ ਇਹ ਵੀ ਪਾਈ ਸੀ, ਦ ਗ੍ਰੇਟੈਸਟ ਪ੍ਰੈਜ਼ੀਡੈਂਟ ਆਪਣੀ ਫੋਟੋ ਲਾਈ, ਫਿਰ ਦ ਗ੍ਰੇਟਸ ਅਬਰਾਹਮ ਲਿੰਕਨ ਅਤੇ ਕੁਝ ਹੋਰ ਜਿਹੜੇ ਜੈਫਰਸਨ, ਜਾਰਜ ਵਾਸ਼ਿੰਗਟਨ ਉਹਦੀ ਫੋਟੋ, ਫਿਰ ਪਤਾ ਨਹੀਂ ਇੱਕ ਹੋਰ ਕੀ ਲਾਇਆ ਕਿ ਮੀਡੀਆ ਕਰ ਇੱਦਾਂ ਦਾ ਕੁਛ, ਫਿਰ ਖਿਲਾਫ ਫੇਲੀਅਰਸ ਬਰਾਕ ਓਬਾਮਾ, ਅਫਕੋਰਸ ਜੋ ਬਾਈਡਨ,
ਜਵਾਹਰ ਲਾਲ ਨਹਿਰੂ
ਨੂੰ ਦੋਸ਼ ਦੇਣ ਵਾਲੇ ਇੱਥੇ ਨਹੀਂ ਹੈਗੇ ਨਾ,
ਤਸੀਰ ਮਿਲਦੀ।
ਬਸ ਤੁਸੀਂ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵੀਰੇ ਜੀ।
ਤੁਸੀਂ ਜਦੋਂ ਤੁਹਾਡਾ ਫਰੀ ਸਮਾਂ ਹੋਵੇ,
ਹਾਂਜੀ,
ਤਾਂ ਟਰੰਪ ਦਾ ਟਰੁੱਥ ਸੋਸ਼ਲ ਹੋਰ ਫਰੋਲੋ।
ਨਾ ਵਜੇ ਜੀ ਰਹਿਣ ਦਿਓ, ਬਦੂਆ ਕਿਉਂ ਦੇ ਰਹੇ
ਹੋ? ਬਦੂਆ ਮੈਨੂੰ ਲੱਗਦਾ ਤੁਸੀਂ ਕਰਦੇ ਹੋ ਕੰਮ?
ਨਹੀਂ ਨਹੀਂ ਨਹੀਂ,
ਮੇਰੇ ਤਾਂ ਟਾਈਮ ਨੋਟ ਕੀਤੇ 5:26 ਮਿੰਟ, 8:56 ਮਿੰਟ,
ਮੈਂ ਤਾਂ ਦੇਖਦਾ ਸੀ ਕਿ ਆਬਸੈਸ ਹੋ ਗਿਆ ਬੰਦਾ ਯਾਰ, ਆਈ ਵਾਸ ਵਰੀਡ ਫਾਰ ਹਿਮ।
ਉਹ ਦੇਖੋ ਆਹ ਜਿਹੜੀਆਂ ਬੱਤਕਾਂ ਨੇ ਇੱਕ ਵਟਸਐਪ 'ਤੇ ਮੈਸੇਜ ਭੇਜਿਆ,
ਹਾਂਜੀ,
ਉਹ ਡੋਨਲਡ ਡੱਕ ਕਹਿਣ ਲੱਗ ਗਏ ਉਹਨੂੰ, ਕਿ ਜਿਹੜੀ ਉਹ ਜਿਹੜਾ ਕੈਨੇਡੀਅਨ ਗੀਜ਼, ਉਹਨੂੰ ਟਰੰਪ ਵਰਗੀ ਵਿਗ ਪਵਾਤੀ, ਹੱਥ 'ਚ ਉਹਨਾਂ ਦੇ ਬੰਦੂਕਾਂ ਫੜਾਤੀਆਂ, ਵੀ ਉਹ ਹੁਣ ਪ੍ਰੋਟੈਕਟ ਕਰ ਰਹੇ ਨੇ ਲੇਕ ਅਮੈਰੀਕਾ ਨੂੰ, ਅਤੇ ਉਹ ਡੋਨਲਡ ਡੱਕਸ ਨੇ ਹੁਣ।
ਵਟ ਟਾਈਮਸ ਆਰ ਵੀ ਲਿਵਿੰਗ ਇਨ,
ਕਮਾਲ ਹੈ ਨਾ।
ਤੁਸੀਂ ਸੋਚੋ, ਉਹਨਾਂ ਰਿਪੋਰਟ ਕਰਨੀਆਂ ਪੈ ਰਹੀਆਂ, ਇਹਦੇ ਵਾਸਤੇ ਜਰਨਲਿਜ਼ਮ ਪੜ੍ਹਿਆ ਸੀ?
ਅੱਛਾ, ਉਹ ਵੀ ਅਮਰੀਕਾ ਦਾ ਰਾਸ਼ਟਰਪਤੀ ਹੈ। ਚਲੋ ਖੈਰ, ਵਾਸੀ ਜੀ,
ਠੀਕ ਹੈ ਵੀਰੇ ਜੀ,
ਅੱਛੇ ਦਿਨ ਆਏਗੇ।
ਮੈਸੇਜ ਆ ਕੇ ਨਹਿਰੂ ਵਾਜ਼ ਨੋਟ ਪ੍ਰੈਜ਼ੀਡੈਂਟ,
ਸਾਨੂੰ
ਪਤਾ ਹੀ ਨਹੀਂ ਸੀ। ਥੈਂਕ ਯੂ ਜੀ।